ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
S&S Lawyers ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000
ਅਸੀਂ ਮਿਲ ਕੇ COVID-19 ਨੂੰ ਫੈਲਾਉਣ ਤੇ ਰੋਕਣ ਵਿਚ ਸਫਲ ਹੋ ਰਹੇ ਹਾਂ ਜਿਵੇਂ ਹੀ ਕਾਰੋਬਾਰ ਤੇ ਕਾਰਜ ਸਥਾਨ ਦੁਬਾਰਾ ਖੁੱਲਣਗੇ ਸਾਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਜਾਰੀ ਰੱਖਣੀ ਪਵੇਗੀ ਤਾਂ ਜੋ ਹਰੇਕ ਵਿਅਕਤੀ ਸੁਰੱਖਿਅਤ ਰਹੇ ਦੂਰੀ ਬਣਾ ਕੇ ਰੱਖਣੀ ਜਾਂ ਦੂਰੀ ਬਣਾ ਕੇ ਨਾ ਰੱਖ ਸਕਣ ਦੀ ਸੂਰਤ ਵਿਚ ਮੂੰਹ ਢੱਕਣਾ ਅਤੇ ਵਾਰ ਵਾਰ ਹੱਥਾਂ ਨੂੰ ਚੰਗੀ ਤਰ੍ਹਾਂ ਧੋਣਾ ਲਾਜ਼ਮੀ ਬਣਾਓ ਵਧੇਰੇ ਜਾਣਕਾਰੀ ਲਈ ontario.ca/coronavirus ਤੇ ਜਾਓ ਓਨਟੈਰੀਓ ਸਰਕਾਰ ਦੁਆਰਾ ਜਾਰੀ
ਹਾਂ ਜੀ ਇੱਕ ਪੈਰਾਲੀਗਲ ਕੰਪਨੀ ਟ੍ਰੈਫਿਕ ਟਿਕਟ ਮਿਲ ਗਈ ਹੈ ਓਨਟੈਰੀਓ ਜਾਂ USA ਦੇ ਵਿੱਚ ਆਪਣਾ ਡਰਾਈਵਿੰਗ ਅਬਸਟ੍ਰੈਕਟ ਜਾਂ CVOR ਸਾਫ ਸੁਥਰਾ ਰੱਖਣ ਲਈ ਜਾਂ ਸਮਾਲ ਕਲੇਮਸ ਕੋਰਟ ਮੈਟਰ ਹੈ ਤੁਸੀਂ ਕਿਸੇ ਦਾ ਦਾਵਾ ਕਰਨਾ ਹੈ ਜਾਂ ਤੁਹਾਡੇ ਤੇ ਕਿਸੇ ਨੇ ਦਾਵਾ ਕਰ ਦਿੱਤਾ ਹੈ ਜਾਂ ਤੁਹਾਡੇ ਵਿਰੁੱਧ ਜਜਮੈਂਟ ਹੋ ਗਈ ਹੈ ਜਾਂ ਤੁਹਾਡਾ ਕਿਰਾਏਦਾਰ ਤੁਹਾਨੂੰ ਕਿਰਾਇਆ ਨਹੀਂ ਦੇ ਰਿਹਾ ਉਸ ਨੂੰ ਕੱਢਣਾ ਹੈ ਜਾਂ ਸਿਟੀ ਬਾਈ ਲਾਅ ਦੀ ਕੋਈ ਉਲੰਘਣਾ ਹੋ ਗਈ ਹੈ ਤਾਂ ਅੱਜ ਹੀ ਭਰੋਸੇਯੋਗ ਤੁਹਾਡੀ ਆਪਣੀ ਪੈਰਾਲੀਗਲ ਕੰਪਨੀ ਥ੍ਰੀ ਲਾਇੰਸ ਪੈਰਾਲੀਗਲ ਸਰਵਿਸਿਜ਼ ਨੂੰ ਫੋਨ ਕਰੋ 905-451-9777 905-451-9777 ਚਾਰ ਮੈਲੀ ਡਰਾਈਵ ਯੂਨਿਟ 23 ਬ੍ਰੈਂਪਟਨ ਦੇ ਵਿੱਚ ਇੱਥੇ ਤੁਹਾਡੀ ਹੀ ਭਾਸ਼ਾ ਵਿੱਚ ਲਾਇਸੈਂਸਡ ਪੈਰਾਲੀਗਲ ਵੱਲੋਂ ਸਰਵਿਸਿਜ਼ ਮੁਹੱਈਆ ਕੀਤੀਆਂ ਜਾਂਦੀਆਂ ਹਨ
ਵਾਹ ਬਰਾੜ ਸਾਹਿਬ ਮਕਾਨ ਤੇ ਤੁਹਾਡਾ ਬਹੁਤ ਸੋਹਣਾ ਹੈ ਮੁਬਾਰਕਾਂ ਤੁਹਾਨੂੰ
ਹੋ ਜੀ ਅਸਲੀ ਮੁਬਾਰਕਬਾਦ ਦੇ ਹੱਕਦਾਰ ਤਾਂ ਹਰਮੇਲ ਸਿੱਧੂ ਜੀ ਨੇ
ਹੋਮ ਲਾਈਨ ਸਿਲਵਰ ਸਿਟੀ ਵਾਲੇ ਹਰਮੇਲ ਸਿੱਧੂ
ਜੀ ਬਿਲਕੁਲ ਠੀਕ ਫਰਮਾਇਆ ਤੁਸੀਂ ਉਹਨਾਂ ਦੀ ਬਦੌਲਤ ਹੀ ਸਾਨੂੰ ਇੰਨੀ ਵਧੀਆ ਡੀਲ 'ਚ ਇੰਨਾ ਸੋਹਣਾ ਘਰ ਮਿਲਿਆ ਜੀ ਹਾਂ ਜੇਕਰ ਤੁਸੀਂ ਵੀ ਘਰ ਖਰੀਦਣਾ ਜਾਂ ਵੇਚਣਾ ਹੋਵੇ ਜਾਂ ਕੋਈ ਬਿਜ਼ਨਸ ਇੰਨਾ ਤੋਂ ਜ਼ਿਆਦਾ ਇਮਾਨਦਾਰ ਤੇ ਨੇਕ ਸਲਾਹ ਵਾਲਾ ਤੁਹਾਨੂੰ ਹੋਰ ਕੋਈ ਨਹੀਂ ਮਿਲ ਸਕਦਾ ਹੁਣੇ ਕਾਲ ਕਰੋ ਹਰਮੇਲ ਸਿੱਧੂ ਨੂੰ 647-401-6565
ਕੀ ਗੱਲ ਅੱਜ ਬੜਾ ਤਿਆਰ ਹੋਇਆ ਫਿਰਦਾ ਬੜੀਆਂ ਲਪਟਾਂ ਛੱਡੀਆਂ ਕਿੱਧਰ ਦੀ ਤਿਆਰੀਆਂ
ਅੱਜ ਤੇਰੇ ਵੀਰ ਨੂੰ ਆਪਣੇ ਟਰੱਕ ਦੀ ਚਾਬੀਆਂ ਮਿਲਣੀਆਂ
ਉਹ ਤਾਂ ਠੀਕ ਹੈ ਪਰ ਤੇਰਾ ਟਰੱਕ ਲੋਨ ਤਾਂ ਬੜਾ
ਔਖਾ ਸੀ ਆਈ ਨੋ ਪਰ ਇਹ ਮਿਹਰਬਾਨੀ ਸਿਰਫ ਕਿੰਗ ਟਰੱਕ ਲੋਨ ਕਰਕੇ ਹੋਈ ਕਿੰਗ ਟਰੱਕ ਲੋਨ ਦੇ ਜਿਹੜਾ ਮਰਜ਼ੀ ਆ ਜਾਵੇ ਇੱਥੋਂ ਝੱਟ ਲੋਨ ਮਿਲ ਜਾਂਦਾ ਖਾਲੀ ਹੱਥ ਨਾ ਜਾਂਦਾ ਕੋਈ
ਟਰੱਕ ਟ੍ਰੇਲਰ ਐਂਡ ਕ੍ਰੇਨਸ ਹੈਵੀ ਇਕਵਿਪਮੈਂਟ ਫਾਈਨਾਂਸ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਿੰਗ ਇਟਸ ਨਾਓ ਜਸਟ ਅ ਯੈਸ ਅਵੇ ਹੌਸਲੇ ਬੁਲੰਦ ਰੱਖੋ ਬਸ ਕਿੰਗ ਟਰੱਕ ਲੋਨ ਦਾ ਨੰਬਰ ਕਾਲ ਰੱਖੋ 647-501-4385
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਕਾਰਾ ਪ੍ਰੋਗਰਾਮ ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਹੈ ਦੋਸਤੋ ਮੇਰਾ ਖਿਆਲ ਸਾਡੀ ਨਾ ਆਵਾਜ਼ ਦੇ ਵਿੱਚ ਕੋਈ ਗੜਬੜ ਆ ਰਹੀ ਹੈ, ਮੈਂ ਦੁਬਾਰਾ ਕੋਸ਼ਿਸ਼ ਕਰਦਾ, ਛੋਟੀ ਜਿਹੀ ਬ੍ਰੇਕ ਇੱਕ ਵਾਰੀ ਦੁਬਾਰਾ ਲੈ ਲਈਏ।
HK Tire Center, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ। ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2946-400 ਜਾਂ ਫਿਰ ਲੰਡਨ 647-4182-3 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
ਲੰਮੇ ਰੂਟਾਂ ਦੇ ਗੇੜੇ ਲਾਓ, ਵੱਧ ਤੋਂ ਵੱਧ ਡਾਲਰ ਕਮਾਓ।
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ ਏਜ਼ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ। ਯਾਰਡ ਟੂ ਯਾਰਡ ਵਰਕ, ਨਿਊ ਇਕਵਿਪਮੈਂਟਸ, ਡਾਇਰੈਕਟ ਡਿਪੋਜ਼ਿਟ ਵੀਕਲੀ 5,500 ਤੋਂ 6,000 ਮਾਈਲਸ ਪਰ ਵੀਕ ਟੀਮਸ ਲਈ, 3,000 ਤੋਂ 4,000 ਮਾਈਲ ਫੋਰ ਸਿੰਗਲਸ, ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HSTV ਦਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ 905-455-9900-5455-9100 ਈਗਲ ਫਰੇਟ ਸਿਸਟਮ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਦੋਸਤੋ, ਮੈਨੂੰ ਲੱਗਦਾ ਜੀ ਸਾਡੀ ਆਵਾਜ਼ ਦੇ ਵਿੱਚ ਕੋਈ ਗੜਬੜ ਹੈ, ਇਸ ਕਰਕੇ ਮੈਨੂੰ ਬ੍ਰੇਕ ਲੈਣੀ ਪਈ। ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ, ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਹੋਵੋਗੇ ਦੋਸਤੋ, ਆਪਣੇ ਕੰਮਾਂ ਕਾਰਾਂ ਤੇ ਡਟੇ ਹੋਵੋਗੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਕਾਫੀ ਗੱਲਾਂ ਤੁਹਾਡੇ ਨਾਲ ਕਰਨੀਆਂ ਨੇ। ਕੱਲ ਵੀ ਆਪਾਂ June 84 ਚ ਜੋ ਕੁਝ ਹੋਇਆ, ਅਮੈਰੀਕਾ ਦੇ ਵਿੱਚ ਜੋ ਕੁਝ ਹੋ ਰਿਹਾ, ਉਹਦੇ ਬਾਰੇ ਗੱਲਬਾਤ ਕੀਤੀ ਹੈ, ਪਰ ਉਹ ਆਪਾਂ ਕੁਝ ਦੇਰ ਲਈ ਗੱਲਬਾਤ ਕਰੀਏ ਸਾਡੀ ਆਪਣੀ ਜ਼ਿੰਦਗੀ ਤੇ ਥੋੜਾ ਜਿਹਾ ਆਉਣ ਵਾਲੇ ਮਹੀਨਿਆਂ ਜਾਂ ਆਉਣ ਵਾਲੇ ਕੁਝ ਸਮੇਂ ਦੇ ਵਿੱਚ, ਸਾਲ ਤਾਂ ਨਹੀਂ ਕਹਿ ਸਕਦੇ, ਹੋ ਸਕਦਾ 1-2 ਸਾਲ, ਇਹਦੇ ਦਰਮਿਆਨ ਸਾਡੀਆਂ ਜਿਹੜੀਆਂ ਜ਼ਿੰਦਗੀਆਂ ਨੇ, ਆਰਥਿਕਤਾ ਜਾਂ ਸਾਡੇ ਰੋਜ਼ ਦੇ ਫੈਸਲੇ ਲੈਣ ਦੀ ਸਮਰੱਥਾ, ਉਹ ਕਿਹੋ ਜਿਹੀ ਹੋਣੀ ਚਾਹੀਦੀ ਆ। ਦੋਸਤੋ, ਮੈਂ ਤੁਹਾਨੂੰ ਇੱਕ ਗੱਲ ਬੜੀ ਸਾਫ਼ ਤੇ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਅਸੀਂ ਰੇਡੀਓ ਕਰਨ ਵਾਲੇ ਹਾਂ, ਸਾਡਾ ਕੰਮ ਸਿਰਫ ਬੋਲਣਾ ਹੁੰਦਾ 1 ਘੰਟਾ। ਕੋਸ਼ਿਸ਼ ਕਰੀਦੀ ਆ ਕਿ ਸਾਰਥਿਕ ਬੋਲਿਆ ਜਾਵੇ, ਜਿਹਦੇ ਨਾਲ ਸਾਡੀ ਜ਼ਿੰਦਗੀ ਹੈ ਜਿਹੜੀ ਸੋਹਣੀ ਬਣ ਸਕੇ। ਸਾਡਾ ਇਹ ਵੀ ਕੰਮ ਹੁੰਦਾ ਹੈ ਕਿ ਸਾਡਾ ਰੇਡੀਓ ਪਾਣੀ 'ਤੇ ਤਾਂ ਚੱਲਦਾ ਨਹੀਂ, ਉਹ ਪੈਸਿਆਂ ਨਾਲ ਚੱਲਦਾ, ਅਤੇ ਸਪੋਂਸਰ ਆ ਜਿਹੜੇ ਉਹ ਸਾਨੂੰ ਸਪੋਂਸਰਸ਼ਿਪ ਦਿੰਦੇ ਨੇ, ਜਿਹਦੇ ਵਿੱਚੋਂ ਅਸੀਂ ਰੇਡੀਓ ਦਾ ਏਅਰ ਟਾਈਮ ਆ ਜਿਹੜਾ ਉਹਦਾ ਖਰਚਾ ਜਿਹੜਾ ਕੱਢਦੇ ਹਾਂ। ਇਹ ਸਾਰੇ ਬਿਜ਼ਨਸਿਸ ਨੇ, ਅਤੇ ਬੜਾ ਸੋਹਣਾ ਤਾਲਮੇਲ ਸਾਡਾ ਰਹਿੰਦਾ ਬਿਜ਼ਨਸਿਸ ਦੇ ਨਾਲ, ਸਾਡੇ ਰੇਡੀਓ ਸਟੇਸ਼ਨ ਦੇ ਨਾਲ। ਪੋਲਿਸੀਜ਼ ਦੇ ਤਹਿਤ ਅਸੀਂ, ਐਥਿਕਸ ਦੇ ਤਹਿਤ ਅਸੀਂ ਜਿਹੜਾ ਕੰਮ ਆ ਉਹ ਕਰਦੇ ਹਾਂ, ਅਤੇ ਸਾਡੀ ਡਿਊਟੀ ਹੁੰਦੀ ਆ ਕਿ ਅਸੀਂ ਕੋਈ ਚੰਗੀ ਗੱਲ ਆ ਜਿਹੜੀ ਉਹ ਤੁਹਾਡੇ ਕੰਨਾਂ ਤੱਕ ਪਹੁੰਚਾਈਏ। ਹੁਣ ਚੰਗੀ ਗੱਲ ਕਰਨ ਦੇ ਲਈ ਚੰਗਾ ਚੰਗੀ ਗੱਲ ਸੁਣਨਾ ਜ਼ਰੂਰੀ ਆ, ਚੰਗਾ ਸੁਣਨ ਦੇ ਲਈ ਟਾਈਮ ਕੱਢਣਾ ਪੈਂਦਾ, ਚੰਗਾ ਪੜ੍ਹਨ ਦੇ ਲਈ ਵੀ ਟਾਈਮ ਕੱਢਣਾ ਪੈਂਦਾ। ਜੇ ਅਸੀਂ ਇਹੀ ਸੋਚ ਲਈਏ ਵੀ ਸਾਡਾ ਤਾਂ ਕੰਮ ਇਹੀ ਆ ਵੀ ਇੱਥੇ ਆ ਕੇ ਆਲੂ ਗੋਭੀ ਵੇਚ ਕੇ ਚਲੇ ਗਏ ਅਤੇ ਬਸ ਕੰਮ ਠੱਪ, ਉਹਦੇ ਨਾਲ ਕਿਸੇ ਨੂੰ ਤਸੱਲੀ ਤਾਂ ਹੋ ਸਕਦੀ ਆ, ਮਾੜੀ ਮੋਟੀ 4 ਪੈਸੇ ਬਣ ਸਕਦੇ ਆ, ਪਰ ਉਹਦੇ ਨਾਲ ਸਾਰੀ ਦੀ ਸਾਰੀ ਜ਼ਿੰਦਗੀ ਜਿਹੜੀ ਹੈਗੀ ਆ ਉਹਦੇ ਵਿੱਚ ਤੁਹਾਨੂੰ ਤਸੱਲੀ ਬਖਸ਼ ਖੁਸ਼ੀ ਨਹੀਂ ਮਿਲ ਸਕਦੀ। ਅਤੇ ਇਹ ਗੱਲ ਵਿਗਿਆਨੀਆਂ ਨੇ, ਮਨੋਵਿਗਿਆਨੀਆਂ ਨੇ, ਈਵਨ ਧਾਰਮਿਕ ਆਗੂਆਂ ਨੇ, ਸਮਾਜਿਕ ਆਗੂਆਂ ਨੇ, ਸਾਰਿਆਂ ਨੇ ਗੱਲ ਕਹੀ ਆ ਬਈ ਪੈਸਾ ਜਿਹੜਾ ਉਹ ਮਨੁੱਖ ਨੂੰ ਖੁਸ਼ੀ ਤੇ ਅਸਲ ਤਸੱਲੀ ਹੈ ਜਿਹੜੀ ਉਹ ਨਹੀਂ ਦੇ ਸਕਦਾ, ਵਕਤੀ ਤੌਰ ਤੇ ਤਸੱਲੀ ਦੇ ਸਕਦਾ। ਇਸ ਕਰਕੇ ਬੰਦੇ ਦਾ ਸਮਾਜ ਦੇ ਵਿੱਚ ਕਿਹੋ ਜਿਹਾ ਵਿਚਰਨਾ, ਕਿਹੋ ਜਿਹਾ ਉਹਦਾ ਆਚਾਰ ਵਿਹਾਰ ਸੰਸਕਾਰ ਆ, ਉਹਦੀ ਇੰਟਰੈਕਸ਼ਨ ਕਿਹੋ ਜਿਹੀ ਆ, ਇਹ ਬੰਦੇ ਨੂੰ ਵੀ ਖੁਸ਼ੀ ਤੇ ਤਸੱਲੀ ਦਿੰਦੀ ਆ ਤੇ ਆਲੇ ਦੁਆਲੇ ਨੂੰ ਵੀ। ਹੁਣ ਜਿੱਥੋਂ ਤੱਕ ਸਾਡੇ ਰੇਡੀਓ ਦਾ ਸੰਬੰਧ ਹੁੰਦਾ, ਅਸੀਂ ਇੱਕ ਬੜੀ ਫਾਈਨ ਲਾਈਨ ਰੱਖਦੇ ਹੁੰਦੇ ਹਾਂ, ਉਹ ਲਾਈਨ ਦੀ ਉਲੰਘਣਾ ਨਹੀਂ ਅਸੀਂ ਕਰਦੇ। ਅਸੀਂ, ਸਾਨੂੰ ਕੋਈ ਰੇਡੀਓ 'ਤੇ ਕੋਈ ਵੀ ਮਾੜਾ ਕਹਿ ਜੇ, ਕਿਉਂਕਿ ਖੁੱਲ੍ਹ ਆ ਜੀ, ਫਰੀਡਮ ਆਫ ਸਪੀਚ ਆ, ਫਰੀਡਮ ਆਫ ਸਪੀਚ ਦਾ ਮਤਲਬ ਹੁੰਦਾ ਬਈ ਕੋਈ ਸਾਡੀ ਨੁਕਤਾਚੀਨੀ ਕਰਦੇ, ਸਾਨੂੰ ਕੁਛ ਮਰਜ਼ੀ ਕਹਿ ਜੇ, ਅਤੇ ਅਸੀਂ ਵੀ ਜਿਹੜੀਆਂ ਖਬਰਾਂ ਆਉਂਦੀਆਂ, ਸਰਕਾਰੀ ਪੋਲਿਸੀਜ਼ ਹੁੰਦੀਆਂ ਨੇ, ਸਪੋਂਸਰ ਦੀਆਂ ਐਡਸ ਹੁੰਦੀਆਂ ਨੇ, ਉਹ ਵੀ ਅਸੀਂ ਬੜੇ ਐਥਿਕਸ ਦੇ ਨਾਲ ਤੁਹਾਡੇ ਤੱਕ ਪਹੁੰਚਾਉਂਦੇ ਹਾਂ। ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਐਵੇਂ ਲੋਕਾਂ ਨੂੰ ਗੁੰਮਰਾਹ ਨਾ ਕੀਤਾ ਜਾਵੇ। ਪਰ ਮੈਂ ਵੇਖ ਰਿਹਾ ਜੀ, ਜਿੰਨੀ ਦੇਰ ਤੋਂ ਮੈਂ ਰੇਡੀਓ ਟੀਵੀ ਸ਼ੁਰੂ ਕੀਤਾ, 10-12 ਸਾਲ ਹੋ ਗਏ, ਬਹੁਤੇ ਜਿਹੜੇ ਰੇਡੀਓ ਪ੍ਰੋਗਰਾਮਸ ਨੇ ਬੜੇ ਸਿਆਣੇ ਲੋਕ ਕਰਦੇ ਨੇ, ਉਹਨਾਂ ਨੂੰ ਚੈਨਲ ਸੀ ਆਰ ਟੀ ਸੀ ਦੇ ਤਹਿਤ ਚੱਲਦੇ ਨੇ, ਪਰ ਇਸ ਦੇ ਬਾਵਜੂਦ ਵੀ ਕਈ ਵਾਰੀ ਜਿਹੜੀਆਂ ਐਡਸ ਪਲੇਅ ਕੀਤੀਆਂ ਜਾਂਦੀਆਂ ਨੇ ਜਾਂ ਜਿਹੜਾ ਹੋਸਟ ਜਿਸ ਤਰੀਕੇ ਦੇ ਨਾਲ ਮਸਾਲਾ, ਕਈ ਵਾਰੀ ਸਾਨੂੰ ਵੀ ਅਸੀਂ ਵੀ ਕਈ ਵਾਰੀ ਇਗਨੋਰੈਂਟਲੀ ਹੋ ਸਕਦਾ ਕਿਤੇ ਨਾ ਕਿਤੇ ਕੀਤਾ ਹੋਵੇ, ਮੈਂ ਆਪਣੇ ਆਪ ਨੂੰ ਬਰੀ ਨਹੀਂ ਕਰਦਾ, ਮੈਂ ਤਾਂ ਆਪਣੇ ਪੀੜ੍ਹੀ ਦੇ ਥੱਲੇ ਸੋਟਾ ਮਾਰਨ ਦੀ ਕੋਸ਼ਿਸ਼ ਕਰਦੇ ਹਾਂ, ਭਾਵੇਂ ਸਾਡੀ ਕੋਸ਼ਿਸ਼ ਹੁੰਦੀ ਹੈ ਪਰ ਫਿਰ ਵੀ ਹੋ ਸਕਦਾ ਕਿਤੇ ਨਾ ਕਿਤੇ ਇਗਨੋਰੈਂਟ ਮਿਸਟੇਕ ਹੋ ਗਈ ਹੋਵੇ, ਪਰ ਫਿਰ ਵੀ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਐਵੇਂ ਹੀ ਲੋਕਾਂ ਨੂੰ ਖਬਰਾਂ ਨਾ ਕਰੀਏ। ਦੇਖੋ ਮੈਂ ਰੇਡੀਓ ਹੋਸਟ ਵੀ ਹਾਂ, ਨਾਲ ਦੀ ਨਾਲ ਮੈਂ ਰੀਅਲ ਅਸਟੇਟ ਏਜੰਟ ਵੀ ਹਾਂ, ਕੌਨਫਲਿਕਟ ਵੀ ਹੁੰਦਾ ਕਈ ਵਾਰੀ, ਪਰ ਅਸੀਂ ਬੜੇ ਤਰੀਕੇ ਦੇ ਨਾਲ ਉਸ ਕੌਨਫਲਿਕਟ ਦੇ ਵਿੱਚ ਪੈਣ ਤੋਂ ਗੁਰੇਜ਼ ਕਰੀਦਾ, ਅਤੇ ਸਾਡੀ ਕੋਸ਼ਿਸ਼ ਵੀ ਇਹੀ ਹੁੰਦੀ ਹੈ ਵੀ ਜਿੱਥੇ ਕਿਤੇ ਕਿਉਂਕਿ ਹੋਰ ਰੇਡੀਓ ਚੈਨਲ ਅਖਬਾਰਾਂ ਦੇ ਵਿੱਚ ਪੇਪਰ ਦੇ ਵਿੱਚ ਸਾਡੀਆਂ ਐਡ ਚੱਲਦੀਆਂ ਨੇ, ਉੱਥੇ ਅਸੀਂ ਜ਼ਿਆਦਾ ਜ਼ੋਰ ਲਾਉਂਦੇ ਹਾਂ ਕਿਉਂਕਿ ਉੱਥੇ ਸਾਡਾ ਕੌਨਫਲਿਕਟ ਨਹੀਂ ਹੁੰਦਾ, ਉੱਥੇ ਅਸੀਂ ਐਜ਼ ਰੀਅਲਟਰ ਕੰਮ ਕਰਦੇ ਹਾਂ ਜਾਂ ਹੋਰ ਵੀ ਜਿਹੜੀਆਂ ਸਮਾਜਿਕ ਸੰਸਥਾਵਾਂ ਨੇ ਉਹਦੇ ਵਿੱਚ ਕੰਮ ਕਰੀਦਾ, ਪਰ ਸਾਡੀ ਲਗਾਤਾਰ ਕੋਸ਼ਿਸ਼ ਇਹ ਰਹੀ ਆ ਕਿ ਅਸੀਂ ਫੋਰਸਡ ਸੈਲਿੰਗ ਨਹੀਂ ਕਰੀਦੀ, ਈਵਨ ਅਸੀਂ ਆਪਣੇ ਵਿਚਾਰਾਂ ਨੂੰ ਵੀ ਫੋਰਸਫੁਲੀ ਉਸ ਤਰੀਕੇ ਨਾਲ ਥੋਪਣ ਦੀ ਕੋਸ਼ਿਸ਼ ਨਹੀਂ ਕਰਦੇ, ਅਸੀਂ ਹਮੇਸ਼ਾ ਸਾਡੇ ਜਿਹੜੇ ਸਾਡੇ ਵਿਚਾਰਧਾਰਕ ਵਿਰੋਧੀ ਨੇ, ਵਿਰੋਧੀ ਨਾ ਵੀ ਕਹੀਏ, ਜਿਹੜੇ ਸਾਡੇ ਦੋਸਤ ਨੇ ਜਿਹਨਾਂ ਦਾ ਕਿਸੇ ਗੱਲ 'ਤੇ ਡਿਫਰੈਂਸ ਆਫ ਓਪੀਨੀਅਨ ਹੁੰਦਾ, ਅਸੀਂ ਉਹਨੂੰ ਬਹੁਤ ਜ਼ਿਆਦਾ ਸਪੇਸ ਦਿੰਦੇ ਹਾਂ ਤਾਂ ਕਿ ਉਹਨਾਂ ਦੇ ਵਿਚਾਰ ਚੱਲੇ ਜਾਣ। ਅਤੇ ਮੇਰੀ ਨਿੱਜੀ ਜ਼ਿੰਦਗੀ ਦਾ ਇਹ ਤਜਰਬਾ ਹੈ ਵੀ ਜਿਹੜੇ ਸਾਡੇ ਕਈ ਵਾਰੀ ਸਾਡੇ ਨਾਲੋਂ ਜਿਹੜੇ ਉਲਟ ਵਿਚਾਰਾਂ ਵਾਲੇ ਹੁੰਦੇ ਨੇ, ਅਲੱਗ ਵਿਚਾਰਾਂ ਵਾਲੇ ਹੁੰਦੇ ਨੇ, ਉਹ ਸਾਡੇ ਨਾਲੋਂ ਬਹੁਤ ਸਿਆਣੇ ਹੁੰਦੇ ਨੇ, ਸਾਨੂੰ ਕਈ ਵਾਰੀ ਇਸ ਤਰ੍ਹਾਂ ਲੱਗਦਾ ਹੁੰਦਾ ਵੀ ਅਸੀਂ ਸਾਰਾ ਕੁਛ ਜਾਣਦੇ ਹਾਂ, ਪਰ ਅਸੀਂ ਉਹ ਪੱਖ ਨਹੀਂ ਦੇਖਿਆ ਹੁੰਦਾ ਜਿਹੜਾ ਪੱਖ ਉਹ ਸਾਡੇ ਧਿਆਨ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰਦੇ ਨੇ। ਸਮਾਜ ਦੇ ਵਿੱਚ ਵੀ ਇਸ ਤਰ੍ਹਾਂ ਚੱਲਣਾ ਚਾਹੀਦਾ, ਈਵਨ ਪਰਿਵਾਰਾਂ 'ਚ ਵੀ ਇਸ ਤਰ੍ਹਾਂ ਚੱਲਣਾ ਚਾਹੀਦਾ, ਪਰਿਵਾਰਾਂ ਦੇ ਵਿੱਚ ਕਈ ਵਾਰੀ ਆਪਾਂ ਨੂੰ ਲੱਗਦਾ ਹੁੰਦਾ ਵੀ ਅਸੀਂ ਬਹੁਤ ਸਿਆਣੇ ਹਾਂ, ਸਾਨੂੰ ਸਾਰਾ ਕੁਝ ਪਤਾ, ਪਰ ਕੋਈ ਹੋ ਸਕਦਾ ਇੱਕ ਪੱਖ ਨਗੋਲਿਆ ਹੋਵੇ ਅਤੇ ਪਰਿਵਾਰਕ ਕਿਸੇ ਮੈਂਬਰ ਨੂੰ ਉਸ ਪੱਖ ਬਾਰੇ ਪਤਾ ਹੋਵੇ, ਤੁਹਾਨੂੰ ਉਸ ਡਾਇਮੈਂਸ਼ਨ ਬਾਰੇ ਪਤਾ ਹੀ ਨਾ ਹੋਵੇ। ਹੁਣ ਜਿਹੜੀ ਡਾਇਮੈਂਸ਼ਨ ਤੋਂ ਤੁਸੀਂ ਕਿਸੇ ਵਰਤਾਰੇ ਨੂੰ ਦੇਖ ਰਹੇ ਹੋ, ਤੁਸੀਂ ਆਪਣੇ ਡਾਇਮੈਂਸ਼ਨ ਆਪਣੇ ਐਂਗਲ ਤੋਂ ਆਪਣੇ ਵਿਊ ਪੁਆਇੰਟ ਤੋਂ ਦੇਖ ਰਹੇ ਹਾਂ, ਹੋ ਸਕਦਾ ਉਹਦੀ ਕੋਈ ਹੋਰ ਵੀ ਡਾਇਮੈਂਸ਼ਨ ਹੋਵੇ ਜਿਹਦੇ ਬਾਰੇ ਤੁਹਾਨੂੰ ਪਤਾ ਨਾ ਹੋਵੇ ਕਿਉਂਕਿ ਤੁਸੀਂ ਉਸ ਪਲੇਟਫਾਰਮ 'ਤੇ ਨਹੀਂ ਖੜੇ। ਇਸ ਕਰਕੇ ਮੈਂ ਇਹਨੂੰ ਰਿਲੇਟ ਕਰਨਾ ਚਾਹੁੰਦਾ ਵੀ ਜੇ ਅਸੀਂ ਪ੍ਰਚਾਰ ਕਰਦੇ ਹਾਂ ਬਹੁਤ ਜ਼ੋਰਦਾਰ ਤਰੀਕੇ ਦੇ ਨਾਲ, ਉਹਦੇ 'ਚੋਂ ਕਿਤੇ ਨਾ ਕਿਤੇ ਕੋਈ ਗੱਲ ਮਿਸ ਹੋ ਜਾਂਦੀ ਹੈ। ਮੈਂ ਪਿਛਲੇ ਮਹੀਨਿਆਂ ਤੋਂ, ਦੋ ਤਿੰਨ ਮਹੀਨਿਆਂ ਤੋਂ ਜਦੋਂ ਦੀ ਕੋਵਿਡ ਦੀ ਪ੍ਰੋਬਲਮ ਆਈ ਆ, ਮੈਂ ਗੱਲ ਨੋਟ ਕਰ ਰਿਹਾ ਬਈ ਐਡਸ ਇੰਨੇ ਫੋਰਸਫੁਲ ਤਰੀਕੇ ਦੇ ਨਾਲ ਚੱਲ ਰਹੀਆਂ ਜਿਹੜੀਆਂ ਕਿਤੇ ਨਾ ਕਿਤੇ ਸਾਡੇ ਜਿਹੜੇ ਸਰੋਤੇ ਨੇ ਜਿਨ੍ਹਾਂ ਦਾ ਅਸੀਂ ਬੜਾ ਸਤਿਕਾਰ ਕਰਦੇ ਹਾਂ, ਜਿਨ੍ਹਾਂ ਕਰਕੇ ਸਾਡੇ ਰੇਡੀਓ ਪ੍ਰੋਗਰਾਮ ਚੱਲਦੇ ਆ, ਉਹ ਫੋਰਸਡ ਬਾਇੰਗ ਦੇ ਵਿੱਚ, ਫੋਰਸਡ ਸੈਲਿੰਗ ਦੇ ਵਿੱਚ ਇਨਵੋਲਵ ਹੋ ਜਾਂਦੇ ਆ। ਮਤਲਬ ਹੁਣ ਜਿਵੇਂ ਦੋਸਤੋ ਇਹ ਰਿਐਲਿਟੀ ਆ, ਮੈਂ ਨਹੀਂ ਕਹਿ ਰਿਹਾ, ਵੱਡੇ ਵੱਡੇ ਆਰਥਿਕ ਮਾਹਰ ਕਹਿ ਰਹੇ ਨੇ ਬਈ ਇਸ ਸਾਲ ਦੇ ਵਿੱਚ ਨਾ ਸਾਡੀ ਤੰਦਰੁਸਤੀ ਰਹੇ ਅਤੇ ਸਾਡੀ ਜਾਨ ਬਚੀ ਰਹੇ। ਮੈਂ ਡਰਾ ਨਹੀਂ ਰਿਹਾ ਤੁਹਾਨੂੰ, ਸਾਵਧਾਨੀ ਵਰਤ ਕੇ ਚੱਲਣਾ ਚਾਹੀਦਾ, ਸਰਕਾਰਾਂ ਨੇ ਹਦਾਇਤਾਂ ਦਿੱਤੀਆਂ, ਹੈਲਥ ਪ੍ਰੋਫੈਸ਼ਨਲ ਨੇ ਹਦਾਇਤਾਂ ਦਿੱਤੀਆਂ ਨੇ, ਸਾਡੇ ਰੀਅਲ ਸਟੇਟ ਐਸੋਸੀਏਸ਼ਨ ਨੇ ਵੀ ਹਦਾਇਤਾਂ ਦਿੱਤੀਆਂ ਵੀ ਭਾਈ ਤੁਸੀਂ ਕੋਈ ਘਰ ਘੁਰ ਦਿਖਾਉਣਾ ਕਿਸੇ ਨੂੰ ਸੇਲ 'ਤੇ ਲਾਉਣਾ ਤਾਂ ਤੁਸੀਂ ਕੋਵਿਡ ਦੀਆਂ ਇੰਸਟਰਕਸ਼ਨਸ ਬਕਾਇਦਾ ਫੋਲੋ ਕਰਕੇ। ਹੁਣ ਅਸੀਂ ਕੀ ਕਰਦੇ ਹਾਂ, ਅਸੀਂ ਬਾਹਰ ਤੋਂ ਸੈਲਰ ਤੋਂ ਬਕਾਇਦਾ ਸਾਈਨ ਕਰਾਉਂਦੇ ਹਾਂ ਵੀ ਇਸ ਘਰੇ ਕੋਈ ਕਿਸੇ ਨੂੰ ਭਾਈ ਕਰੋਨਾ ਦੀ ਪ੍ਰੋਬਲਮ ਤਾਂ ਨਹੀਂ ਆਈ, ਜਿਹੜਾ ਬਾਹਰ ਦੇਖਣ ਜਾ ਰਿਹਾ ਉਹ ਟੱਚ ਨਾ ਕਰੇ, ਸੈਨੇਟਾਈਜ਼ ਕਰਕੇ ਜਾਵੇ, ਗਲਵਜ਼ ਪਾ ਕੇ ਜਾਵੇ, ਤੇ ਰੀਐਲਟਰ ਆ ਜਿਹੜਾ ਉਹ ਵੀ ਪੂਰੇ ਪ੍ਰਿਕੋਸ਼ਨਸ ਲੈ ਕੇ ਜਾਵੇ। ਹੁਣ ਇਸ ਮੌਸਮ ਦੇ ਵਿੱਚ ਮੈਂ ਤੁਹਾਨੂੰ ਹਰ ਰੋਜ਼ ਕਹੀ ਜਾਵਾਂ ਵੀ ਭਾਈ ਚੱਕ ਦਿਓ ਫੱਟੇ, ਤੁਸੀਂ ਭਾਈ ਆਹ ਬਿਲਡਿੰਗ ਖਰੀਦ ਲਓ, ਇਹਦੀ ਪ੍ਰਾਈਸ 4 ਗੁਣਾ ਵੱਧ ਜਾਣੀ ਆ, ਆਹ ਹੋ ਜਾਣਾ, ਉਹ ਹੋ ਜਾਣਾ। ਦੇਖੋ ਫਰੀਡਮ ਆਫ ਸਪੀਚ ਦੇ ਤਹਿਤ ਕਹਿ ਤਾਂ ਸਕਦਾ ਕੋਈ, ਪਰ ਉਹ ਐਥੀਕਲੀ ਤੇ ਮੋਰਲੀ ਠੀਕ ਨਹੀਂ ਉਹਦੇ ਲਈ। ਕਿਉਂ? ਕਿਉਂਕਿ ਇਹੋ ਜਿਹੀ ਰੁੱਤ ਦੇ ਵਿੱਚ ਇਹੋ ਜਿਹੇ ਮੌਕੇ ਜੇ ਅਸੀਂ ਮੈਂਟਲੀ ਕਿਸੇ ਬੰਦੇ ਨੂੰ ਖਾਮ ਖਾ ਚੱਕ ਕੇ ਤਿਆਰ ਕਰ ਦਿੰਦੇ ਹਾਂ ਤਾਂ ਵੱਡੀਆਂ ਚੱਕ ਕੇ ਫਾਹ ਲੈਣ ਵਾਲੀ ਗੱਲ ਹੋਊ ਨਾ। ਹਾਂ, ਕੁਝ ਮਜ਼ਬੂਰੀ ਹੋ ਸਕਦੀ ਹੈ ਕਿਸੇ ਦੀ, ਕਿਸੇ ਨੂੰ ਪ੍ਰੋਪਰਟੀ ਆਪਣੀ ਵੇਚਣੀ ਪਵੇ, ਅਸੀਂ ਉਹਦੇ ਲਈ ਹਾਜ਼ਰ ਹਾਂ, ਕਿਸੇ ਨੇ ਕੁਝ ਖਰੀਦਣਾ ਅਸੀਂ ਉਹਦੇ ਲਈ ਹਾਜ਼ਰ ਹਾਂ, ਅਸੀਂ ਓਨੀ ਕੁ ਆਪਣੀ ਤਕਨੀਕ ਦੇ ਨਾਲ, ਤਰੀਕੇ ਦੇ ਨਾਲ ਆਪਣਾ ਜਿਹੜਾ ਬਿਜ਼ਨਸ ਦਾ ਸੁਨੇਹਾ ਪਹੁੰਚਾਉਂਦੇ ਹਾਂ, ਪਰ ਅਸੀਂ ਇਸ ਤਰੀਕੇ ਨਾਲ ਸੁਨੇਹਾ ਨਹੀਂ ਪਹੁੰਚਾਉਂਦੇ ਵੀ ਭਾਈ ਚੱਕ ਦਿਓ ਫੱਟੇ ਹੁਣ ਤੁਸੀਂ ਬਸ ਹੁਣ ਤਾਂ ਪ੍ਰੋਪਰਟੀਆਂ ਦੇ ਰੇਟ ਬਹੁਤ ਵੱਧ ਜਾਣਗੇ। ਮੂਰਖਾਨਾ ਹਰਕਤ ਹੋਊਗੀ ਸਾਫ਼ ਤੇ ਸਪਸ਼ਟ, ਅਸੀਂ ਭਾਵੇਂ ਪ੍ਰੋਫੈਸ਼ਨਲ ਵੀ ਹੋਈਏ ਪਰ ਸਾਡਾ ਪ੍ਰੋਫੈਸ਼ਨਲਿਜ਼ਮ ਆ ਜਿਹੜਾ, ਜੇ ਅਸੀਂ ਇਸ ਤਰ੍ਹਾਂ ਬੋਲ ਰਹੀਏ ਹੋਈਏ ਤਾਂ ਪ੍ਰੋਫੈਸ਼ਨਲਿਜ਼ਮ ਨੂੰ ਸਾਡੀ ਜ਼ਬਾਨ ਤੇ ਤਾਲਾ ਲਾਉਣਾ ਚਾਹੀਦਾ। ਸਾਡੇ ਦਿਮਾਗ ਜਦੋਂ ਇਸ ਪਾਸੇ ਜਾਂਦਾ ਵੀ ਇਹੋ ਜਿਹੇ ਮੌਕੇ ਵੀ ਅਸੀਂ ਜਿਵੇਂ ਪੰਜਾਬੀ 'ਚ ਕਹਿੰਦੇ ਆ ਜੀ ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ, ਸਾਨੂੰ ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ, ਪਰ ਮੈਂ ਵੇਖ ਰਿਹਾ ਜੀ ਹੁੰਦੀਆਂ ਨੇ। ਮੈਂ ਤੁਹਾਨੂੰ ਫਿਰ ਸਾਵਧਾਨ ਕਰਨਾ ਚਾਹੂੰਗਾ ਕਿ ਇਹ ਮੌਕਾ ਜਿਹੜਾ ਇਹ ਇਸ ਮੌਕੇ ਤੁਸੀਂ ਸਿਰਫ ਓਨੇ ਕੀ ਪੈਸੇ ਕਮਾ ਲਓ ਜਿੰਨੇ ਕੁ ਪੈਸੇ ਤੁਹਾਡੇ ਰੋਟੀ ਪਾਣੀ ਚੱਲਦਾ ਰਹਿਣ ਦੇ ਲਈ, ਘਰ ਦਾ ਖਰਚਾ ਚੱਲਦਾ ਰਹਿਣ ਦੇ ਲਈ ਜ਼ਰੂਰੀ ਹੈ। ਕੋਈ ਅੱਡੀਆਂ ਚੱਕ ਕੇ ਫਾਹਾ ਨਾ ਲਾਓ, ਕੋਈ ਬਹੁਤੀਆਂ ਇਨਵੈਸਟਮੈਂਟਾਂ ਨਾ ਕਰੋ, ਕਿਉਂਕਿ ਜਿਹੜੀਆਂ ਇਨਵੈਸਟਮੈਂਟਸ ਹੁੰਦੀਆਂ ਨੇ, ਭਾਵੇਂ ਉਹ ਰੀਅਲ ਸਟੇਟ ਇਨਵੈਸਟਮੈਂਟਸ ਹੋਣ ਜਾਂ ਵੈਸੇ ਇਨਵੈਸਟਮੈਂਟਸ ਹੋਣ, ਅਲਟੀਮੇਟਲੀ ਜਦੋਂ ਤੁਸੀਂ ਇਹਨੂੰ ਤੁਸੀਂ ਮਤਲਬ ਦਿਮਾਗ ਖੋਲ੍ਹ ਕੇ ਇਨਵੈਸਟਮੈਂਟਸ ਕਿਵੇਂ ਸ਼ੁਰੂ ਹੁੰਦੀਆਂ ਨੇ, ਕਿਵੇਂ ਕਿਹਨੂੰ ਜ਼ਿਆਦਾ ਫਾਇਦਾ ਪਹੁੰਚਦਾ, ਮੌਰਗੇਜ ਇੰਡਸਟਰੀ, ਫਾਈਨੈਂਸ਼ੀਅਲ ਸੈਕਟਰ ਸਾਰਾ, ਰੀਅਲ ਸਟੇਟ ਇੰਡਸਟਰੀ ਆ ਜਿਹੜੀ, ਇਹਦੇ ਵਿੱਚ ਬਹੁਤ ਵਾਰੀ ਬਾਇਰ ਖੱਟਦੇ ਨੇ, ਪਰ ਅਲਟੀਮੇਟਲੀ ਕਈ ਵਾਰੀ ਖਾਸ ਹਾਲਾਤਾਂ ਦੇ ਵਿੱਚ ਬਾਇਰਸ ਨੂੰ ਬਹੁਤ ਵੱਡਾ ਚੂਨਾ ਲੱਗ ਜਾਂਦਾ। ਅਸੀਂ ਹਮੇਸ਼ਾ ਹੀ ਤੁਹਾਨੂੰ ਸਾਵਧਾਨ ਕਰਦੇ ਰਹੇ ਹਾਂ ਵੀ ਤੁਹਾਡੇ ਕੋਲ ਜਿਹੜੇ ਆਪਣੀ ਜ਼ਿੰਦਗੀ ਦੇ ਐਮਰਜੈਂਸੀ ਫੰਡਸ ਹੁੰਦੇ ਨੇ ਰੱਖੇ ਹੋਏ, ਉਹ ਐਮਰਜੈਂਸੀ ਵਾਸਤੇ ਹੁੰਦੇ ਨੇ। ਇੱਥੇ ਜਿਹੜੇ ਖਾਸ ਕਰਕੇ ਸੈਲਫ ਇੰਪਲੋਇਡ ਲੋਕ ਨੇ, ਤੁਹਾਨੂੰ ਪਤਾ ਉਹਨਾਂ ਨੂੰ ਪੈਨਸ਼ਨਾਂ ਵਗੈਰਾ ਨਹੀਂ ਲੱਗਦੀਆਂ ਜਾਂ ਬਹੁਤ ਥੋੜ੍ਹੀ ਉਹਨਾਂ ਨੂੰ ਜਿੰਨੀ ਕੁ ਜ਼ਰੂਰਤ ਹੁੰਦੀ ਹੈ ਬੁਢਾਪੇ ਵੇਲੇ, ਉਸ ਤੋਂ ਵੀ ਘੱਟ ਸਰਕਾਰ ਦਿੰਦੀ ਹੈ। ਇਸ ਵੇਲੇ ਜਦੋਂ ਸਾਰੀ ਦੁਨੀਆਂ ਦੇ ਵਿੱਚ ਐਮਰਜੈਂਸੀ ਪਈ ਹੋਵੇ, ਤੁਸੀਂ ਆਪਣੇ ਜਿਹੜੇ ਐਮਰਜੈਂਸੀ ਫੰਡਸ ਨੇ ਉਹ ਬਚਾ ਕੇ ਰੱਖਣੇ ਨੇ। ਉਹ ਤੁਹਾਨੂੰ ਕੋਈ ਐਰਾ ਗੈਰਾ ਨੱਥੂ ਖੈਰਾ ਕੋਈ ਵੀ ਆ ਕੇ ਕਹੇ ਲਓ ਜੀ ਤੁਹਾਡਾ $100,000 ਪਿਆ, ਤੁਸੀਂ ਇਹ ਕ੍ਰੈਡਿਟ ਲਾਈਨ ਚੱਕੋ ਤੇ ਉੱਥੇ ਫਲਾਨੇ ਥਾਂ ਤੁਸੀਂ ਲਓ ਪ੍ਰੋਪਰਟੀ, ਉਹਨੇ 3,00,000 ਵੱਧ ਜਾਣਾ। ਦੋਸਤੋ ਤੁਸੀਂ ਸਾਵਧਾਨ ਹੋ ਕੇ ਰਹੇ ਹੋ, ਸਿਆਣੇ ਬਣ ਕੇ ਰਹੇ ਹੋ। ਮੈਂ ਜਾਣ ਬੁੱਝ ਕੇ ਪ੍ਰੋਗਰਾਮ ਇਸ ਇਸ਼ੂ ਤੇ ਕਰ ਰਿਹਾ ਕਿ ਜ਼ਿੰਦਗੀ ਬੜੇ ਟੇਢੇ ਰਾਹਾਂ ਵਿੱਚ ਵੀ ਲੱਗਦੀ ਹੁੰਦੀ ਹੈ। ਜ਼ਿੰਦਗੀ ਦੇ ਵਿੱਚ ਚੰਗੇ ਮੌਕੇ ਵੀ ਆਉਂਦੇ ਨੇ, ਸੋਹਣੇ ਮੌਕੇ ਵੀ ਆਉਂਦੇ ਨੇ, ਜ਼ਿੰਦਗੀ 'ਚ ਪ੍ਰੋਬਲਮਸ ਵੀ ਬੜੀਆਂ ਆਉਂਦੀਆਂ ਨੇ, ਜ਼ਿੰਦਗੀ ਦੇ ਵਿੱਚ ਹਾਸੇ ਖੁਸ਼ੀਆਂ ਠੱਠੇ, ਇਹ ਸਾਰਿਆਂ ਦਾ ਕੁੱਲ ਮਿਲਾ ਕੇ ਇਨ ਟੋਟੈਲਿਟੀ ਜ਼ਿੰਦਗੀ ਨੂੰ ਦੇਖੋ। ਇਹ ਜਿਹੜਾ 3-4 ਮਹੀਨੇ ਦਾ ਸਮਾਂ ਹੈ ਤੇ ਆ ਆਉਣ ਵਾਲਾ ਜਿਹੜਾ ਸਮਾਂ ਹੈ ਸਾਲ ਡੇਢ ਸਾਲ ਦਾ, ਇਹਦੇ ਵਿੱਚ ਸਾਨੂੰ ਡਾਕਟਰਾਂ ਨੇ ਸਾਇੰਟਿਸਟਾਂ ਨੇ ਹਦਾਇਤਾਂ ਦਿੱਤੀਆਂ ਨੇ ਬਕਾਇਦਾ। ਦੇਖੋ ਸਰਕਾਰ ਭਾਵੇਂ ਨਾ ਵੀ ਕਹੇ, ਸਰਕਾਰ ਦੀਆਂ ਆਪਣੀਆਂ ਗਿਣਤੀਆਂ ਮਿਣਤੀਆਂ ਹੁੰਦੀਆਂ, ਅਸੀਂ ਇੱਛਾ ਤਾਂ ਕਰਦੇ ਹਾਂ ਕਿ ਸਾਰਾ ਕੁਝ ਠੀਕ ਰਹੇ, ਪਰ ਪਿਛਲਾ ਤਜਰਬਾ ਸਾਨੂੰ ਪੈਂਡੈਮਿਕ ਦਾ ਦੱਸਦਾ ਹੈ ਵੀ ਕਈ ਵਾਰੀ ਜਦੋਂ ਸੈਕਿੰਡ ਵੇਵ ਹੁੰਦੀ ਹੈ ਉਹ ਪਹਿਲੀ ਵੇਵ ਨਾਲੋਂ ਖਤਰਨਾਕ ਹੁੰਦੀ ਹੈ। ਡਰਨ ਦੀ ਨਹੀਂ ਲੋੜ ਹੁੰਦੀ, ਅਸੀਂ ਵਾਰ ਵਾਰ ਕਹਿੰਦੇ ਹਾਂ, ਸਾਵਧਾਨੀਆਂ ਵਰਤਣ ਦੀ ਲੋੜ ਹੁੰਦੀ ਹੈ। ਸਾਵਧਾਨੀ ਦੇ ਵਿੱਚ ਜਿੱਥੇ ਤੁਸੀਂ ਆਪਣੇ ਸਰੀਰ ਨੂੰ ਬਚਾ ਕੇ ਰੱਖਣਾ ਹੁੰਦਾ, ਉੱਥੇ ਤੁਸੀਂ ਐਮਰਜੈਂਸੀ ਫੰਡ ਤੁਹਾਡੇ ਜਿਹੜੇ ਪਏ ਹੁੰਦੇ ਨੇ, ਜਿਹੜੇ ਕਿਤੇ ਨਾ ਕਿਤੇ ਜੇ ਤੁਹਾਡੀ ਸਾਲ ਡੇਢ ਸਾਲ ਤੁਹਾਨੂੰ ਜੌਬ ਨਾ ਮਿਲੇ ਜਾਂ ਤੁਹਾਨੂੰ ਜੌਬ ਉਸ ਪੱਧਰ ਦੀ ਨਾ ਮਿਲੇ, ਤੁਹਾਡੇ ਕੋਲੇ ਘੱਟੋ ਘੱਟ ਖਰਚਾ ਚਲਾਉਣ ਲਈ ਉਨੇ ਪੈਸੇ ਚਾਹੀਦੇ ਨੇ। ਜੇ ਤੁਹਾਨੂੰ ਹੁਣ ਕੋਈ ਬੰਦਾ ਇਹ ਕਹਿੰਦਾ ਵੀ ਇਹ ਪੈਸਾ ਨੂੰ ਛੱਡੋ ਜੀ, ਤੁਸੀਂ 50,000 ਦਿਓ ਡਾਊਨ ਤੇ ਤੁਹਾਡਾ 3,00,000 ਵੱਧ ਜਾਣਾ, ਮੈਂ 3,00,000 ਤੱਕ ਤੁਹਾਡੀ ਪ੍ਰੋਪਰਟੀ ਲੈ ਲਓ ਵੱਧ ਜਾਣਾ, ਮੈਂ ਰੀਅਲ ਸਟੇਟ ਐਕਸਪੀਰੀਅੰਸ ਮੇਰੇ ਕੋਲ ਵੀ 14-15 ਸਾਲ ਦਾ, ਮੈਂ ਤੁਹਾਨੂੰ ਕਹੂੰਗਾ ਦੋਸਤੋ ਨਹੀਂ ਇਸ ਤਰ੍ਹਾਂ ਹੁੰਦਾ। ਖਾਸ ਹਾਲਤਾਂ ਦੇ ਵਿੱਚ ਪ੍ਰੋਪਰਟੀ ਵੱਧਦੀ ਹੈ, ਇਨ ਦਾ ਲੌਂਗ ਰਨ ਪ੍ਰੋਪਰਟੀ ਰੀਅਲ ਸਟੇਟ ਦੇ ਵਿੱਚ ਫਾਇਦਾ ਹੁੰਦਾ ਹੈ, ਪਰ ਜਿਹੜਾ ਬੰਦਾ ਆਪਣੀ ਸਮਰੱਥਾ ਤੋਂ ਬਾਹਰ ਜਾ ਕੇ ਅੱਡੀਆਂ ਚੱਕ ਕੇ ਫਾਹਾ ਲੈਂਦਾ ਉਸ ਨੂੰ ਨੁਕਸਾਨ ਹੁੰਦਾ। ਇਨਵੈਸਟਮੈਂਟ ਦਾ ਮਤਲਬ ਹੁੰਦਾ ਜੇ ਤੁਹਾਡੇ ਕੋਲੇ ਵਾਧੂ ਮਨੀ ਪਈ ਹੈ ਫਿਰ ਤੁਸੀਂ ਇਨਵੈਸਟਮੈਂਟ ਕਰਨੀ ਹੁੰਦੀ ਹੈ, ਫਿਰ ਪੈਸੇ ਨੇ ਪੈਸੇ ਤੁਹਾਡੇ ਲਈ ਕੰਮ ਕਰਨਾ ਹੁੰਦਾ। ਜੇ ਤੁਹਾਡੇ ਕੋਲੇ ਪੈਸਾ ਹੀ ਓਨਾ ਕਾ ਵੀ ਤੁਸੀਂ ਘਰ ਦੀ ਕ੍ਰੈਡਿਟ ਲਾਈਨ ਚੱਕੀ ਹੈ, ਕੱਲ ਨੂੰ ਤੁਹਾਡੀਆਂ ਆਪਦੇ ਘਰ ਦੀਆਂ ਕਿਸ਼ਤਾਂ ਨਹੀਂ ਭਰੀਆਂ, ਤੁਸੀਂ ਸੈਕਿੰਡ ਪ੍ਰੋਪਰਟੀ ਲੈ ਕੇ ਕੀ ਕਰੋਗੇ? ਤੁਸੀਂ ਈਵਨ ਬੁੱਕ ਕਰਾ ਕੇ ਵੀ, ਮੈਂ ਕਿਸੇ ਨੂੰ ਨਿਰਾਸ਼ ਨਹੀਂ ਕਰ ਰਿਹਾ, ਮੈਂ ਬੜੇ ਧਿਆਨ ਦੇ ਨਾਲ ਮਤਲਬ ਉਹ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ। ਹੋ ਸਕਦਾ ਮੇਰੇ ਕੋਲ ਸਫੀਸ਼ੀਐਂਟ ਸ਼ਬਦ ਉਹਦੇ ਲਈ ਨਾ ਹੋਣ, ਪਰ ਮੇਰਾ ਸਾਰਾ ਜ਼ੋਰ ਇਸ ਗੱਲ 'ਤੇ ਹੀ ਲੱਗਿਆ ਕਿ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾਉਣ ਦੇ ਲਈ ਤੁਹਾਡੇ ਕੋਲ ਜਿਹੜੀਆਂ ਕੋਈ ਐਮਰਜੈਂਸੀ ਫੰਡਸ ਵਗੈਰਾ ਰੱਖੇ ਹੋਏ ਨੇ ਉਹਨਾਂ ਨੂੰ ਸਾਂਭ ਕੇ ਰੱਖੋ, ਤੁਸੀਂ ਐਡ ਦੇ ਵੇਗ ਦੇ ਵਿੱਚ ਨਾ ਵਹੋ। ਠੀਕ ਹੈ ਕਿਸੇ ਨੂੰ ਕੋਈ ਕਿਸੇ ਕੋਲ ਘਰ ਹੈ ਨਹੀਂ, ਕਿਸੇ ਨੇ ਤਿਆਰੀ ਕੀਤੀ ਹੈ, ਕਿਸੇ ਕੋਲ ਸੋਹਣੀ ਜੌਬ ਆ, ਕਿਸੇ ਕੋਲ ਡਾਊਨ ਪੇਮੈਂਟ ਦੇ ਪੈਸੇ ਹੈਗੇ, ਖੁਸ਼ੀ ਖੁਸ਼ੀ ਲਓ, ਅਸੀਂ ਤੁਹਾਡੇ ਲਈ ਹਾਜ਼ਰ ਬੈਠੇ ਹਾਂ। ਇੰਨੇ 50,000-55,000 ਰੀਅਲਟਰ ਦੀ ਪੂਰੀ ਟੀਮ ਹਾਜ਼ਰ ਬੈਠੀ ਆ। ਮੈਂ ਨਹੀਂ ਕਹਿੰਦਾ ਮੇਰੇ ਕੋਲ ਆਓ, ਤੁਸੀਂ ਆਪਣੇ ਰੀਅਲਟਰ ਕੋਲ ਜਾਓ, ਹਰੇਕ ਰੀਅਲਟਰ ਸਿਆਣਾ ਹੁੰਦਾ, ਇਹ ਜੀ ਗੱਲ ਨਹੀਂ, ਹਰੇਕ ਦਾ ਤਜਰਬਾ ਹੁੰਦਾ, ਉਹਦਾ ਤਜਰਬਾ ਤੁਸੀਂ ਮਾਪੇ ਹੋਊਗਾ, ਤੁਸੀਂ ਸਿਆਣੇ ਰੀਅਲਟਰ ਤੋਂ ਰਹਿ ਲਓ। ਪਰ ਜਿਹੜਾ ਵਿਅਕਤੀ ਤੁਹਾਨੂੰ ਇਹ ਕਹਿੰਦਾ ਵੀ ਚੱਕ ਦਿਓ ਫੱਟੇ ਜੀ, ਉੱਥੇ ਬਸ ਜੀ ਪ੍ਰੋਪਰਟੀਆਂ ਖੁੱਲੀਆਂ ਨੇ, ਲਾਈਨ ਦੇ ਵਿੱਚ ਲੱਗ ਜਾਓ, ਆਹ ਕਰ ਲਓ, ਇਹ ਜਿਹਾ ਮੌਕਾ ਹੈ ਨਹੀਂ ਦੋਸਤੋ। 50% ਸੇਲਸ ਘਟੀਆਂ ਨੇ, 50% ਜਿਹੜੀਆਂ ਹੈਗੀਆਂ ਲਿਸਟਿੰਗ ਦਾ ਜਿਹੜੀਆਂ ਉਹ ਵੀ ਘੱਟ ਆ ਰਹੀਆਂ ਨੇ, ਪਰ ਫਿਰ ਵੀ ਮਤਲਬ ਦੇਖੋ ਇਸੇ ਤਰ੍ਹਾਂ ਹੀ ਜਿਹੜੇ ਸਟੋਕ ਮਾਰਕੀਟ ਆ, ਬਹੁਤ ਲੋਕ ਸਟੋਕ ਮਾਰਕੀਟ ਦੇ ਵਿੱਚ ਸਟੋਕ ਮਾਰਕੀਟ ਦੇ ਉੱਤੇ ਨਿਗਾਹ ਟਕਾਈ ਬੈਠੇ ਆ। ਬਹੁਤ ਸਾਰੇ ਲੋਕ ਕਹਿ ਰਹੇ ਆ ਦੇਖੋ ਜੀ ਸਟੋਕ ਮਾਰਕੀਟ ਦੇ ਵਿੱਚ ਸ਼ੇਅਰ ਨੇ ਜਿਹੜੇ ਸਟੋਕਸ ਨੇ ਇੰਨੇ ਥੱਲੇ ਗਿਰ ਗਏ, ਤੇ ਆਪਾਂ ਜੇ ਹੁਣ ਤੁਸੀਂ ਲੈ ਲਓਗੇ ਤੇ ਇਹ ਕੱਲ ਨੂੰ ਪਰਸੋਂ ਨੂੰ 4 ਮਹੀਨਿਆਂ ਨੂੰ ਵੱਧ ਜਾਣੇ ਨੇ। ਆਹ ਪਿਛਲੇ 3 ਮਹੀਨਿਆਂ 'ਚ ਹੀ ਮੇਰੇ ਕਈ ਦੋਸਤ ਮਿੱਤਰ ਨੇ, ਮੈਂ ਤੁਹਾਨੂੰ ਦੱਸਦਾ, ਉਹ ਬੜੇ ਆਪਣੇ ਆਪ ਨੂੰ ਮਾਹਰ ਤਜਰਬੇਕਾਰ ਘਾਉਂਦੇ ਹੁੰਦੇ ਸੀ, ਉਹਨਾਂ ਨੂੰ ਵੀ ਰਗੜਾ ਲੱਗ ਗਿਆ, ਉਹਨਾਂ ਨੂੰ ਵੀ ਚੂਨਾ ਲੱਗ ਗਿਆ। ਹਾਲਾਂਕਿ ਚਲੋ ਉਹਨਾਂ ਕੋਲ ਤਾਂ ਬਥੇਰੇ ਪੈਸੇ ਨੇ, ਕੋਈ ਫਰਕ ਨਹੀਂ ਪੈਂਦਾ, ਪਰ ਆਮ ਬੰਦੇ ਨੂੰ ਫਰਕ ਪੈਂਦਾ ਜੀ। ਆਮ ਬੰਦਾ ਉਹ ਪੂਰੀ ਮਿਹਨਤ ਕਰਕੇ ਸਾਰੇ ਉਹਦੇ ਖਰਚੇ ਨਿਕਲ ਜਾਂਦੇ ਨੇ, ਉਹਨੂੰ ਥੋੜੇ ਹੀ ਪੈਸੇ ਬਚਦੇ ਨੇ। ਮੈਂ ਕਹੂੰਗਾ ਕਿ ਤੁਹਾਡੀ ਉਮਰ ਜੇ 40-45 ਸਾਲ ਹੈਗੀ ਆ, 50 ਸਾਲ ਹੈਗੀ ਆ, ਤੁਸੀਂ ਅਗਲੀ ਜਿਹੜੀ 20-25 ਸਾਲ ਦੀ ਜ਼ਿੰਦਗੀ ਆ 15 ਸਾਲ ਕੰਮ ਕਰਨਾ, ਉਹਦੇ 'ਚੋਂ ਅੱਗੇ ਫਿਰ ਤੁਸੀਂ ਤੁਹਾਡੀ ਸਿਹਤ ਸੋਹਣੀ ਰਹੇ, ਤੁਸੀਂ 25-30 ਸਾਲ 40 ਸਾਲ, ਕਿਉਂਕਿ ਇੱਥੇ ਐਵਰੇਜ ਏਜ ਆ ਜਿਹੜੀ 80 ਕੁ ਸਾਲ ਦੇ ਕਰੀਬ ਆ, ਲੇਡੀਜ਼ ਦੀ ਥੋੜ੍ਹੀ ਜਿਹੀ ਵੱਧ ਹੈਗੀ ਆ, ਹੋ ਸਕਦਾ ਮੈਥੋਂ ਫਿਗਰ 'ਚ ਕੋਈ ਫਰਕ ਹੋਵੇ। ਉਹਦੇ ਲਈ ਆਰਥਿਕ ਤੌਰ ਦੇ ਉੱਤੇ ਮਜ਼ਬੂਤ ਜਿਹੜੀ ਹੈਗੀ ਆ ਫਾਊਂਡੇਸ਼ਨ ਤੁਹਾਡੀ ਹੋਣੀ ਜ਼ਰੂਰੀ ਹੈ। ਉਹਦੇ ਲਈ ਇੱਕ ਐਮਰਜੈਂਸੀ ਫੰਡ ਹੁੰਦੇ ਨੇ ਜਿਹੜੇ ਹਰੇਕ ਫੈਮਿਲੀ ਨੂੰ ਹਰੇਕ ਫੈਮਿਲੀ ਨੇ ਆਪਣੇ ਕੋਲ ਬਚਾ ਕੇ ਰੱਖਣੇ ਹੁੰਦੇ ਨੇ। ਹਾਲਾਂਕਿ ਚਲੋ ਇੱਥੇ ਸਿਸਟਮ ਇਹ ਜਿਹਾ, ਇੱਥੇ ਤਾਂ 50% ਲੋਕ ਪਹਿਲਾਂ ਹੀ ਪੇਚੈੱਕ ਟੂ ਪੇਚੈੱਕ ਲੈ ਰਹਿ ਰਹੇ ਨੇ, ਪਰ ਫਿਰ ਵੀ ਮਤਲਬ ਆਈਡੀਅਲੀ ਇਸ ਤਰ੍ਹਾਂ ਹੋਣਾ ਚਾਹੀਦਾ। ਮੈਂ ਤੁਹਾਨੂੰ ਕੁਐਸਚਨ ਕਰਦਾ ਕਿ ਜਿਹੜੇ ਤੁਹਾਡੇ ਐਮਰਜੈਂਸੀ ਫੰਡਸ ਪਏ ਨੇ, ਤੁਸੀਂ ਉਹਨਾਂ ਨੂੰ ਐਮਰਜੈਂਸੀ ਦੇ ਵਿੱਚ ਹੀ ਰੱਖੋ, ਆਪਣੀ ਜ਼ਿੰਦਗੀ ਦੇ ਖਰਚੇ ਚਲਾਉਣ ਦੇ ਲਈ ਰੱਖੋ। ਤੁਸੀਂ ਇਨਵੈਸਟਮੈਂਟਾਂ ਬਾਰੇ ਆਹ 2-4 ਮਹੀਨੇ ਹਾਲ ਦੀ ਘੜੀ ਜੇ ਨਾ ਵੀ ਸੋਚੋ, ਕੋਈ ਦੁਨੀਆਂ ਦੇ ਪਹਾੜ ਨਹੀਂ ਡਿੱਗਣ ਲੱਗਿਆ, ਆਰਥਿਕਤਾ ਨੇ ਠੀਕ ਹੋ ਜਾਣਾ, ਜਿੰਨੀਆਂ ਮਰਜ਼ੀ ਖੇਲਾਂ ਖੇਲ ਲਿਓ, ਐਡੀ ਕੀ ਗੱਲ ਆ। ਜੇ ਤੁਸੀਂ ਰੀਅਲੀ ਇਨਵੈਸਟਰ ਹੋ, ਤੁਹਾਨੂੰ ਇਨਵੈਸਟਮੈਂਟਸ ਬਾਰੇ ਗਿਆਨ ਹੈਗਾ ਸਟਾਕ ਮਾਰਕੀਟ ਦੇ ਵਿੱਚ ਜਾਂ ਸ਼ੇਅਰ ਜਾਂ ਰੀਅਲ ਸਟੇਟ ਦੇ ਵਿੱਚ ਤੁਹਾਨੂੰ ਗਿਆਨ ਹੈਗਾ, ਚੰਗੀ ਗੱਲ ਆ। ਪਰ ਦੇਖੋ, ਇੱਕ ਚੰਗਾ ਪਲੇਅਰ ਵੀ ਆ ਜਿਹੜਾ, ਉਹ ਵੀ ਕਿਤੇ ਨਾ ਕਿਤੇ ਰੈਸਟ ਕਰਦਾ। ਜੇ ਚੰਗਾ ਪਲੇਅਰ ਵੀ ਰੈਸਟ ਨਹੀਂ ਕਰੂਗਾ ਤਾਂ ਉਹ ਅਗਲੀ ਗੇਮ ਜਿਹੜੀ ਉਹਨੇ ਖੇਲਣੀ ਆ, ਉਹਨੂੰ ਉਹਦੇ ਲਈ એનર્ਜੀ ਕਿੱਥੋਂ ਮਿਲੂਗੀ। ਮੈਂ ਬਹੁਤ ਕਹਿੰਦੇ ਕਹਾਉਂਦੇ ਮਾਹਰ ਦੇਖੇ ਨੇ ਦੋਸਤੋ, ਜਿਨ੍ਹਾਂ ਨੇ ਪਹਿਲਾਂ ਸ਼ੇਅਰ ਮਾਰਕੀਟ ਦੇ ਵਿੱਚ 5,000 ਦਾ 10,000 ਬਣਾਇਆ, 10,000 ਦਾ 20,000 ਬਣਾਇਆ, ਉਹਨਾਂ ਨੂੰ ਇਹੋ ਜਿਹੀਆਂ, ਫਿਰ ਉਹਨਾਂ ਨੇ ਲੱਖ ਲੱਖ ਡੇਢ ਡੇਢ ਲੱਖ ਲਾਇਆ ਤੇ ਉਹਦਾ ਚੂਨਾ ਲੱਗ ਕੇ 0-0 ਰਹਿ ਗਿਆ ਉਹਨਾਂ ਦਾ। ਤੁਸੀਂ ਦੇਖਿਆ ਹੀ ਆ ਆਇਲ ਮਾਰਕੀਟ ਦਾ ਕੀ ਹੋਇਆ। ਆਇਲ ਮਾਰਕੀਟ ਦੇ ਵਿੱਚ ਜਿਨ੍ਹਾਂ ਨੇ ਕਰੂਡ ਆਇਲ ਦੇ ਵਿੱਚ ਪੈਸੇ ਖਰਚੇ ਨੇ ਤੇ ਨੈਗੇਟਿਵ ਚਲੇ ਗਏ। ਨੈਗੇਟਿਵ ਮਤਲਬ ਵੀ ਜੇ ਮੈਂ ਕਰੂਡ ਆਇਲ ਦੇ ਸ਼ੇਅਰ ਖਰੀਦੇ ਨੇ, ਉਲਟਾ ਮੈਨੂੰ ਉਹ ਤੇਲ ਚੱਕਣ ਲਈ ਭਾਈ ਪੈਸੇ ਦੇਣੇ ਪੈਣੇ ਨੇ। ਇਸ ਕਰਕੇ ਦੋਸਤੋ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਠੀਕ ਹੈ, ਜੇ ਤੁਹਾਡੇ ਕੋਲ ਸਮਰੱਥਾ ਹੈਗੀ ਆ, ਤੁਸੀਂ ਜ਼ਰੂਰ ਤੁਹਾਨੂੰ ਜ਼ਰੂਰਤ ਹੈਗੀ ਆ, ਤੁਸੀਂ ਆਪਣਾ ਪ੍ਰਾਇਮਰੀ ਰੈਜੀਡੈਂਸ ਲੈਣਾ, ਤੁਹਾਡੇ ਕੋਲ ਸਫੀਸ਼ੀਐਂਟ ਡਾਊਨ ਪੇਮੈਂਟ ਹੈਗੇ, ਫੰਡਸ ਹੈਗੇ, ਤੁਸੀਂ ਕੁਆਲੀਫਾਈ ਕਰਦੇ, ਤੁਸੀਂ ਆਪਣੇ ਰੀਅਲਟਰ ਕੋਲ ਜਾ ਕੇ ਉਹਨੂੰ ਕਹੋ ਵੀ ਦੇਖੋ ਪ੍ਰੀ ਕੁਆਲੀਫਾਈ ਕਰੋ। ਅੱਛਾ, ਇੱਕ ਜ਼ਰੂਰੀ ਵੀ ਆ, ਸਾਨੂੰ ਐਜ਼ ਰੀਅਲਟਰ ਸਾਨੂੰ ਹਦਾਇਤਾਂ ਨੇ ਕਿ ਐਵੇਂ ਨਾ ਤੁਸੀਂ ਮੂੰਹ ਚੱਕ ਕੇ ਹਰੇਕ ਬੰਦੇ ਨੂੰ ਜਾ ਕੇ ਘਰ ਦਿਖਾਈ ਜਾਓ। ਤੁਸੀਂ ਦੇਖੋ ਵੀ ਤੁਹਾਡਾ ਕਲਾਇੰਟ ਪ੍ਰੀ ਕੁਆਲੀਫਾਈਡ ਹੈਗਾ ਤੇ ਤੁਸੀਂ ਉਹਨਾਂ ਬੰਦੇ ਨੂੰ ਹੀ ਘਰ ਦਿਖਾਓ ਜਿਹੜੇ ਬੰਦਿਆਂ ਦਾ ਨਾਂ ਆਫਰ ਦੇ ਉੱਤੇ ਆਉਣਾ। ਐਵੇਂ ਹੀ ਨਾ ਤੁਸੀਂ ਸਾਰੇ ਭੂਆ ਨੂੰ, ਫੁੱਫੜ ਨੂੰ, ਮਾਮੇ ਨੂੰ, ਤੁਸੀਂ ਸਾਰਿਆਂ ਨੂੰ ਚੱਕ ਕੇ ਅਗਲੇ ਦਾ ਘਰ ਤੁਸੀਂ 15 ਜਾਣੇ ਲੈ ਜਾਓ, 10 ਜਾਣੇ, ਕਿਸੇ ਨੂੰ ਹੋ ਸਕਦਾ ਕੋਈ ਕਰੋਨਾ ਦੇ ਸਿਮਟਮ ਨਾ ਹੋਣ ਉਹ, ਤੇ ਪਰ ਹੋਵੇ ਉਹ ਕੈਰੀਅਰ, ਤੁਸੀਂ ਅਗਲੇ ਦਾ ਸਾਰਾ ਟੱਬਰ ਬਿਮਾਰ ਕਰ ਦਿਓ। ਜਿੱਥੇ ਜਿੱਥੇ ਉਹਨੇ ਟੱਚ ਕੀਤਾ ਵੀ ਉੱਥੇ ਕਿਸੇ ਨੇ ਹੋਰ ਟੱਚ ਕਰ ਲਿਆ, ਜੇ ਉੱਥੇ ਉਹਦੀ ਅੱਗੇ ਦੀ ਅੱਗੇ ਵਾਇਰਸ ਦੀ ਇਸ ਤਰ੍ਹਾਂ ਮਤਲਬ ਕੈਰੀ ਹੋ ਗਿਆ। ਸਾਨੂੰ ਬਹੁਤ ਸਖ਼ਤ ਹਦਾਇਤਾਂ ਨੇ, ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਜੇ ਤਾਂ ਤੁਸੀਂ ਰੀਅਲੀ ਕੋਈ ਪ੍ਰੋਪਰਟੀ ਲੈਣੀ ਆ, ਫਿਰ ਤੁਸੀਂ ਆਪਣੇ ਰਿਹਾ, ਮੈਂ ਬਾਰ ਬਾਰ ਕਹਿ ਰਿਹਾ, ਮੈਨੂੰ ਲਿੰਕ ਕਰਨ ਦੀ ਜ਼ਰੂਰਤ ਨਹੀਂ ਦੋਸਤੋ, ਤੁਹਾਡਾ ਆਪਣਾ ਮਾਹਰ ਰੀਅਲਟਰ ਹੈਗਾ, ਤੁਸੀਂ ਆਪਣੇ ਮਾਹਰ ਰੀਅਲਟਰ ਕੋਲ ਜਾਓ। ਜੇ ਤੁਹਾਡਾ ਰੀਅਲਟਰ ਨਹੀਂ ਹੈਗਾ ਫਿਰ ਮੋਸਟ ਵੈਲਕਮ, ਮੈਂ 15 ਸਾਲਾਂ ਤੋਂ ਇਹ ਸੇਵਾਵਾਂ ਦੇ ਰਿਹਾ, ਪਰ ਮੈਂ ਨਿਯਮਾਂ ਦੇ ਤਹਿਤ, ਕਾਨੂੰਨ ਦੇ ਤਹਿਤ ਮੇਰੇ ਕੋਲ ਵੀ ਆ ਸਕਦੇ, ਕਿਸੇ ਹੋਰ ਕੋਲ ਵੀ ਜਾ ਸਕਦੇ ਆ, ਪਰ ਜਿਨ੍ਹਾਂ ਦੇ ਰੀਅਲਟਰ ਹੈਗੇ ਨੇ ਮੇਰੇ ਕੋਲ ਨਾ ਆਓ, ਮੈਂ ਤੁਹਾਨੂੰ ਬਾਰ ਬਾਰ ਕਹੀ ਜਾਂਦਾ, ਆਪਣੇ ਰੀਅਲਟਰ ਕੋਲ ਜਾਓ। ਪਰ ਜਿਹੜਾ ਰੀਅਲਟਰ ਤੁਹਾਨੂੰ ਗੁੰਮਰਾਹ ਕਰਦਾ ਬਈ 1,00,000 ਲਾਓ ਜੀ ਤੁਸੀਂ ਤੇ ਤੁਹਾਡਾ 3,00,000 ਪ੍ਰੋਪਰਟੀ ਬਣ ਜੂ, ਉਹ ਤੋਂ ਸਾਵਧਾਨ ਰਹੋ ਦੋਸਤੋ ਜ਼ਰੂਰ। ਇਸੇ ਤਰ੍ਹਾਂ ਸਟਾਕ ਮਾਰਕੀਟ ਦੇ ਵਿੱਚ ਜਿਹੜਾ ਵੀ ਕੋਈ ਤੁਹਾਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ, ਜਿਹੜਾ ਕਹਿ ਰਿਹਾ ਕਿ ਬਹੁਤ ਵਧੀਆ ਮਾਰਕੀਟ ਹੈ, ਨਾ ਮੈਂ ਕਹੂੰਗਾ ਹੋ ਸਕਦਾ ਉਹਦੀ ਗੱਲ ਠੀਕ ਹੋਵੇ, ਹੋ ਸਕਦਾ ਇਹ ਬੰਦੇ ਦੀ ਵੀ ਗੱਲ ਠੀਕ ਹੋਵੇ ਜਿਹੜਾ ਕਹਿੰਦਾ ਵੀ ਭਾਈ ਰੀਅਲ ਸਟੇਟ ਦੇ ਵਿੱਚ ਫਾਇਦਾ ਹੋਊ, ਕਿਤੇ ਨਵੇਂ ਬੁੱਕ ਹੋ ਰਹੇ ਨੇ, ਪਰ ਹਾਲ ਦੀ ਘੜੀ ਤੁਸੀਂ ਮਤਲਬ ਅਗਲਾ ਕਦਮ ਚੱਕਣ ਤੋਂ ਗੁਰੇਜ਼ ਕਰੋ। ਹਾਂ, ਜਿਨ੍ਹਾਂ ਦਾ ਪ੍ਰਾਇਮਰੀ ਰੈਜੀਡੈਂਸ ਆ, ਜਿਨ੍ਹਾਂ ਨੇ ਤਿਆਰੀ ਕੀਤੀ ਆ, ਉਹ ਲਓ, ਕੋਈ ਗੱਲ ਨਹੀਂ। ਜਿਹਨੂੰ ਵੇਚਣ ਦੀ ਜ਼ਰੂਰਤ ਆ, ਕੋਈ ਫੋਰ ਕਲੋਜ਼ਰ ਆ, ਕੋਈ ਪ੍ਰੋਬਲਮ ਆ ਗਈ ਫੈਮਿਲੀ ਦੇ ਵਿੱਚ, ਤੁਹਾਨੂੰ ਪਤਾ ਫੈਮਿਲੀ ਪ੍ਰੋਬਲਮ ਕਰਕੇ ਕਈ ਵਾਰੀ ਘਰ ਵੇਚਣੇ ਪੈਂਦੇ ਨੇ, ਕਈ ਵਾਰੀ ਕਿਸ ਕੋਲ 2 ਪ੍ਰੋਪਰਟੀਆਂ ਹੁੰਦੀਆਂ, ਸਸਟੇਨ ਨਹੀਂ ਕਰ ਸਕਦਾ, ਕੈਰੀ ਆਨ ਨਹੀਂ ਕਰ ਸਕਦਾ, ਮੋਰਗੇਜ ਉਹਨੇ ਵੇਚਣੀ ਹੁੰਦੀ ਆ, ਜ਼ਰੂਰ ਜਾਓ ਜੀ ਆਪਣੇ ਰੀਅਲਟਰ ਕੋਲ ਜਾਓ, ਨੇੜ ਦੀ ਬ੍ਰੋਕਰੇਜ ਕੋਲ ਜਾਓ, ਸਾਡੇ ਕੋਲ ਵੀ ਆਓ, ਕੋਈ ਪ੍ਰੋਬਲਮ ਨਹੀਂ। ਪਰ ਮੇਰੀ ਗੱਲ ਦਾ ਸਾਰ ਤੱਤ ਕੱਢਣ ਦੀ ਕੋਸ਼ਿਸ਼ ਕਰੋ, ਮੈਂ ਪੂਰੀ ਕੋਸ਼ਿਸ਼ ਕੀਤੀ ਆ ਸ਼ਬਦਾਂ ਰਾਹੀਂ ਤੁਹਾਡੇ ਤੱਕ ਸੁਨੇਹਾ ਪਹੁੰਚਾਵਾਂ, ਤੇ ਮੈਂ ਓਨੈਸਟਲੀ ਤੁਹਾਨੂੰ ਕਹਿ ਰਿਹਾ ਕਿ ਆਪਣੇ ਐਮਰਜੈਂਸੀ ਫੰਡਸ ਨੇ ਜਿਹੜੇ, ਤੁਸੀਂ 2-4-5 ਮਹੀਨੇ ਬਚਾ ਕੇ ਰੱਖੋ, ਕਿਉਂਕਿ ਇਹ ਲੰਬੀ ਹੋ ਸਕਦੀ ਆ ਦੋਸਤੋ। ਆਹ ਜਿਹੜੇ ਸੋਚਦੇ ਸੀਗੇ ਵੀ ਇਹ ਮਾਰਚ ਮਹੀਨਾ ਚੱਲਣੀ ਆ, ਉਹਨਾਂ ਨੂੰ ਪਤਾ ਲੱਗ ਗਿਆ ਅਪ੍ਰੈਲ ਵੀ ਚੱਲ ਗਈ, ਮਈ ਵੀ ਚੱਲ ਗਈ, ਫੋਰਡ ਸਾਹਿਬ ਨੇ ਜੂਨ ਤੱਕ ਵੀ ਕਹਿਤਾ ਵੀ ਜੂਨ ਤੱਕ ਵੀ ਅਸੀਂ ਕਲੋਜ਼ ਰੱਖਾਂਗੇ, ਯੂਨੀਵਰਸਿਟੀਆਂ ਬੰਦ ਨੇ, ਸਕੂਲ ਬੰਦ ਨੇ, ਜਿਹਨਾਂ ਲੋਕਾਂ ਨੇ ਯੂਨੀਵਰਸਿਟੀ ਦੇ ਕੋਲੇ ਘਰ ਲਏ ਹੋਏ ਸੀਗੇ ਉਹ ਕਈ ਥਾਵਾਂ ਤੇ ਖਾਲੀ ਪਏ ਨੇ। ਇਸ ਕਰਕੇ ਮੈਂ ਨੀ ਕਹਿੰਦਾ ਵੀ ਐਡ ਦੇਖੋ ਸਪੋਂਸਰ ਸਾਡੇ ਬੜੇ ਸਿਆਣੇ ਨੇ ਸਾਰੇ ਸਪੋਂਸਰ ਐਡ ਦਿੰਦੇ ਨੇ ਅਸੀਂ ਵੀ ਕਈ ਹੋਰ ਰੇਡੀਓ ਟੀਵੀ ਪ੍ਰੋਗਰਾਮ ਸਪੋਂਸਰ ਕਰਦੇ ਹਾਂ ਆਪਣੇ ਪ੍ਰੋਗਰਾਮ ਨੂੰ ਅਸੀਂ ਸਪੋਂਸਰ ਕਰਦੇ ਹਾਂ ਅਸੀਂ ਵੀ ਦਿੰਦੇ ਹਾਂ ਪਰ ਸਾਡਾ ਕਦੇ ਵੀ ਇਹ ਮਕਸਦ ਨਹੀਂ ਹੁੰਦਾ ਕਿ ਅਸੀਂ ਤੁਹਾਨੂੰ ਗੁਮਰਾਹ ਕਰਕੇ ਤੁਹਾਡੀਆਂ ਜੇਬਾਂ ਦੇ ਵਿੱਚੋਂ ਉਹ ਪੈਸੇ ਕਢਾਈਏ ਜਿਹੜੇ ਪੈਸੇ ਤੁਹਾਡੇ ਪਰਿਵਾਰ ਲਈ ਤੁਹਾਡੇ ਬੱਚਿਆਂ ਲਈ ਵਰਤੇ ਜਾਣੇ ਨੇ। ਇਸ ਕਰਕੇ ਦੋਸਤੋ ਸਵਾਰੀ ਆਪਣੇ ਸਮਾਨ ਦੀ ਜ਼ਿੰਮੇਵਾਰ ਆ, ਤੁਸੀਂ ਵੀ ਆਪਣੇ ਪੈਸਿਆਂ ਦੇ ਆਪਣੀ ਜ਼ਿੰਦਗੀ ਦੇ ਆਪ ਜ਼ਿੰਮੇਵਾਰ ਹੋ। ਸਾਡੇ ਸਪੋਂਸਰ ਬੜੇ ਸਿਆਣੇ ਨੇ, ਸਾਡੇ ਸਪੋਂਸਰ ਦੀ ਜਦੋਂ ਕਿਤੇ ਸਾਨੂੰ ਕੋਈ, ਪਹਿਲੀ ਗੱਲ ਤਾਂ ਸਾਨੂੰ ਕੋਈ ਕੰਪਲੇਂਟ ਹੀ ਨਹੀਂ ਆਉਂਦੀ, ਜਦੋਂ ਕਿਤੇ ਕੰਪਲੇਂਟ ਆਉਂਦੀ ਅਸੀਂ ਬਕਾਇਦਾ ਤਰੀਕੇ ਦੇ ਨਾਲ ਆਪਣੇ ਸਪੋਂਸਰ ਕੋਲੇ ਉਹ ਕੰਪਲੇਂਟ ਆ ਜਿਹੜੀ ਪਹੁੰਚਾਉਂਦੇ ਹਾਂ। ਪਰ ਮੈਨੂੰ ਲੱਗਦਾ ਸੀ ਵੀ 2-3 ਮਹੀਨਿਆਂ ਤੋਂ ਸਾਡਾ ਇਹ ਵਿਸ਼ਾ ਸੀ ਜਿਹੜਾ ਤੁਹਾਡੇ ਨਾਲ ਸਾਂਝਾ ਕੀਤਾ ਜਾਣਾ ਚਾਹੀਦਾ ਸੀ, ਇਸ ਕਰਕੇ ਮੈਂ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤੇ ਤੁਸੀਂ ਇਹਨਾਂ ਗੱਲਾਂ ਦਾ ਖਿਆਲ ਰੱਖਿਓ। ਆਉਂਦੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਸਾਡੇ ਨਾਲ 1-2 ਕਾਲਰ ਨੇ, ਉਹਨਾਂ ਦੀ ਗੱਲਬਾਤ ਸੁਣ ਲਈਏ ਤੇ ਫਿਰ ਆਪਾਂ ਉਸ ਤੋਂ ਬਾਅਦ ਸ਼ਿਵਿੰਦਰ ਨੂੰ ਲਵਾਂਗੇ ਲਾਈਨ ਤੇ, ਪਹਿਲੀ ਕਾਲ ਤੇ ਚੱਲਦੇ ਹਾਂ। ਠੀਕ ਆ, ਸਵਾਗਤ ਜੀ ਤੁਹਾਡਾ।
ਹੈਲੋ,
ਹਾਂਜੀ ਸਤਿ ਸ਼੍ਰੀ ਅਕਾਲ
ਚਰਨਜੀਤ ਜੀ।
ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ।
ਹਾਂਜੀ, ਮੈਂ ਗੁਰਸੰਤ ਬੋਲਦਾ ਸੀ ਬਾਟ ਸਾਹਿਬ।
ਤੁਸੀਂ ਚੰਗਾ ਕੀਤਾ, ਚਲੋ ਤੁਸੀਂ ਆਪਣੇ ਭਾਈ
ਮੈਂ ਇਹੀ ਕਹਿੰਦਾ ਵੀ ਬੀਇੰਗ ਏ ਰਿਐਲਟਰ, ਮਤਲਬ ਵੀ ਜੇ ਸਾਡੇ ਰਿਐਲਟਰ ਆ ਕੇ ਕਹਿਣ ਜਿਹੜਾ ਤੁਸੀਂ ਸੁਨੇਹਾ ਦੇ ਰਹੇ ਹੋ ਨਾ, ਬਹੁਤ ਹੀ ਵਧੀਆ ਸੁਨੇਹਾ। ਦੇਖੋ ਆਪਾਂ ਖੁਦ ਇਸ ਇੰਡਸਟਰੀ ਦੇ ਵਿੱਚ ਹੋਣ ਹੈਗੇ ਆ, ਮਤਲਬ ਆਪਾਂ, ਮੈਂ ਕਹਿੰਦਾ ਵੀ ਜਿਹੜਾ ਤੁਸੀਂ ਕਹਿੰਦੇ ਵੀ ਸੇਵਿੰਗ ਵਾਸਤੇ ਜਾਂ ਜਿਵੇਂ ਇਹਨੂੰ ਆਪਾਂ ਮਿਊਚੁਅਲ ਫੰਡ ਨਾਲ ਕੰਪੇਅਰ ਕੀਤਾ, ਕੱਲ ਦੀ ਗੱਲ ਹੀ ਹੈ, ਮੇਰੀ ਇੱਕ ਦੋਸਤ ਹੈ ਉਹਨੇ ਜਦੋਂ ਦੇਖਿਆ ਵੀ ਮਾਰਕੀਟ ਕ੍ਰੈਸ਼ ਹੁੰਦੀ ਹੈ ਤੇ ਉਹਨੇ ਪਿੱਛੇ ਜੇ ਕਿਤੇ ਕਰਾ ਲਿਆ, ਮੈਨੂੰ ਤਾਂ ਪਰ ਕੱਲ ਦੱਸਿਆ ਜਾਣੀ ਉਹਨੇ ਉਹ ਕਹਿੰਦਾ ਮੈਂ $3,500 ਕਰ ਗਿਆ ਮਿਊਚੁਅਲ ਫੰਡ ਦੇ। ਮੈਂ ਤੂੰ ਪੈ ਰਹਿਣ ਦਿੰਦਾ ਵੀ ਐਡੀ ਕਿਹੜੀ ਲੋੜ ਸੀਗੀ ਜਿਹੜੀ ਤੈਨੂੰ ਹੁਣ ਵੀ ਕਢਾਉਣੇ ਪੈ ਗਏ, ਜਿਹੜੀ ਉਹ ਇੰਨਾ ਕੁ ਡਰ ਗਿਆ। ਸੇਮ ਥਿੰਗ ਇਹੀ ਚਰਨਜੀਤ ਇੱਧਰ ਹੈਗੀ ਆ, ਮਤਲਬ ਜੇ ਹੁਣ ਆਪਾਂ ਮਾਰਕੀਟ ਦੇ ਵਿੱਚ ਕਹਿੰਦੇ ਵੀ ਆਹ ਲੈ ਲਓ ਜੀ, ਅੱਜ ਹੀ ਲੈ ਲਓ ਜੀ, ਦਿਆ ਕਰ ਲਓ, ਕੱਲ ਨੂੰ ਕੋਈ ਹਾਲਾਤ ਇਹੋ ਜਿਹੇ ਹੋ ਜਾਣਗੇ ਤੇ ਕੀ ਕਰਨਗੇ, ਫਿਰ ਉਹ ਘਾਟੇ 'ਚ ਹੀ ਵੇਚਣ ਵਾਲੀ ਹੈ। ਮੈਂ ਤਾਂ ਇਹ ਹੈਰਾਨ ਆ ਆਪਣੇ, ਮਤਲਬ ਜੀ ਅੰਟੇਰੀਓ ਦੇ ਇੱਕ ਸਿਰੇ ਤੋਂ ਲੈ ਕੇ ਐਂਡ ਤੱਕ ਕਹਿ ਦਿੰਦੇ ਨੇ, ਮਤਲਬ ਵੀ ਕਿਤੇ ਪ੍ਰੋਪਰਟੀ ਦੱਸੋ, ਐਡਵਰਟਾਈਜਮੈਂਟ ਦੇ ਵਿੱਚ ਸੁਣਦੇ ਆ, ਉਹ ਕਹਿੰਦੇ ਬਸ ਅੱਜ ਹੀ ਮੌਕਾ ਹੈ ਵੀ ਅੱਜ ਹੀ ਸਾਨੂੰ ਇਨਫੋਰਮੇਸ਼ਨ ਦੇ ਦਿਓ ਜਿਹੜੀ ਹੈਗੀ ਆ, ਤਾਂ ਕਿ ਜੇ ਕੱਲ ਨੂੰ ਤੁਸੀਂ ਤਾਂ ਅਸੀਂ ਤੁਹਾਡੇ ਵਾਸਤੇ ਰਿਜ਼ਰਵ ਕਰ ਲਈਏ, ਜੇ ਤੁਸੀਂ ਸਾਨੂੰ ਕੱਲ ਨੂੰ ਕਾਲ ਕਰੋਗੇ ਤਾਂ ਸਾਡੇ ਕੋਲੇ ਕੁਛ ਹੈ ਨਹੀਂ ਗਾ। ਦੱਸੋ ਤੁਸੀਂ ਮਤਲਬ ਵੀ ਇੰਨਾ ਬੰਦੇ ਨੂੰ ਪ੍ਰੈਸ਼ਰਾਈਜ਼, ਤਾਂ ਖੈਰ ਉਹ ਤਾਂ ਇੰਡੀਵਿਜੁਅਲ ਤੇ ਡਿਪੈਂਡ ਕਰਦਾ ਕਿ ਹੁੰਦਾ ਕਿ ਨਹੀਂ ਹੁੰਦਾ, ਪਰ ਕਈ ਵਾਰੀ ਕਈ ਅਨਭੋਲ ਵੀ ਬੰਦੇ ਹੈਗੇ ਨੇ ਜਿਹੜੇ ਉਹ ਸੋਚਦੇ ਨੇ ਵੀ ਹਾਂ ਯਾਰ ਵਾਕਈ ਗੱਲ ਸਹੀ ਹੈ ਵੀ ਜੇ ਅਸੀਂ ਇਹ ਗੱਲ ਨਾ ਕੀਤੀ ਤਾਂ ਸ਼ਾਇਦ ਅਸੀਂ ਅਪਰਚੁਨਿਟੀ ਨੂੰ ਲੂਜ਼ ਨਾ ਕਰ ਦਈਏ।
ਪਰ ਇਹ ਇੱਕ ਗੱਲ ਹੋਰ ਆ, ਤੁਸੀਂ ਚਲੋ ਰੀਅਲਟਰ ਭਾਈ ਹੋ, ਦੇਖੋ ਕਿਵੇਂ ਗੁਮਰਾਹ ਕੀਤਾ ਜਾਂਦਾ ਬਈ, ਅਸੀਂ ਜੀ ਤੁਹਾਡੇ ਲਈ ਆ ਘਰ ਲੈ ਕੇ, ਰੀਅਲਟਰ ਤਾਂ ਇੱਕ ਛੋਟਾ ਜਿਹਾ ਇੱਕ ਸਟੈਪ ਆ, ਰੀਅਲਟਰ ਆ ਜਿਹੜਾ ਦੇਖੋ ਆਪਾਂ ਥੋੜਾ ਲੈ ਕੇ ਆਉਣੇ ਆ, ਆਪਾਂ ਥੋੜਾ ਪ੍ਰੋਜੈਕਟ ਲੈ ਕੇ ਆਉਣਾ, ਬਿਲਡਰ ਸਾਨੂੰ ਕਹਿੰਦਾ ਵੀ ਭਾਈ ਤੁਹਾਨੂੰ ਕਮਿਸ਼ਨ ਮਿਲੂਗਾ ਘਰ ਵੇਚੋ, ਐਡ ਦੇ ਵਿੱਚ ਕਿਵੇਂ ਹੈਂਜੀ ਕਿਵੇਂ ਗੁਮਰਾਹ, ਅਸੀਂ ਤੁਹਾਡੇ ਲਈ ਪ੍ਰੋਜੈਕਟ ਲੈ ਕੇ ਆਏ ਹਾਂ, ਕੋਈ ਰੀਅਲਟਰ ਪ੍ਰੋਜੈਕਟ ਨਹੀਂ ਲੈ ਕੇ ਆਉਂਦਾ। ਹੋ ਸਕਦਾ ਰੀਅਲਟਰ ਬਿਲਡਰ ਵੀ ਹੋਵੇ, ਉਹ ਤੁਹਾਡੇ ਲਈ ਲੈ ਕੇ ਆਇਆ ਹੋਵੇ, ਚੰਗੀ ਗੱਲ ਆ, ਪਰ ਰੀਅਲਟਰ ਆਮ ਕਰਕੇ ਰੀਅਲਟਰ ਨੂੰ ਕਮਿਸ਼ਨ ਮਿਲਣਾ, ਬਿਲਡਰ ਲੈ ਕੇ ਆਇਆ ਪ੍ਰੋਜੈਕਟ ਤੇ ਬਿਲਡਰ।
ਇਹ ਗੱਲ ਬਹੁਤ ਮਤਲਬ ਮਾੜੀ ਗੱਲ ਹੈਗੀ ਹੈ ਜਿਹੜਾ ਤੁਸੀਂ ਅਸੀਂ ਗੁਮਰਾਹ ਕਰ ਰਹੇ ਹੈਗੇ, ਜਾਂ ਮਤਲਬ ਵੀ ਨਹੀਂ ਜੀ ਹੁਣੇ ਹੀ ਲੈ ਲਓ, ਇਹ ਸਾਨੂੰ ਖੁਦ ਸੋਚਣਾ, ਬੀਇੰਗ ਏ ਪ੍ਰੋਫੈਸ਼ਨਲ ਸਾਨੂੰ ਸੋਚਣਾ ਚਾਹੀਦਾ, ਮਤਲਬ ਵੀ ਅਸੀਂ ਇਸ ਟਾਈਮ ਦੇ ਵਿੱਚ ਉਹਨਾਂ ਨੂੰ ਨਾ ਕਹੀਏ, ਬਲਕਿ ਇਹ ਹਾਂ ਜਿਵੇਂ ਤੁਸੀਂ ਕਹਿੰਦੇ ਹੋ ਵੀ ਜੇ ਤੁਹਾਡੇ ਕੋਲੇ ਤੁਸੀਂ ਫੰਡ ਖਰੀਦਣੇ ਨੇ ਖਰੀਦ ਲਓ, ਜੇ ਤੁਹਾਡੇ ਕੋਲੇ ਪੈਸੇ ਸ਼ੇਅਰ ਲੈਣੇ ਨੇ ਲੈ ਲਓ, ਜੇ ਤੁਹਾਡੇ ਕੋਲੇ ਇੰਨਾ ਮਨੀ ਹੈਗੀ ਹੈ ਐਂਡ ਯੂ ਕੈਨ ਸਰਵਾਈਵ ਕਰ ਸਕਦੇ ਹੋ ਤਾਂ ਕੋਈ ਪ੍ਰੋਬਲਮ ਨਹੀਂ। ਪਰ ਮੈਜੋਰਟੀ ਆਫ ਦਾ ਪੀਪਲ ਜਿਹੜੇ ਹੈਗੇ ਨੇ ਉਹਨਾਂ ਨੂੰ ਇਹ ਜ਼ਰੂਰੀ ਸੋਚਣਾ ਪੈਂਦਾ ਹੈਗਾ ਵੀ ਕੋਈ ਗੱਲ ਨਹੀਂ, ਜਿੱਥੇ ਅੱਗੇ ਇੰਨਾ ਚਿਰ ਹੋਰ ਠਹਿਰੇ ਹੋਏ ਤਾਂ ਘਰ ਲੈ ਲਾਂਗੇ, ਲਿਆ ਜਾਊਗਾ, ਜਿੱਥੇ ਤੁਸੀਂ ਰਹਿ ਰਹੇ ਹੋ ਉੱਥੇ ਰਹੋ। ਆ ਤੁਸੀਂ, ਮੈਂ ਵੀ ਆਪਦੇ ਵੱਲੋਂ ਤੇ ਤੁਸੀਂ ਤਾਂ ਕਹਿ ਹੀ ਦਿੱਤਾ, ਮੈਂ ਤਾਂ ਇਹੀ ਕਹਿੰਦਾ ਬਾਇਰਸ ਨੂੰ ਜਾਂ ਸੈਲਰਸ ਨੂੰ ਵੀ ਜੇ ਉਹ ਹੋਲਡ ਵੀ ਕਰ ਸਕਦੇ ਨੇ ਤਾਂ ਕਰ ਲੈਣ, ਕੋਈ ਐਡੀ ਇਹੋ ਜਿਹੀ ਗੱਲ ਨਹੀਂ ਕਿ ਵੀ ਅੱਗ ਲੱਗੀ ਹੋਈ ਹੈ ਤੇ ਵੀ ਕੱਲ ਨੂੰ ਤੁਹਾਨੂੰ ਮਿਲਣਾ ਨਹੀਂ। ਜਿਸ ਸਮੇਂ ਦੇ ਵਿੱਚੋਂ ਅਸੀਂ ਗੁਜ਼ਰ ਰਹੇ ਹਾਂ ਇਹ ਅਤਿਅੰਤ ਹੀ ਮਤਲਬ ਮਾੜਾ ਸਮਾਂ ਜਿਹਦੇ ਵਿੱਚ ਆਪਾਂ ਜਾ ਰਹੇ ਹੈਗੇ ਆ, ਸਾਰੇ ਘਰਾਂ ਦੇ ਵਿੱਚ ਬੈਠੇ ਆ, ਜਿੰਨੇ ਤੁਸੀਂ ਡਾਕਟਰਸ ਲਾ ਲਓ, ਪ੍ਰੋਫੈਸ਼ਨਲਸ ਹੋਰ ਲਾ ਲਓ, ਜੋ ਵੀ ਹੈਗੇ ਨੇ ਸਾਰੇ ਘਰਾਂ ਦੇ ਵਿੱਚ ਬੈਠ ਕੇ ਕੰਮ ਕਰ ਰਹੇ ਨੇ। ਸੋ ਪਲੀਜ਼ ਲਿਸਨਰਸ ਨੂੰ ਇਹੀ ਹੈਗੀ ਆ ਵੀ ਇਹਨਾਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਸ ਮੈਸੇਜ ਨੂੰ ਜ਼ਰੂਰ ਸੋਚਿਓ ਤੇ ਜ਼ਰੂਰ ਇਹਦੇ ਵੱਲ ਧਿਆਨ ਦਿਓ। ਥੈਂਕ ਯੂ ਬਰਾੜ ਸਾਹਿਬ, ਤੁਹਾਡਾ ਟਾਈਮ ਨੇ,
ਧੰਨਵਾਦ ਜੀ, ਧੰਨਵਾਦ, ਮਿਹਰਬਾਨੀ ਬਪਰਾ ਸਾਹਿਬ। ਸਾਡੇ ਨਾਲ ਕਾਲਰਸ ਤਾਂ ਕਾਫੀ ਨੇ ਪਰ ਅਸੀਂ ਕਮਰਸ਼ੀਅਲ ਥੋੜਾ ਜਿਹਾ ਪਿੱਛੇ, ਦੋਸਤੋ ਹੋਲਡ ਕਰਕੇ ਰੱਖਿਓ, ਤੁਹਾਡੀਆਂ ਲਾਈਨਸ ਲੈਂਦੇ ਆ, ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆਪਾਂ ਵਾਪਸ ਆਉਂਦੇ।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ, ਪੈਸੇ ਬਚਾ ਸਕਦੇ ਹੋ। 647-278-5003।
ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਨਾ ਮੈਂ ਕਿਹਾ ਜੀ ਕੀ ਗੱਲ ਹੋਈ, ਕੱਲ ਸਾਨੂੰ ਨਵੇਂ ਘਰ ਦੀ ਚਾਬੀ ਮਿਲਣੀ ਹੈ ਤੇ ਤੁਸੀਂ ਮੂੰਹ ਲਟਕਾਈ ਬੈਠੇ ਹੋ।
ਕੀ ਦੱਸਾਂ, ਬੈਂਕ ਨੇ ਮਾਰਗੇਜ ਦੇਣ ਤੋਂ ਮਨਾ ਕਰ ਦਿੱਤਾ ਤੇ ਮੈਂ ਤੇ ਸਾਰੇ ਰਿਸ਼ਤੇਦਾਰਾਂ ਤੇ ਯਾਰਾਂ ਬੇਲੀਆਂ ਨੂੰ ਸੱਦਾ ਵੀ ਦੇ ਬੈਠਾ।
ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿੰਦੀ ਸੀ, ਸੈਂਟਮ ਮਾਰਗੇਜ ਸਮਾਰਟ ਦੇ ਬ੍ਰੋਕਰ ਰਣਜੀਤ ਢਿੱਲੋਂ ਨੂੰ ਫੋਨ ਕਰ ਲਓ, ਹਲੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਰਣਜੀਤ ਢਿੱਲੋਂ ਸੇਮ ਡੇ ਮਾਰਗੇਜ ਲੈ ਕੇ ਦਿੰਦੇ ਨੇ ਤੇ ਨਾਲ ਹੀ ਸਾਰੇ ਬੈਂਕਾਂ ਤੋਂ ਸ਼ੋਪ ਕਰਕੇ ਰੇਟ ਵੀ ਵਧੀਆ ਲੈ ਕੇ ਦੇਣਗੇ।
ਰਣਜੀਤ ਢਿੱਲੋਂ ਕਾਲ ਕਰੋ 905-499-2700-9059-2700। ਰਣਜੀਤ ਢਿੱਲੋਂ।
P for popular, P for pizza,
P for pehla,
pehla
haan ji na dooja na teeja, khao hamesha number 1 popular pizza
jithe na sirf tusi apne man pasand pizza balki swad le kharare wings te garlic bread da vi maza le sakde ho।
bhai bachiyan te jawanan nu hi nahi, eh ta saadi bebe nu vi pata hai।
aho ji bhukh lagi hai bali te kamaon number
9058744242
9058744242 popular
ਦੇਖੋਗੇ ਤੁਸੀਂ ਬਈ ਤੁਸੀਂ ਜਿੰਨੇ ਮਹੀਨੇ ਦੇ ਪੈਸੇ ਦੇ ਰਹੇ ਹੋ ਇਸ ਵਕਤ ਤੇ ਉਹਦੇ ਨਾਲੋਂ ਤੁਹਾਡੇ 25-30-40-50-100 ਡਾਲਰ ਤੱਕ ਵੀ ਬਚ ਸਕਦਾ। ਕਈ ਸਾਡੇ ਸੋਚਦੇ ਉਹਨਾਂ ਦਾ 100 ਤੋਂ ਵੀ ਉੱਤੇ ਬਚਿਆ। ਜੇ ਤੁਹਾਡੀਆਂ 2 ਕਾਰਾਂ ਨੇ ਦੋਸਤੋ, 150-200 ਡਾਲਰ ਤੁਹਾਡਾ ਬਚ ਜੇ ਤੇ ਹੋਰ ਕੀ ਚਾਹੀਦਾ। ਨਾਲੇ ਇਸ ਮੌਕੇ ਤੇ ਆਪਾਂ ਗੱਲ ਵੀ ਕਰ ਰਹੇ ਵੀ ਖਰਚਿਆਂ 'ਚ ਕਟੌਤੀ ਕਰਨੀ ਚਾਹੀਦੀ ਹੈ। ਉਹਨਾਂ ਦਾ ਨੰਬਰ ਤੁਸੀਂ ਨੋਟ ਕਰ ਲਓ ਜੀ, ਪ੍ਰਦੀਪ ਗੋਇਲ ਜੀ ਦਾ, ਇੱਕ ਵਾਰੀ ਫੇਰ 6472785003। ਜੇ ਤੁਸੀਂ ਨਵੇਂ ਆਏ ਹੋ ਫਿਰ ਵੀ ਤੁਸੀਂ ਇੱਥੇ ਇਹਨਾਂ ਕੋਲ ਇੰਸ਼ੋਰੈਂਸ ਕਰਵਾ ਸਕਦੇ ਹੋ। ਜੇ ਕਿਤੇ ਟਿਕਟ ਵਗੈਰਾ ਮਿਲ ਗਈ ਹੈ ਫਿਰ ਵੀ ਕੰਪਨੀਆਂ ਇੰਸ਼ੋਰੈਂਸ ਚੱਕ ਦਿੰਦੀਆਂ ਨੇ, ਫਿਰ ਵੀ ਇਹਨਾਂ ਨਾਲ ਤਾਲਮੇਲ ਕਰਦੇ ਹੋ, 6472785003। ਰਾਜ ਕਲਸੀ ਰੀਅਲਟਰ ਨੇ ਜੀ, ਬੜੇ ਸਿਆਣੇ ਰੀਅਲਟਰ ਨੇ, ਇਹ ਵੀ 15 ਸਾਲਾਂ ਤੋਂ ਕੰਮ ਕਰ ਰਹੇ ਨੇ ਰੋਇਲ ਸਟਾਰ ਰੀਅਲਟੀ ਨਾਲ। ਤੇ ਤੁਸੀਂ ਕੋਈ ਪ੍ਰੋਪਰਟੀ ਖਰੀਦਣੀ ਵੇਚਣੀ ਆ, ਕੋਈ ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀ ਲੈਣੀ ਆ, ਆਪਣਾ ਘਰ ਵੇਚਣਾ, ਤੇ ਫਿਰ ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਿਓ। 416-566-2075 ਇਹ ਬਰੈਂਪਟਨ, ਮਿਸੀਸਾਗਾ, ਟੋਰੋਂਟੋ, ਇੱਧਰ ਕੈਲੇਡਨ ਦੇ ਵਿੱਚ, ਜਾਂ ਈਵਨ ਕਿਚਨਰ, ਵਾਟਰਲੂ, ਲੰਡਨ, ਇਹ ਸਾਰੇ ਏਰੀਆ ਦੇ ਵਿੱਚ ਕੰਮ ਕਰਦੇ ਨੇ ਰਾਜ ਕਲਸੀ। 416-566-2075 ਇਹਨਾਂ ਦਾ ਨੰਬਰ ਆ। ਆਪਾਂ ਕਾਲਰ ਦੀਆਂ ਥੋੜੀਆਂ ਕਾਲਸ ਲੈ ਲਈ, ਫਿਰ ਸ਼ਿਵਿੰਦਰ ਨਾਲ ਗੱਲ ਕਰਾਂਗੇ। ਪਹਿਲੀ ਕਾਲ ਤੇ ਚੱਲਦੇ ਆ। ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ ਚ।
ਹਾਂਜੀ ਭਾਜੀ,
ਸਤਿ ਸ੍ਰੀ ਅਕਾਲ ਜੀ, ਤੁਸੀਂ ਆਉਂਦਾ ਯਾਰ ਹੋ ਜੀ।
ਹਾਂਜੀ ਭਾਜੀ, ਮੇਰੀ ਵਾਰੀ ਹੈ ਜੀ।
ਹਾਂਜੀ ਹਾਂਜੀ, ਤੁਹਾਡੀ ਵਾਰੀ ਹੈ, ਨਾ ਨਾ ਕਿਸੇ ਦਾ ਨਹੀਂ, ਬਸ ਕੋਈ ਬਸ ਆਪਾਂ ਜਨਰਲ ਗੱਲਾਂ।
ਓਕੇ ਭਾਜੀ, ਸਤਿ ਸ੍ਰੀ ਅਕਾਲ, ਮੈਂ ਗੁਰਜੀਤ ਬੋਲਦਾ ਨਾ ਜੀ।
ਹਾਂਜੀ ਗੁਰਜੀਤ ਜੀ।
ਬਾਈ ਜੀ, ਤੁਹਾਡੀ ਗੱਲ ਮੈਂ ਸਲੂਟ ਕਰਦਾ, ਤੁਸੀਂ ਸੱਚ ਤਾਂ ਬੋਲਿਆ ਰੇਡੀਓ ਤੇ ਬਹਿ ਕੇ, ਨਹੀਂ ਤਾਂ ਇੰਨਾ ਗੁੰਮਰਾਹ ਕਰ ਰਹੇ ਇਹਨਾਂ ਲੋਕਾਂ ਨੂੰ, ਹਨਾ। ਇਹ ਪਤਾ ਨੀ ਜੀ, ਇੱਕੋ ਹੀ ਗੱਲ ਦਾ ਪ੍ਰਚਾਰ, ਅੱਜ ਲੈ ਲਓ ਕੱਲ ਨੂੰ ਖਤਮ ਹੋ ਜਾਣੀ ਚੀਜ਼। ਦੱਸੋ, ਇੱਥੇ ਇੰਨੀ ਧਰਤੀ ਪਈ ਆ, ਇੰਨੇ ਘਰ ਬਣੇ ਹੋ, ਹਨਾ ਬਈ। ਮੈਂ ਤਾਂ ਤੁਹਾਨੂੰ ਸਲੂਟ ਕਰਦਾ ਕਿ ਤੁਸੀਂ ਸੱਚ ਬੋਲਣ ਦੀ ਹਿੰਮਤ ਕੀਤੀ ਆ।
ਮਿਹਰਬਾਨੀ ਮਿਹਰਬਾਨੀ ਵੀਰ ਜੀ, ਧੰਨਵਾਦ। ਬਸ ਤਾਂ ਕਹਿੰਦੇ ਜੀ, ਪੈਸੇ ਬੜੇ ਔਖੇ ਜੁੜਦੇ ਨੇ ਜੀ। ਹੋ ਸਕਦਾ ਵੱਧ ਜੇ ਪ੍ਰੋਪਰਟੀ, ਮੈਂ ਨਹੀਂ ਕਹਿੰਦਾ, ਜਿਹਨਾਂ ਕੋਲ ਹੈਗੇ ਵਧਾਈ ਜਾਓ ਭਾਈ, ਪਰ ਗੁੰਮਰਾਹ ਨਾ ਹੋਵੋ। ਮੌਕਾ ਜਿਹੜਾ ਸਾਨੂੰ ਹਾਲਾਤ ਦੱਸਦੇ ਨੇ, ਕੋਈ ਐਡੀ ਕੋਈ ਇੰਨਾ ਕੁਛ ਕੋਈ ਨਹੀਂ ਹੋਣ ਲੱਗਿਆ, ਬਲਕਿ ਹਾਲਾਤ ਨੇ ਜਿਹੜੇ ਆਰਥਿਕਤਾ ਦੇ, ਉਹ ਥੋੜਾ ਜਿਹਾ ਥੱਲੇ ਵੱਲ ਨੂੰ ਜਾ ਰਹੇ ਨੇ, ਉੱਪਰ ਵੱਲ ਨੂੰ ਨਹੀਂ ਜਾ ਰਹੇ। ਸਾਰਾ ਕੁਛ ਉਹਦੇ ਨਾਲ ਹੀ ਜੁੜਿਆ ਹੋਇਆ। ਅਸੀਂ ਤਾਂ ਦੇਖੋ, ਸਾਡੀ ਤਾਂ ਵਿਸ਼ ਆ, ਅਸੀਂ ਉਮੀਦ ਕਰਦੇ ਹਾਂ ਕਿ ਸਾਰਾ ਕੁਛ ਛੇਤੀ ਠੀਕ ਹੋ ਜਾਏ, ਸਾਰੇ ਲੋਕ ਕੰਮਾਂ ਕਾਰਾਂ ਤੇ ਜਾ ਲੱਗਣ, ਪਰ ਕਈ ਵਾਰੀ ਤੁਹਾਡੀਆਂ ਉਮੀਦਾਂ ਦੇ ਮੁਤਾਬਕ ਸਾਰਾ ਕੁਛ ਨਹੀਂ ਨਾ ਹੁੰਦਾ। ਬਾਹਰ ਮੁਖੀ ਹਾਲਤਾਂ ਜਿਹੜੀਆਂ, ਓਬਜੈਕਟਿਵ ਕੰਡੀਸ਼ਨ ਹੋਰ ਤਰ੍ਹਾਂ ਦੀ ਹੁੰਦੀਆਂ ਨੇ। ਅਗਲੀ ਕਾਲ ਤੇ ਚੱਲਦੇ ਹਾਂ। ਹਾਂਜੀ ਡੇਗਾ, ਸਵਾਗਤ ਤੁਹਾਡਾ ਜੀ।
ਤੁਸੀਂ ਜਿਹੜਾ ਕੰਮ ਕੀਤਾ ਨਾ ਜੀ ਅੱਜ, ਇਹ ਹੁੰਦੀ ਆ ਜੀ ਜਿਹਨੂੰ ਕਹਿੰਦੇ ਆਪਾਂ ਮੀਡੀਆਕਾਰ ਵੀ ਤੁਸੀਂ ਹੈਗੇ ਜੀ, ਤੁਸੀਂ ਪੱਤਰਕਾਰ ਵੀ ਤੁਹਾਨੂੰ ਕਹਿ ਦਿੰਦੇ ਆ, ਹੋਰ ਵੀ ਕਹਿ ਦਿੰਦੇ ਆ, ਆਹ ਜੋਬ ਹੁੰਦੀ ਜੀ ਪੱਤਰਕਾਰ ਦੀ। ਭਾਵੇਂ ਤੁਸੀਂ ਬਾਹਰ ਜਿਹੜਾ ਮਰਜ਼ੀ ਕੰਮ ਕਰਦੇ ਹੋਵੋ, ਜਦੋਂ ਤੁਸੀਂ ਲੋਕਾਂ ਦੇ ਰੂਬਰੂ ਹੋ ਕੇ ਬੈਠਣਾ ਜੀ, ਲੋਕੀ ਤੁਹਾਡੇ ਤੇ ਯਕੀਨ ਕਰਦੇ ਆ, ਲੋਕੀ ਤੁਹਾਨੂੰ ਸਿਆਣਾ ਸਮਝਦੇ ਆ, ਬਾਕੀ ਦੁਨੀਆਂ ਨਾਲ ਲੋਕੀ ਤੁਹਾਨੂੰ ਜਾਗਰੂਕ ਸਮਝਦੇ ਆ, ਤੇ ਜੇ ਤੁਸੀਂ ਇੱਥੇ ਜਾਗਰੂਕ ਕੁਹਾ ਕੇ ਲੋਕਾਂ ਤੇ ਯਕੀਨ ਬਣਾ ਕੇ ਹੋਰ ਕਰਕੇ ਤੁਸੀਂ ਲੋਕਾਂ ਨੂੰ ਗੁੰਮਰਾਹ ਹੀ ਕਰਨਾ, ਫਿਰ ਤੁਸੀਂ ਇੱਕ ਕੰਮ ਜ਼ਰੂਰ ਛੱਡ ਦਿਓ, ਜਾਂ ਤਾਂ ਬਾਹਰ ਸੇਲ ਵਾਲਾ ਕੰਮ ਛੱਡ ਦਿਓ, ਜਾਂ ਰੇਡੀਓ ਦੇ ਬਹਿਣਾ ਛੱਡ ਦਿਓ। ਇਹ ਤਾਂ ਇਹ ਬੇਨਤੀ ਹੁੰਦੀ ਹੈ ਜੀ। ਦੂਜੀ ਗੱਲ ਹੋਰ ਹੈ ਜੀ, ਇੱਕ ਇੱਕ ਨਾ ਜੀ ਪ੍ਰਚਾਰ ਹੁਣ ਹੋਣਾ ਇਸ ਗੱਲ ਦਾ ਵੀ 3% ਕੀਮਤਾਂ ਵੱਧ ਗਈਆਂ। ਇਹਦੇ ਵਾਸਤੇ ਮੈਂ ਤੁਸੀਂ ਸ਼ਾਇਦ ਕਹਿਣਾ ਭੁੱਲ ਗਏ ਜੀ, ਪਹਿਲਾਂ ਕੀਮਤਾਂ ਵੱਧੀਆਂ ਸੀ 10-12%, ਉਹਦੇ ਚੋਂ 3% ਰਹਿ ਗਏ ਜੀ। ਇਟ ਮੀਨਸ ਡਿਕਲਾਈਨ ਹੋ ਰਹੀ ਹੈ ਜੀ, ਥੱਲੇ ਨੂੰ ਜਾ ਰਿਹਾ ਸਾਰਾ ਕੁਛ। ਇਹਤੇ ਵੀ ਤੁਹਾਡੇ ਦਰਸ਼ਕ ਬੜੇ ਸਿਆਣੇ ਆ ਜੀ, ਵੈਸੇ ਤਾਂ ਇਹਦੇ 'ਤੇ ਵੀ ਕਿਤੇ ਗੁੰਮਰਾਹ ਨਾ ਜੀ ਹੋ ਜਾਓ। ਜਿਹੜੇ ਗੁੰਮਰਾਹ ਕਰਨ ਵਾਲੇ ਬੰਦੇ ਆ ਉਹਨਾਂ ਨੇ ਇਸ ਗੱਲ ਨੂੰ ਵੀ ਦੂਜੇ ਪਾਸੇ ਘੁੰਮਾਉਣ ਦੀ ਕੋਸ਼ਿਸ਼ ਕਰਨੀ ਆ। ਆਹ ਵੇਖੋ ਜੀ, ਕੀਮਤਾਂ ਨੂੰ ਕੋਈ ਫਰਕ ਨਹੀਂ ਪਿਆ, ਅਤੇ ਨਾਲ ਭਰਾਵੋ ਇਹ ਵੀ ਸੋਚ ਲਓ ਵੀ 54% ਘੱਟ ਗਈਆਂ ਉੱਧਰ, 50% ਸੇਲਾਂ ਘੱਟ ਗਈਆਂ। ਇਹ ਬਹੁਤ ਵੱਡਾ ਸੁਨੇਹਾ ਸਾਨੂੰ ਮਿਲ ਰਿਹਾ ਜੀ, ਸਾਡੇ ਸਾਰਿਆਂ 'ਤੇ, ਇਹ ਸਾਰੀ ਦੁਨੀਆ 'ਤੇ ਮਾਰ ਪਈ ਹੈ। ਇਸ ਮਾਰ ਨੂੰ ਜੇ ਝੱਲ ਜਾਓਗੇ ਸਭ ਕੁਛ ਹੋ ਜੂਗਾ ਜੀ। ਅਤੇ ਜੇ ਹੁਣ ਵੀ ਤੁਸੀਂ ਇਹੋ ਜਿਹੇ ਕਹਿੰਦੇ ਹੁੰਦੇ ਲੋਕਾਂ ਨੂੰ ਠੱਗਣ ਵਾਲਿਆਂ ਅਤੇ ਲੋਕਾਂ ਨੂੰ ਲੁੱਟਣ ਵਾਲਿਆਂ 'ਤੇ ਤੁਸੀਂ ਗੁੰਮਰਾਹ ਹੀ ਹੋਣਾ, ਅਤੇ ਫਿਰ ਰੱਬ ਬਚਾਵੇ ਜੀ। ਜੇ ਤੁਸੀਂ ਆਪਦੇ ਸਮਾਨ ਦੇ ਆ ਜ਼ਿੰਮੇਵਾਰ ਨਹੀਂ ਬਣਦੇ ਤਾਂ ਲੁੱਟੇਰੇ ਤਾਂ ਆਲਮ 'ਚ ਰਹਿੰਦੇ ਹੁੰਦੇ ਜੀ। ਅਤੇ ਲਾਸਟ ਗੱਲ ਮੈਂ ਕਰਨੀ ਹੈ ਜੀ, ਇੱਕ ਨਾ ਜੀ ਆਮ ਕਰਕੇ ਜਦੋਂ ਬਿਲਡਰਾਂ ਦੇ ਤੁਸੀਂ ਕਹਿ ਚੁੱਕੇ ਆ ਬਿਲਡਰਾਂ ਦੀ ਚੀਜ਼ਾਂ ਲੈ ਕੇ ਆਉਂਦਾ ਕੁਲ ਜੀ, ਆਮ ਕਰਕੇ ਰਿਐਲਟਰ ਪਤਾ ਨਹੀਂ ਕਿਹੜੇ ਹਿਸਾਬ ਨਾਲ ਕਹਿ ਦਿੰਦੇ ਜੀ ਵੀ ਅਸੀਂ ਬਿਲਡਰ ਨਾਲ ਨੈਗੋਸ਼ੀਏਟ ਕਰਕੇ ਤੁਹਾਡੇ ਵਾਸਤੇ।
ਹਾਂਜੀ ਹਾਂਜੀ,
ਠੀਕ ਹੈ ਜੀ। ਇਹ ਭਾਜੀ ਵਰਕਾ ਹੀ ਪੜਦਾ ਜੀ, ਮੈਂ ਕਹਿੰਦਾ ਜੀ ਮੈਂ ਚੈਲੰਜ ਕਰਦਾ ਜੀ ਤੁਹਾਡੇ ਇੱਥੇ, ਮੈਂ ਵੀ ਰਿਐਲਟਰ ਆ ਜੀ, ਬਰਾੜ ਸਾਹਿਬ ਵੀ ਰਿਐਲਟਰ, ਦੋਨੇ ਭਰਾ ਹੀ ਚੈਲੰਜ ਕਰਦੇ ਆ। ਕੋਈ ਇੱਕ ਸਿੰਗਲ ਬੰਦਾ ਲਿਆਓ ਜੀ ਮਾਰਕੀਟ 'ਚ ਜਿਹੜਾ ਬੰਦਾ ਬਿਲਡਰਾਂ ਜਾ ਕੇ ਨੈਗੋਸ਼ੀਏਟ ਕਰਦਾ ਹੋਵੇ ਲੋਕਾਂ ਵਾਸਤੇ, ਭਾਈ ਸਾਨੂੰ ਅੱਜ ਫਾਈਵ ਵਿੱਚ ਐਡ ਕਰ ਦਿਓ ਭਾਜੀ। ਬਿਲਡਰ ਤਾਂ
ਬਿਰਦੀ ਸਾਹਿਬ, ਬਿਰਦੀ ਸਾਹਿਬ ਇੱਕ ਕਲੈਕਟਿਵ ਬਾਰਗੇਨਿੰਗ ਥੋੜਾ, ਜਿੱਥੇ ਵਰਕਰਸ ਇਕੱਠੇ ਹੋਏ ਆ, ਸਟ੍ਰਾਈਕ ਕੀਤੀ ਆ, ਸਾਡੇ ਘਰ ਵੇਚਣੇ ਨਹੀਂ ਵੇਚਣੇ।
ਸਰ ਜੀ ਬਿਲਡਰ ਨੇ ਤਾਂ ਸਮਾਨ ਰੱਖਦਾ ਤੁਹਾਡੇ ਭਾਈ, ਆਹ ਵੇਚੋ ਜਿਵੇਂ ਮਰਜ਼ੀ, ਠੀਕ ਹੈ ਜੀ। ਉਹਨੇ ਤੁਹਾਨੂੰ ਕਮਿਸ਼ਨ ਦੇਤਾ, ਤੇ ਤੁਸੀਂ ਲੋਕਾਂ ਨੂੰ ਆ ਕੇ ਬਾਹਰ ਕਹਿਣ ਲੱਗ ਜਾਂਦੇ ਵੇਖੋ ਜੀ ਤੁਹਾਡੇ ਵਾਸਤੇ ਮੈਂ ਆਹ ਪਾਰਕਿੰਗ ਫ੍ਰੀ ਕਰਾ ਦਿੱਤੀ ਜੀ, ਤੁਹਾਡੇ ਵਾਸਤੇ ਮੈਂ ਆਹ ਚੀਜ਼ ਇੰਨੇ ਦੇ ਮੈਂ 5000 ਦੇ ਹਾਰਡਵੁੱਡ ਫਲੋਰ ਪਵਾ ਦਿੱਤੀ ਜੀ। ਕੰਮ ਹੋ ਰਿਹਾ ਯਾਰ, ਇੰਨੇ ਝੂਠ ਮਾਰ ਕੇ ਭਾਜੀ ਤੁਸੀਂ ਕਿੱਥੇ ਜਾਣ ਦੇਣੀ ਯਾਰ। ਭਾਜੀ ਘੱਟ ਖਾ ਲਓ, ਦੁਨੀਆਂ ਸਾਰੀ ਮਰੀ ਜਾਂਦੀ ਹੈ, ਦੁਨੀਆਂ ਸਾਰੀ ਦਾ ਬਹੁਤ ਨੁਕਸਾਨ ਹੋ ਰਿਹਾ, ਸਾਨੂੰ 4 ਪੈਸੇ ਘੱਟ ਬਣ ਜਾਣਗੇ, ਕੋਈ ਫਰਕ ਨਹੀਂ ਪੈਣ ਲੱਗਾ ਜੀ, ਅਸੀਂ ਵੀ ਰੋਟੀ ਖਾ ਲੈਣੀ ਹੈ। ਪਰ ਇਸ ਚੀਜ਼ ਨੂੰ ਇਹੋ ਜਿਹੇ ਮੌਕੇ 'ਤੇ ਆ ਕੇ ਲੋਕਾਂ ਨੂੰ ਲੁੱਟ ਕੇ ਗੁੰਮਰਾਹ ਕਰਦੇ ਜੀ, ਮੈਂ ਤਾਂ ਕਹਿੰਦਾ ਜੀ ਰੱਬ ਉਹਨਾਂ ਨੂੰ ਸਮੱਤ ਬਖਸ਼ੇ। ਅਤੇ ਲੋਕਾਂ ਨੂੰ ਮੇਰੀ ਬੇਨਤੀ ਹੈ ਜੀ ਵੀ ਭਾਜੀ ਜਾਗਰੂਕ ਹੋ ਕੇ ਆਪਦੇ ਆਪ ਵੀ ਮਾੜਾ ਮੋਟਾ ਪੜ੍ਹ ਲਿਖ ਕੇ, ਜੇ ਕੋਈ ਬੰਦੇ ਨੂੰ 10 ਸਾਲ ਰੇਡੀਓ ਦੇ ਬੈਠੇ ਨੂੰ ਹੋ ਗਏ, ਇਹ ਤਾਂ ਮਤਲਬ ਇਹ ਨਹੀਂ ਹੋ ਗਏ ਵੀ ਜ਼ਿਆਦਾ ਸਿਆਣਾ ਹੋ ਗਿਆ ਉਹ ਪੈਸੇ ਪਿੱਛੇ ਜੇ ਤੁਹਾਨੂੰ ਗੁੰਮਰਾਹ ਕਰਦਾ, ਅਤੇ ਉਸ ਗੁੰਮਰਾਹ ਨੂੰ ਪ੍ਰਚਾਰ ਤੋਂ ਬਚੋ ਜੀ, ਮੈਂ ਤਾਂ ਇਹੀ ਬੇਨਤੀ ਕਰਨ ਵਾਸਤੇ ਹਾਜ਼ਰ ਹੋਇਆ ਜੀ।
ਧੰਨਵਾਦ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ। ਬਿਰਦੀ ਸਾਹਿਬ ਕਈ ਵਾਰੀ ਇਸ ਤਰ੍ਹਾਂ ਹੁੰਦਾ ਜਿਹੜੇ ਪੁਰਾਣੇ ਰੀਐਲਟਰ ਹੁੰਦੇ ਨੇ ਨਾ, ਜਿਹੜੇ ਕਿਸੇ ਬਿਲਡਰ ਨਾਲ ਕੰਮ ਹੁੰਦੇ, ਕਈ ਵਾਰੀ ਜਿਹੜਾ ਬਿਲਡਰ ਆ ਪ੍ਰੋਜੈਕਟ ਸ਼ੁਰੂ ਕਰਨ ਤੋਂ ਪਹਿਲਾਂ ਉਹਦੀਆਂ ਕੁਛ ਨਾ ਰਿਕਮੈਂਡੇਸ਼ਨ ਜਾਂ ਰਾਇਆਂ ਲੈ ਲੈਂਦਾ। ਦੇਖੋ ਜੀ ਜੇ ਫਿੱਟ ਆਉਣ ਦਾ ਮਨ ਲੈਣਾ ਤਾਂ ਕੋਈ ਜ਼ਰੂਰੀ ਨਹੀਂ ਹੁੰਦਾ, ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ
ਦੇਖੋ ਨਹੀਂ ਬਰ ਸਾਹਿਬ ਗੱਲ ਇਦਾਂ ਜੀ, ਉਹ ਸਲਾਹ ਲੈਂਦਾ ਜੀ ਵੀ ਭਾਈ ਮੇਰੇ ਮਾਰਕੀਟ ਦੇ ਵਿੱਚ ਕਿਹੋ ਜਿਹੀ ਚੀਜ਼ ਦੀ ਡਿਮਾਂਡ ਹੈਗੀ, ਮੈਂ ਉਹੋ ਚੀਜ਼ ਵਿੱਚ ਐਡ ਕਰ ਦਿਆਂ। ਇਹਦਾ ਮਤਲਬ ਇਹ ਨਹੀਂ ਆ ਵੀ ਉਹਨੇ ਬੰਦੇ ਨੇ ਜਾ ਕੇ ਤੁਹਾਨੂੰ ਧੱਕੇ ਨਾਲ ਕਹਿੰਦਾ ਭਾਈ ਬਿਲਡਰ ਲੋਕਾਂ ਵਾਸਤੇ ਆਹ ਛੱਡੋ। ਮੈਂ ਉਹ ਗੱਲ ਕਰਦਾ ਜੀ, ਬਿਲਡਰ ਸਾਡੇ ਰੀਐਲਟਰ ਦੇ ਆਖੇ ਲਾ ਕੇ, ਭਾਵੇਂ ਰੀਐਲਟਰ ਨੇ ਰੀਐਲਟਰ ਜਿੱਦਾਂ ਬੜਾ ਮਰਜ਼ੀ ਹੋਵੇ, ਉਹ ਬਿਲਡਰ ਨਾਲ ਕਦੇ ਨੈਗੋਸ਼ੀਏਟ ਨਹੀਂ ਕਰਦਾ ਜੀ। ਬਿਲਡਰ ਨੂੰ ਕਦੇ ਨਹੀਂ ਕਹਿੰਦਾ ਭਾਈ ਵੀ ਉਹ ਬਿਲਡਰ ਨੂੰ ਕਹੇ ਭਾਈ ਜਾ ਕੇ ਹੁਕਮ ਕਰੇ ਵੀ ਸਾਡੇ ਮੇਰੇ ਕਾਕਾ ਮਥੇ ਆਹ ਛੱਡ ਦੇ, ਇਹ ਕਦੇ ਨਹੀਂ ਹੁੰਦਾ ਜੀ। ਇਹ ਸਾਰੀਆਂ ਬੋਗਸ ਗੱਲਾਂ, ਸਾਰੀਆਂ ਝੂਠੀਆਂ ਗੱਲਾਂ, ਸਾਰੀਆਂ ਗੁੰਮਰਾਹ ਕੌਣ ਗੱਲਾਂ। ਬਚੋ ਜੀ ਇਹਨਾਂ ਗੱਲਾਂ ਤੋਂ, ਆਪਦੇ ਸਮਾਨ ਦੇ ਆਤਮਵਾਰ ਬਣੋ ਜੀ। ਆਹ ਟਾਈਮ ਹੈਗਾ ਸੇਵਿੰਗ ਕਰਨ ਦਾ, ਆਹ ਟਾਈਮ ਹੈਗਾ ਸਬਰ ਕਰਨ ਦਾ। ਹਾਂ, ਜਿਹਨੂੰ ਲੋੜ ਹੈ ਪੈਸੇ ਬਚਾਈ ਬੈਠਾ ਜੀ, ਜਿਹਨੂੰ ਲੋੜ ਹੈ ਘਰ ਰਹਿਣ ਵਾਸਤੇ ਲੈਣਾ ਤਾਂ ਲੈਣਾ ਹੀ ਲੈਣਾ, ਪਰ ਜਿਹੜੇ ਹੁਣ ਤੁਸੀਂ ਬੁੱਕ ਕਰਾ ਕਰਾ ਕੇ ਗਾਂਹ ਜਿਵੇਂ ਪੈਸੇ ਬਣ ਰਹੇ ਆ, ਉਹ ਕੰਮਾਂ ਤੋਂ ਭਾਜੀ ਜੇ 6-7 ਮਹੀਨੇ 6 ਮਹੀਨੇ ਸਾਲ ਜਿਵੇਂ ਚੱਲ ਹਾਲਾਤ ਠੀਕ ਨੂੰ ਤੇ ਬਚ ਜਾਓਗੇ, ਤੁਹਾਡਾ ਹੀ ਫਾਇਦਾ ਹੋਊਗਾ। ਤੁਹਾਡੇ ਆਪਦੇ ਜਵਾਕਾਂ ਦੇ ਢਿੱਡਾਂ ਦੇ ਪੈਸੇ, ਜਵਾਕਾਂ ਦੇ ਆਪਦੇ ਜਵਾਕਾਂ ਦੇ ਇਕੱਠੇ ਕੀਤੇ ਹੋਏ ਪੈਸੇ, ਜੇ ਤੁਸੀਂ ਇਹੋ ਜਿਹੇ ਗਲਤ ਬੰਦਿਆਂ ਦੇ ਮਗਰ ਲੱਗ ਕੇ ਖਰਚਤੇ, ਤੇ ਤੁਹਾਨੂੰ ਪਛਤਾਉਣ ਯੋਗ ਵਾਸਤੇ ਤੁਹਾਨੂੰ ਫਿਰ ਆਪਣੇ ਆਪ ਤੇ ਗਾਲਾਂ ਨਿਕਲਣਗੀਆਂ ਜੀ। ਇਸ ਕਰਕੇ
ਬਿਰਦੀ ਸਾਹਿਬ ਤੁਹਾਨੂੰ ਯਾਦ ਹੋਊਗਾ, ਆਪਾਂ ਉਦੋਂ ਵੀ ਇੱਕ ਪ੍ਰੋਗਰਾਮ ਕੀਤਾ ਸੀ ਜਦੋਂ ਲਾਈਨਾਂ ਲੱਗਦੀਆਂ ਹੁੰਦੀਆਂ ਸੀ।
ਹਾਂਜੀ, ਲਾਈਨਾਂ
ਲੱਗਦੀਆਂ ਜਦੋਂ ਆਪਾਂ ਪ੍ਰੋਗਰਾਮ ਕੀਤਾ, ਤੁਹਾਨੂੰ ਯਾਦ ਹੋਊਗਾ ਵੀ ਜਦੋਂ 2,500 square feet ਦੇ ਘਰ 11.5-12 lakh ਦੇ ਬੁੱਕ ਹੋਏ ਸੀ, ਉਹਨਾਂ ਦੀ ਅਪਰੇਜ਼ਲ ਵੀ ਫਿਰ 10-10 lakh million ਆਈਆਂ ਸੀ, ਤੇ 1.5-1.5 lakh ਲੋਕਾਂ ਨੇ ਘਾਟਾ ਖਾਧਾ, ਆਪਣੇ ਜਿਹੜੇ ਜਿਨ੍ਹਾਂ ਨੇ ਬੁੱਕ ਕੀਤੇ ਸੀ ਘਾਟਾ ਖਾਧਾ ਸੀ। ਆਪਾਂ ਇਹ ਨਹੀਂ ਕਹਿੰਦੇ ਸਾਰਿਆਂ ਨੇ ਘਾਟਾ ਖਾਧਾ, ਪਰ ਘਾਟੇ ਵੀ ਪਏ, ਵਧੇ ਵੀ ਬਹੁਤ ਬਹੁਤ ਵਧੇ। ਹਾਂਜੀ
ਬਰਾੜ ਸਾਹਿਬ, ਬਹੁਤ ਪੈਸੇ ਬਣਾਏ ਲੋਕਾਂ ਨੇ, ਕੋਈ ਸ਼ੱਕ ਨਹੀਂ ਜੀ, ਹੋ ਸਕਦਾ ਹੁਣ ਵੀ ਬਣ ਜਾਣ, ਪਰ ਹੁਣ ਜਿਹੜੀ ਅੱਗੇ ਸੀਗਾ ਵੀ ਹਾਂ ਪੱਕੇ ਬਣਨੇ ਬਣੇ, ਹੁਣ ਆਪਾਂ ਆਪ ਹੀ ਕਹਿਣ ਲੱਗ ਗਏ, ਸਾਰੇ ਕਹਿੰਦੇ ਜੀ ਹੋ ਸਕਦਾ ਹੋ ਜੇ, ਹੋ ਸਕਦਾ ਹੋ ਜੇ, ਪਰ ਜਿਹੜੇ ਬੰਦੇ ਹੁਣ ਵੀ ਕਹਿੰਦੇ ਗੱਲ ਹੀ ਕੋਈ ਜੀ ਤੁਸੀਂ ਅੱਜ ਲੈ ਲਓ ਭਾਜੀ ਕੱਲ ਨੂੰ ਨਹੀਂ ਕਰ ਮਿਲਣਾ, ਉਹ ਬੰਦਿਆਂ ਤੋਂ ਬਚੋ ਜੀ। ਭਾਵੇਂ ਕੋਈ ਵੀ ABC, ਭਾਵੇਂ ਸਾਡੇ ਵੀ ਕਈ ਮਿੱਤਰ ਪੈਰੇ ਹੈਗੇ ਉਹਨਾਂ ਵਿੱਚ, ਅਸੀਂ ਉਹਨਾਂ ਨੂੰ ਜਦੋਂ ਕਿਤੇ ਮਿਲਦੇ ਰੋਕੀਦਾ ਵੀ, ਅਸੀਂ ਖੁਦ ਵੀ ਉਹਨੂੰ ਕਹਿੰਦੇ ਹਾਂ ਜ਼ਿਆਦਾ ਤੁਸੀਂ ਕਿਉਂ ਲੋਕਾਂ ਨੂੰ ਮਾਰਨ ਦੇ ਹੋ, ਕਿਉਂ ਲੋਕਾਂ ਨੂੰ ਮਾਰਦੇ ਭਰਾ,
ਇਸ ਕਰਕੇ ਵਾਧੂ ਕਿਸੇ ਥਾਂ ਤੇ ਪੈਸੇ ਹੋ ਸਕਦਾ ਤੁਹਾਡੇ, ਮੈਂ ਕਹੂੰਗਾ ਜੀ ਜੇ ਤੁਸੀਂ ਲੱਖ ਲਾ ਲਿਆ ਲੱਖ ਦਾ 2 ਲੱਖ ਵੀ ਬਣ ਗਿਆ, ਪਰ ਜਿਹੜੇ ਸਟ੍ਰੈਸ ਦੇ ਵਿੱਚ ਤੁਸੀਂ 6 ਮਹੀਨੇ ਸਾਲ ਰਹੋਗੇ ਤੇ ਉੱਤੋਂ ਇਹ ਮਹਾਮਾਰੀ ਆਈ ਹੋਈ, ਉਹ ਸਟ੍ਰੈਸ ਨੇ ਤੁਹਾਡੀ ਇਮਿਊਨਿਟੀ ਘਟਾਉਣੀ ਆ। ਇਸ ਸਾਲ ਇਹ ਸੋਚ ਲਓ ਵੀ ਆਪਾਂ ਸਿਹਤਮੰਦ ਰਹਿਣਾ ਤੇ ਖੁਸ਼ ਰਹਿਣਾ, ਘਰੇ ਆਪਦੇ ਬੱਚਿਆਂ ਦੇ ਵਿੱਚ ਆਪਦੇ ਪਰਿਵਾਰ ਦੇ ਵਿੱਚ, ਕੋਈ ਗੱਲ ਨੀ ਪੈਸੇ ਬਣਾਉਣ ਨੂੰ 6 ਫੁੱਟ ਦਾ ਸਰੀਰ ਸਾਰਿਆਂ ਦਾ ਹੈਗਾ ਹੀ ਹੈ, ਕਿਸੇ ਦਾ ਚਲੋ 6.5 ਫੁੱਟ ਦਾ ਹੋਊਗਾ ਭਾਈ, ਬਣ ਜਾਣੇ ਨੇ, ਕੋਈ ਗੱਲ ਨੀ, ਮਿਹਨਤਾਂ ਬਥੇਰੀਆਂ ਹੋ ਜਾਣੀਆਂ। ਇਸ ਸਾਲ ਆਪਣਾ ਖਿਆਲ ਰੱਖੋ, ਐਮਰਜੈਂਸੀ ਵਾਸਤੇ ਪੈਸੇ ਜਿਹੜੇ ਬਚਾ ਕੇ ਰੱਖੋ। ਅਗਲੀ ਕਾਲ ਤੇ ਚੱਲਦੇ ਹਾਂ। ਨਿੱਘਾ ਸਵਾਗਤ ਜੀ ਤੁਹਾਡਾ, ਤੁਸੀਂ ਆਨ ਦਾ ਏਅਰ ਹੋ ਜੀ। ਹੈਲੋ,
ਹਾਂਜੀ ਬਰਾੜ ਸਾਹਿਬ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ,
ਕੀ ਹਾਲ ਚਾਲ ਹੈ ਜੀ? ਠੀਕ ਠਾਕ ਹੋ?
ਠੀਕ ਹੈ ਜੀ, ਠੀਕ, ਵਧੀਆ ਜੀ, ਵਧੀਆ ਪੂਰਾ।
ਹਾਂਜੀ ਬਰਾੜ ਸਾਹਿਬ, ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਜੀ, ਤੁਸੀਂ ਬਹੁਤ ਇਸ ਟੋਪਿਕ ਦੀ ਵਾਕਈ ਲੋੜ ਸੀਗੀ, ਬਹੁਤ ਢੁੱਕਵੇਂ ਟਾਈਮ ਦੇ ਉੱਤੇ ਤੁਸੀਂ ਟੋਪਿਕ ਲੈ ਕੇ ਆਏ ਹੋ, ਤੁਹਾਡਾ ਧੰਨਵਾਦ ਕਰਦਾ। ਜਿਵੇਂ ਤੁਸੀਂ ਆਏ, ਆਪਣੇ ਗੁਰਸੰਤ ਸਿੰਘ ਆਏ ਤੇ ਵਿਰਦੀ ਸਾਹਿਬ ਨੇ, ਤੇ ਇੰਨਾ ਕੁ ਹੁਣ ਜ਼ਰੂਰ ਪਤਾ ਲੱਗ ਗਿਆ ਵੀ ਸੱਚ ਬੋਲਣ ਵਾਲੇ ਬੰਦੇ ਹੈਗੇ ਆ, ਜਿਹੜੇ ਇਹ ਨਹੀਂ, ਪਹਿਲਾਂ ਤਾਂ ਇੱਦਾਂ ਲੱਗਦਾ ਸੀਗਾ ਵੀ ਸੱਚ ਬੋਲਣ ਵਾਲੇ ਬੰਦੇ ਹੀ ਖਤਮ ਹੋ ਗਏ, ਅੱਜ ਇਹ ਚੀਜ਼ ਦਾ ਅਹਿਸਾਸ ਹੋਇਆ ਵੀ ਤੁਸੀਂ ਸੱਚ ਬੋਲਿਆ ਕੇ ਤੇ ਸਹੀ ਆ ਕੇ ਸਲਾਹ ਦਿੱਤੀ ਆ, ਸਹੀ ਗੱਲ ਕੀਤੀ ਆ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ, ਬਹੁਤ ਬਹੁਤ ਮਿਹਰਬਾਨੀ।
ਮਿਹਰਬਾਨੀ ਜੀ, ਮਿਹਰਬਾਨੀ,
ਧੰਨਵਾਦ
ਜੀ। ਦੋਸਤੋ, ਬ੍ਰੇਕ ਤੋਂ ਬਾਅਦ ਆਪਾਂ ਵਾਪਸ ਦੁਬਾਰਾ ਗੱਲਾਂ ਕਰਦੇ ਹਾਂ।
COVID-19 ਕਾ ਫੈਲਾਓ ਰੋਕਣੇ ਕੇ ਲਿਏ ਹਮ ਸਭ ਮਿਲਕਰ ਬਦਲਾਵ ਲਾ ਰਹੇ ਹੈ, ਜੈਸੇ ਕਿ ਵਿਵਸਾਏ ਔਰ ਕਾਰਸਥਲ ਫਿਰ ਸੇ ਸ਼ੁਰੂ ਹੋ ਰਹੇ ਹੈ, ਤੋ ਹਮੇ ਸਭੀ ਕੋ ਸੁਰਕਸ਼ਿਤ ਰੱਖਣੇ ਕੇ ਲਿਏ ਆਪਣੀ ਜ਼ਿੰਮੇਦਾਰੀ ਨਿਭਾਨਾ ਜਾਰੀ ਰੱਖਣਾ ਹੈ। ਸ਼ਾਰੀਰਿਕ ਦੂਰੀ ਕਾ ਪਾਲਨ ਕਰੇ, ਯਾ ਯਦੀ ਸ਼ਾਰੀਰਿਕ ਦੂਰੀ ਬਣਾਏ ਰੱਖਣਾ ਮੁਸ਼ਕਿਲ ਹੋ, ਤੋ ਚਿਹਰਾ ਢਾਕਨੇ ਵਾਲਾ ਕਵਰ ਪਹਿਨੇ ਔਰ ਆਪਣੇ ਹਾਥੋਂ ਕੋ ਅੱਛੀ ਤਰ੍ਹਾਂ ਔਰ ਬਾਰ ਬਾਰ ਧੋਏ। ਅਧਿਕ ਜਾਣਕਾਰੀ ਕੇ ਲਿਏ ontario.ca/coronavirus ਪਰ ਜਾਏ। ਓਨਟੇਰੀਓ ਸਰਕਾਰ ਦੁਆਰਾ ਭੁਗਤਾਨ ਕੀਆ ਗਿਆ।
ਇਲੈਕਟ੍ਰੋਨਿਕਸ ਦੀ ਦੁਨੀਆ ਵਿੱਚ ਧੁੰਮਾ ਪਾ ਚੁੱਕਾ ਨਾਮ ਟੌਪ ਚੁਆਇਸ ਇਲੈਕਟ੍ਰੋਨਿਕਸ ਪਿਛਲੇ ਲੰਬੇ ਸਮੇਂ ਤੋਂ 15 ਜੈਵਲਨ ਡਰਾਈਵ ਵੁੱਡ ਬ੍ਰਿਜ ਵਿੱਚ ਸੌਵਾਂ ਦਿੰਦਾ ਆ ਰਿਹਾ ਸੀ, ਹੁਣ ਖੁੱਲ ਚੁੱਕਾ ਹੈ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ CN ਦੇ ਯਾਰਡ ਦੇ ਬਿਲਕੁਲ ਲਾਗੇ। ਟੌਪ ਚੁਆਇਸ ਇਲੈਕਟ੍ਰੋਨਿਕਸ, ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਤੋਂ ਇਲਾਵਾ ਹਰ ਤਰ੍ਹਾਂ ਦੇ ਟੈਲੀਵਿਜ਼ਨ ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ। ਟੌਪ ਚੁਆਇਸ ਇਲੈਕਟ੍ਰੋਨਿਕਸ, 905-799-0045। ਟੌਪ ਚੁਆਇਸ ਇਲੈਕਟ੍ਰੋਨਿਕਸ, ਸਭ ਤੋਂ ਸਸਤਾ ਟੌਪ ਚੁਆਇਸ।
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ, ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ।
ਉਹ ਨਹੀਂ ਯਾਰ, ਚੂਹਾ ਨਹੀਂ ਮਰਿਆ, ਅਸਲ 'ਚ ਕਾਰਪੇਟ ਬਦਲਣ ਵਾਲੀ ਆ, ਕਈ ਸਟੋਰਾਂ ਤੇ ਗਿਆ, ਰੇਟ ਹੀ ਬੜਾ ਦੱਸਦੇ ਆ।
ਤਦ ਫਿਰ ਤੂੰ ਸਕਾਰਬਲੋ ਸਥਿਤ ਬੈਸਟਡੀਰ ਫਲੋਰਿੰਗ ਤੇ ਨਹੀਂ ਗਿਆ ਹੋਣਾ, ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ। ਕਾਰਪੇਟ, ਲੈਮੀਨੇਟ ਫਲੋਰ, ਸਰਾਮਿਕ ਟਾਇਲਸ, ਏਰੀਆ ਰਗਜ਼, ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ, ਸਭ ਦੀ ਪ੍ਰਾਈਜ਼ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ। 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ, ਹੁਣੇ ਫੋਨ ਕਰ ਲਾ 416-292-6248।
ਬੜਾ ਹੀ ਮੁਸ਼ਕਿਲ ਯਾਰ।
ਦੋਸਤੋ, ਔਰਾ ਕਿਚਨ ਦਾ ਨੰਬਰ ਨੋਟ ਕਰ ਲਓ ਜੇ ਘਰੇ ਸੋਹਣੀ ਕਿਚਨ ਬਣਾਉਣੀ ਆ ਤੁਸੀਂ, 905-673-2872 ਇਹਨਾਂ ਦਾ ਨੰਬਰ ਆ ਔਰਾ ਕਿਚਨ ਦਾ। ਇਹ ਜੀ ਕਸਟਮ ਮੇਡ ਕਿਚਨ ਬਣਾਉਂਦੇ ਨੇ, ਸੋਹਣੀਆਂ ਕਿਚਨ ਬਣਾਉਂਦੇ ਨੇ। ਬਹੁਤ ਵਾਰੀ ਆਪਾਂ ਨੂੰ ਮਨ ਚ ਹੁੰਦਾ ਵੀ ਆਪਣੀ ਕਿਚਨ ਇੰਨੀ ਸੋਹਣੀ ਹੋਵੇ ਜਿਹੜੀ ਕਿਸੇ ਦੇ ਨਾਂ ਬਣੀ ਹੋਵੇ, ਫਿਰ ਇਹੋ ਜਿਹਾ ਕੁਛ ਤੁਸੀਂ ਲੈਣਾ ਜੀ, ਫਿਰ ਤੁਸੀਂ ਉਹਨਾਂ ਲੋਕਾਂ ਕੋਲੇ ਜਾਓ ਜਿਹੜੇ ਹਾਈ ਐਂਡ ਕਿਚਨ ਬਣਾਉਂਦੇ ਨੇ। ਔਰਾ ਕਿਚਨ ਵਾਲੇ ਉਹਨਾਂ ਚੋਂ ਇੱਕ ਨੇ ਜੀ, 905-673-2872। ਦੱਸੋ ਇਹਨਾਂ ਨੂੰ ਜਾ ਕੇ ਆਪਣੇ ਮਨ ਦੇ ਆਈਡੀਆ ਵੀ ਭਾਈ ਇਹੋ ਜਿਹੀ ਕਿਚਨ ਸਾਨੂੰ ਚਾਹੀਦੀ ਹੈ, ਤੁਹਾਨੂੰ ਉਹੋ ਜਿਹੀ ਕਿਚਨ ਆ ਜਿਹੜੀ ਉਹ ਬਣਾ ਕੇ ਦੇ ਦੇਣਗੇ ਜੀ। 905-673-2872 ਇਹਨਾਂ ਦਾ ਨੰਬਰ ਆ। ਕੁਝ ਕਾਲਰ ਸਾਡੇ ਨਾਲ ਨੇ, ਸ਼ਿਵਿੰਦਰ ਨੂੰ ਵੀ ਹੋਲਡ ਤੇ ਪਾਇਆ ਹੋਇਆ ਆਪਾਂ, ਪਰ ਪਹਿਲਾਂ ਕਾਲਰ ਦੀਆਂ ਕਾਲਸ ਲੈ ਲਈਏ, ਫਿਰ ਆਪਾਂ ਸ਼ਿਵਿੰਦਰ ਨਾਲ ਗੱਲਬਾਤ ਕਰਾਂਗੇ। ਹਾਂਜੀ, ਪਹਿਲੀ ਕਾਲ ਤੇ ਚੱਲਦੇ ਹਾਂ, ਕੀ ਹਾਲ ਆ ਜੀ ਤੁਹਾਡਾ, ਕੀ ਕਹਿਣਾ ਚਾਹੁੰਦੇ ਹੋ? ਤੁਸੀਂ ਆਉਂਦਾ ਹੋ ਜੀ?
ਹੈਲੋ,
ਹਾਂਜੀ ਹਾਂਜੀ, ਤੁਸੀਂ ਆਉਂਦਾ ਹੋ?
ਹਾਂਜੀ, ਸਤਿ ਸ੍ਰੀ ਅਕਾਲ ਜੀ।
ਵਾਹ, ਸਤਿ ਸ੍ਰੀ ਅਕਾਲ ਚਾਲ ਸਾਹਿਬ, ਬੋਲਦੇ ਹੋ?
ਹਾਂਜੀ ਹਾਂਜੀ,
ਰੀਅਲਟਰ ਦਾ ਸ਼ੋਅ ਹੋ ਗਿਆ ਚਾਲ ਸਾਹਿਬ,
ਜਿਵੇਂ ਮਰਜ਼ੀ ਸਮਝੋ। ਅੱਛਾ, ਮੈਂ ਤੁਹਾਨੂੰ ਕਹਿਣਾ ਸੀਗਾ, ਵੈਸੇ ਆਪਾਂ ਨੂੰ ਪਤਾ ਹੈ ਵੀ ਜਿਵੇਂ ਉਹ ਆਪਾਂ ਰੀਅਲ ਸਟੇਟ ਬੜੀ ਪੁਰਾਣੀ ਕਰ ਰਹੇ ਹਾਂ, ਪਰ ਜੇ ਤੁਸੀਂ ਅੱਜ ਤੋਂ 8-9 ਸਾਲ ਪਹਿਲਾਂ ਦੇਖੋਗੇ ਨਾ, ਵੀ ਜਿਵੇਂ ਬਿਲਡਰਾਂ ਦਾ, ਮੈਂ ਤਾਂ ਇਹ ਕਹਿਣਾ ਹੁੰਦਾ ਹੈ ਵੀ ਜਿਵੇਂ ਕੱਪੜੇ ਵਾਲੀ ਦੁਕਾਨ ਦੇ ਬਾਹਰ ਉਹ ਬਣਾ ਵਜਾਉਂਦੇ ਹੁੰਦੇ ਨਾ ਢੋਲਕੀ ਜੀ, ਉਹਦਾ ਇੱਕ ਅਲੱਗ ਨਾਮ ਹੁੰਦਾ।
ਹਾਂਜੀ,
ਵੀ ਜਦੋਂ ਵੀ ਇਹ ਬਿਲਡਰਾਂ ਨੂੰ ਆਈਡੀਆ ਲੱਗਿਆ ਵੀ ਜਿਹੜੇ ਬੰਦਿਆਂ ਨੂੰ ਅਸੀਂ ਦੇਵਾਂਗੇ ਰੇਡੀਓ ਤੇ ਫਿਰ ਐਡ ਕਰਨਗੇ ਹਨਾ, ਉਦੋਂ ਦੀ ਤੁਸੀਂ ਦੇਖੋ ਵੀ ਮਾਰਕੀਟ ਚ, ਬਾਕੀ ਸਪੈਸ਼ਲੀ ਜਿਹੜੇ ਛੋਟੇ ਛੋਟੇ ਸ਼ਹਿਰ ਹੈ ਉੱਥੇ ਪ੍ਰਾਈਸਾਂ ਚ ਵੀ ਬਹੁਤ ਉਛਾਲ ਆਇਆ, ਤੇ ਬਿਲਡਰਾਂ ਨੇ ਤਾਂ ਬੈਨੀਫਿਟ ਲਿਆ ਹੀ ਹੈ ਵੀ ਮੰਨ ਲਓ 3 ਲੱਖ ਦੀ ਚੀਜ਼ ਹੈ, ਉਹਨੂੰ ਏਜੰਟ ਜਾ ਕੇ ਕਹਿੰਦਾ ਵੀ ਮੈਨੂੰ 4% ਕਮਿਸ਼ਨ ਕਰ ਦੇ, ਮੈਂ 3.5 ਲੱਖ ਦੀ ਵੇਚ ਦੂੰਗਾ, ਔਰ ਵੇਚੀ ਵੀ ਹੈ, ਠੀਕ ਹੈ। ਤੇ ਇਹਦਾ ਬੈਨੀਫਿਟ ਤਾਂ ਬਿਲਡਰਾਂ ਨੂੰ ਵੀ ਹੋਇਆ, ਔਰ ਏਜੰਟਸਾਂ ਨੇ ਆਪਣੇ ਐਥਿਕ ਸਾਈਡ ਤੇ ਕਰਕੇ ਤੇ ਉਹਨਾਂ ਨੂੰ ਇੱਕ ਪਲੇਟਫਾਰਮ ਮਿਲਿਆ ਵਾ ਸੀ ਮੀਡੀਆ ਦਾ, ਨਾਲ ਉਹਨਾਂ ਨੇ ਆਸਰਾ ਲੈ ਕੇ, ਕਿਉਂਕਿ 90 ਮੈਂ ਕਹਿੰਦਾ ਵੀ 80% ਤਾਂ ਉਹੀ ਏਜੰਟਸ ਹੈ ਜਿਹਨਾਂ ਨੂੰ ਮੀਡੀਆ ਦਾ ਪਲੇਟਫਾਰਮ ਮਿਲਿਆ ਸੀ ਤੇ ਉਹਨਾਂ ਨੇ ਬਿਲਡਰ ਨਾਲ ਜ਼ਿਆਦਾ ਕੰਮ ਕੀਤਾ। ਠੀਕ ਹੈ, ਤੇ ਮੈਂ ਇਹ ਕਹਿੰਦਾ ਵੀ ਤੁਸੀਂ ਵੀ ਰੀਅਲ ਸਟੇਟ ਚ ਔਰ ਤੁਹਾਡੇ ਕੋਲ ਵੀ ਮੀਡੀਆ ਦਾ ਪਲੇਟਫਾਰਮ ਹੈ, ਕਿਤੇ ਤੁਹਾਡੇ ਨਾਲ ਤਾਂ ਨੀ ਵੀ ਬਾਕੀ ਤੁਹਾਡੇ ਭਾਈ ਭੈਣ ਗੁੱਸੇ ਹੋ ਜਾਣਗੇ ਉਹਦੇ ਬਾਰੇ ਥੋੜਾ ਦੱਸੋ।
ਨਹੀਂ ਚੱਲ ਸਾਹਿਬ ਗੁੱਸੇ ਤਾਂ ਕਿਹਨੇ ਹੋਣਾ, ਤੁਹਾਡੀ ਗੱਲ ਠੀਕ ਹੈ, ਰੇਡੀਓ ਟੀਵੀ ਵਧੀਆ ਮਾਧਿਅਮ ਆ, ਪਰ ਅੱਜ ਕੱਲ ਸੋਸ਼ਲ ਮੀਡੀਆ ਨਾ, ਸੋਸ਼ਲ ਮੀਡੀਆ ਤੇ ਗੂਗਲ ਐਡਸ, ਫੇਸਬੁੱਕ ਐਡਸ ਇੰਨੀ ਕਾਰਗਰ ਐਡ ਹੈ, ਕਿਉਂਕਿ ਰੇਡੀਓ ਤਾਂ ਸਾਡਾ ਤਾਂ ਆਪਣਾ ਰੇਡੀਓ ਪੰਜਾਬੀ ਕਮਿਊਨਿਟੀ ਸੁਣਦੀ ਹੈ, ਚਲੋ ਜਿਹਨੇ ਔਖਾ ਹੋਣਾ ਹੋ ਜਾਏ, ਅਸੀਂ ਵੀ ਨਾਰਮਲ ਵੀ ਕੰਮ ਕਰਦੇ ਹਾਂ ਰੀਸੇਲ ਦਾ, ਬਿਲਡਰਸ ਨਾਲ ਵੀ ਕੰਮ ਕਰਦੇ ਹਾਂ, ਪਰ ਥੋੜਾ ਜਿਹਾ ਕੋਸ਼ਿਸ਼ ਕਰੀਦੀ ਆ ਬਈ ਠੀਕ ਠੀਕ ਕੰਮ ਹੋਵੇ। ਜਦੋਂ ਪ੍ਰੋਜੈਕਟ ਆਇਆ ਹੋਇਆ ਵੇਚਣਾ ਪ੍ਰੋਜੈਕਟ, ਬਿਲਡਰ ਨੇ ਡਿਊਟੀ ਲਾਈ ਹੈ ਭਾਈ, ਆਪਦਾ ਵੀ ਰੋਟੀ ਪਾਣੀ ਚੱਲਣਾ, ਆਪ ਨੂੰ ਪੈਸੇ ਮਿਲਣੇ ਨੇ, ਕਮਿਸ਼ਨ ਮਿਲਣਾ, ਨਥਿੰਗ ਰੋਂਗ, ਕਿਉਂਕਿ ਜਿਹੜੇ ਬੰਦੇ ਆਪਣੇ ਬਚਾ ਕੇ ਰੱਖਣੇ ਹੁੰਦੇ ਨੇ, ਆਪਾਂ ਉਹਦੀ ਗੱਲ ਕਰ ਰਹੇ ਵੀ ਇਹੋ ਜਿਹੇ ਮੌਕੇ ਲੋਕਾਂ ਨੂੰ ਗੁਮਰਾਹ ਤਾਂ ਵੈਸੇ ਵੀ ਨੀ ਕਰਨਾ ਚਾਹੀਦਾ। ਠੀਕ ਹੈ, ਬਿਲਡਰ ਜਿਹੜੇ ਬਿਲਡਰ ਨੇ ਉਹ ਆਪਣੀਆਂ ਕੈਲਕੂਲੇਸ਼ਨਾਂ ਮੁਤਾਬਕ ਉਹ ਆਉਣ ਵਾਲੇ 5-7 ਸਾਲਾਂ ਚ ਕੀ ਹੋਣਾ ਉੱਥੇ ਪ੍ਰੋਜੈਕਟ ਉਹ ਲੈ ਕੇ ਆਉਂਦੇ ਨੇ, ਉਹਦੇ ਲਈ ਉਹ ਪਲੈਨਰ ਹਾਇਰ ਕਰਦੇ ਨੇ, ਸਿਟੀ ਵਾਲੇ ਨਾਲ ਗੱਲਬਾਤ ਕਰਦੇ ਨੇ, ਸਰਕਾਰਾਂ ਤੋਂ ਸਾਰਾ ਕੁਛ, ਲੋਕਲ ਮਿਊਨਸਪੈਲਿਟੀਜ਼ ਤੋਂ ਸਾਰਾ ਕੁਛ ਕਰਾ ਕਰੂ ਕੇ ਉਹ ਪ੍ਰੋਜੈਕਟ ਸਾਹਮਣੇ ਲੈ ਕੇ ਆਉਂਦੇ ਨੇ। ਸਾਰਿਆਂ ਨੂੰ ਫਾਇਦਾ ਹੁੰਦਾ, ਰੀਅਲਟਰ ਨੂੰ ਵੀ ਫਾਇਦਾ ਹੁੰਦਾ, ਕਲਾਇੰਟਸ ਨੂੰ ਵੀ ਫਾਇਦਾ ਹੁੰਦਾ, ਕਈ ਵਾਰੀ ਰੈਂਟਲ ਪ੍ਰੋਪਰਟੀ ਦੀ ਮਾਰਕੀਟ ਹੁੰਦੀ ਹੈ, ਇਹ ਠੀਕ ਹੈ। ਨੋਰਮਲੀ ਜੇ ਇਕਨੋਮੀ ਵੱਧ ਫੁੱਲ ਰਹੀ ਹੋਵੇ ਇਸ ਤਰ੍ਹਾਂ ਚੱਲੀ ਜਾਂਦਾ, ਤੇ ਮੈਂ ਵਾਰ ਵਾਰ ਕਹਿੰਦਾ ਹੁੰਦਾ ਇਨ ਦਾ ਲੌਂਗ ਰਨ ਰੀਅਲ ਸਟੇਟ ਦੇ ਵਿੱਚ ਫਾਇਦਾ ਹੁੰਦਾ, ਪਰ ਜਿਹੜਾ ਇਹੋ ਜਿਹਾ ਖਾਸ ਮਹਾਂਮਾਰੀ ਦਾ ਮੌਕਾ ਹੈ, ਉਸ ਮੌਕੇ ਵੀ ਆਪਾਂ ਉਸੇ ਉੱਚੀ ਸੁਰ ਦੇ ਵਿੱਚ ਢੋਲ ਵਜਾ ਕੇ ਕਹੀ ਜਾਏ ਆ ਜਾਓ ਚੱਕ ਲਓ, ਇਤਰਾਜ਼ ਤਾਂ ਇਸ ਗੱਲ ਦੇ ਉੱਤੇ ਆ। ਦੇਖੋ ਜੀ, ਆਪਾਂ ਹੁਣ 4 ਰੀਅਲਟਰ 5 ਆਏ, ਚੱਲ ਸਾਹਿਬ ਤੁਸੀਂ ਆਏ, ਬਿਰਦੀ ਸਾਹਿਬ ਆਏ, ਗੁਰਸੰਤ ਬੋਪਾਰਾਏ ਜੀ ਆਏ, ਸਾਰੇ ਨੇ ਆਪੋ ਆਪਣੀ ਰਾਏ ਰੱਖੀ, ਤੁਸੀਂ ਵੀ 15 ਸਾਲ ਤੋਂ ਕੰਮ ਕਰਦੇ ਹੋ, ਬਾਕੀ ਲੋਕ ਵੀ ਕੰਮ ਕਰ ਰਹੇ ਨੇ, ਕਿਸੇ ਦੀ ਕੋਈ ਸਪੈਸ਼ਲਾਈਜ਼ ਕਰਦਾ ਉਹ ਪ੍ਰੀ ਕੰਸਟਰਕਸ਼ਨ ਹੀ ਕਰਦਾ, ਕੌਂਡੋ ਵੇਚਦਾ, ਕੋਈ ਘਰ ਵੇਚਦਾ, ਕੋਈ ਰੀਸੇਲ ਵਾਲਾ ਕੰਮ ਕਰਦਾ, ਕੋਈ ਰੈਂਟਲ ਮਾਰਕੀਟ ਦੇ ਵਿੱਚ ਬਹੁਤ ਤੇਜ਼ ਆ, ਕੋਈ ਹੁਣ ਦੇਖੋ ਜਿਹਨਾਂ ਲੋਕਾਂ ਨੇ ਕੌਂਡੋ ਮਾਰਕੀਟ ਦੇ ਵਿੱਚ ਇਨਵੈਸਟ ਕਰਾਇਆ ਸੀ ਡਾਊਨ ਟਾਊਨ ਦੇ ਵਿੱਚ, ਹੁਣ ਸਾਰਿਆਂ ਨੂੰ ਪਤਾ ਵੀ ਜਿਹਨਾਂ ਨੇ 3-3, 4-4 ਕੌਂਡੋਆਂ ਬੁੱਕ ਕਰ ਲਈਆਂ, ਚਲੋ ਜਿਹਨੇ ਇੱਕ ਬੁੱਕ ਕੀਤੀ ਆ ਉਹ ਤਾਂ ਲਾਈਨ ਆਫ ਕ੍ਰੈਡਿਟ ਤੇ ਚੱਕ ਚੁੱਕ ਕੇ ਉਹਦੀ ਕਲੋਜ਼ਿੰਗ ਕਰਾ ਲਓ, ਪਰ ਭਾਈ ਜਿਹਨਾਂ ਨੇ 3-3, 4-4 ਬੁੱਕ ਕੀਤੀਆਂ ਤੇ ਉੱਤੋਂ ਪ੍ਰਾਈਸਿਸ ਤਾਂ ਉਹਨਾਂ ਦੀ ਘੱਟ ਰਹੀਆਂ ਨੇ, ਵੱਧ ਨਹੀਂ ਰਹੀਆਂ ਪ੍ਰਾਈਸਿਸ, ਇਸ ਕਰਕੇ ਉਹਨਾਂ ਨੂੰ ਦੇਖਣਾ ਪੈਣਾ ਸਾਰਾ ਕੁਛ। ਤੇ ਕਈ ਲੋਕਾਂ ਨੇ ਜਿਹਨਾਂ ਨੇ ਜਿਵੇਂ ਕਹਿ ਦਈਏ ਬਈ ਮਾਰੂ ਥਲਾਂ ਦੇ ਵਿੱਚ ਜਾ ਕੇ, ਉਹ ਤੁਸੀਂ ਆਪ ਹੀ ਕਿਹਾ ਪਿੰਡਾਂ ਦੇ ਪਿੰਡ ਵਸਾਤੇ, ਤੇ ਉੱਥੇ ਨਾ ਕਿਸੇ ਨੇ ਰੈਂਟ ਤੇ ਲੈਣਾ ਤੇ ਨਾ ਕਿਸੇ ਨੇ ਰਹਿਣਾ, ਉਹਦੀ ਫਿਰ ਕਿਸ਼ਤ ਜਿਹੜੀ 2500-3000 ਉਹ ਕਿਵੇਂ ਦਿੱਤੀ ਜਾਊਗੀ ਭਾਈ, ਇਹ ਤਾਂ ਸਾਰਾ ਕੁਛ ਲੋਕਾਂ ਨੂੰ ਸੋਚਣਾ ਪੈਣਾ। ਚੱਲ ਸਾਹਿਬ ਇਸੇ ਕਰਕੇ ਤਾਂ ਆਪਾਂ ਪ੍ਰੋਗਰਾਮ ਕਰ ਰਹੇ ਹਾਂ, ਤੁਹਾਡੀ ਗੱਲ ਬਿਲਕੁਲ ਠੀਕ ਹੈ ਜੀ ਇਹ। ਵੈਸੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਦਾ, ਸੱਚਾਈ ਹੋ ਸਕਦਾ ਸਾਡੇ ਸਰੋਤਿਆਂ ਨੂੰ ਨਾ ਪਤਾ ਹੋਵੇ, ਜਿਹੜਾ ਰੀਸੇਲ ਬਿਜ਼ਨਸ ਆ ਨਾ, ਰੀਸੇਲ ਬਿਜ਼ਨਸ ਹਮੇਸ਼ਾ ਚੱਲਦਾ ਰਹਿੰਦਾ ਹੁੰਦਾ, ਮਾੜਾ ਹੋਵੇ, ਕਿਤੇ ਸਲੋ ਹੋ ਗਿਆ, ਚੰਗਾ ਹੋ ਗਿਆ, ਬਹੁਤ ਵਧੀਆ। ਜਿਹੜੇ ਰੀਸੇਲ ਕਰਨ ਵਾਲੇ ਏਜੰਟਸ ਨੇ ਨਾ, ਪੁਰਾਣੇ ਬਹੁਤ ਪੁਰਾਣੇ, ਬਹੁਤ ਸਿਆਣੇ ਨੇ, ਨੈਗੋਸ਼ੀਏਸ਼ਨ ਕਰਦੇ ਨੇ, ਉਹ ਮਾਰਕੀਟ ਵੈਲਿਊ ਕੀ ਆ, ਉਹਦੀ ਐਕਚੁਅਲ ਵੈਲਿਊ ਕੀ ਆ, ਉਹਦੇ ਤੇ ਕਨਵਿੰਸ ਕਰਾਉਂਦੇ ਨੇ ਆਫਰ ਪ੍ਰੈਜੈਂਟੇਸ਼ਨ ਕਰਕੇ। ਤੇ ਸੱਚਾਈ ਇਹ ਆ ਬਈ, ਜਿਹੜੇ ਪ੍ਰੀ ਕੰਸਟਰਕਸ਼ਨ ਦਾ ਕੰਮ ਕਰਨ ਲੱਗੇ ਸੀ ਪਹਿਲਾਂ, ਉੱਥੇ ਕੋਈ ਨੈਗੋਸ਼ੀਏਸ਼ਨ ਸਕਿੱਲ ਨਹੀਂ ਚਾਹੀਦੇ, ਉੱਥੇ ਚੁੱਪ ਕਰਕੇ ਕਲਾਇੰਟ ਨੂੰ ਲਿਜਾਣਾ, ਪ੍ਰੀ ਪ੍ਰਪੇਅਰਡ ਫਾਰਮ ਆ, ਕਲਾਇੰਟ ਨੇ ਘੁੱਗੀ ਮਾਰੀ, ਏਜੰਟ ਦਾ ਕਮਿਸ਼ਨ ਜੇਬ ਦੇ ਵਿੱਚ। ਦੇਖੋ ਇਹ ਤਾਂ ਹੁਣ ਡਿਸਕਲੋਜਰ ਕਰਨਾ ਹੀ ਚਾਹੀਦਾ ਨਾ, ਸਾਰਿਆਂ ਨੂੰ ਪਤਾ ਵੀ ਕਿੰਨਾ ਕਮਿਸ਼ਨ ਮਿਲਦਾ ਕਿੰਨਾ ਨਹੀਂ ਮਿਲਦਾ। ਕਈ ਬਿਲਡਰ ਇਹ
ਜਿਹੜੇ ਬਹੁਤ ਕਮਿਸ਼ਨ ਦਿੰਦੇ ਨੇ, ਕਈ ਬਿਲਡਰ ਇਹੋ
ਜਿਹੇ ਨੇ ਜਿਹੜੇ 2000 ਜਾਂ 5000 ਰੈਫਰਲ ਕਮਿਸ਼ਨ ਦਿੰਦੇ ਨੇ, ਇਸ ਕਰਕੇ ਉਹ ਕਲਾਇੰਟਸ ਨੂੰ ਵੀ ਪਤਾ ਹੋਣਾ ਚਾਹੀਦਾ, ਸਾਰਿਆਂ ਨੂੰ ਪਤਾ। ਪਰ ਜਿਹਨਾਂ ਲੋਕਾਂ ਨੇ ਰੀਸੇਲ ਦਾ ਕੰਮ ਕੀਤਾ, ਮੈਂ ਕਹੂੰਗਾ, ਹੋ ਸਕਦਾ ਮੈਂ ਗਲਤ ਹੋਵਾਂ, ਮਾਹਰ ਰੀਅਲਟਰ ਉਹ ਬਣਦੇ ਨੇ, ਕਿਉਂਕਿ ਉਹਨਾਂ ਨੇ ਅਲੱਗ ਅਲੱਗ ਟਾਈਪ ਦੇ ਕਲਾਇੰਟਸ ਨੂੰ ਮਿਲਣਾ ਹੁੰਦਾ, ਉਹਨਾਂ ਨਾਲ ਇੰਟਰੈਕਸ਼ਨ ਕਰਨੀ ਹੁੰਦੀ ਹੈ। ਪ੍ਰੀ ਕੰਸਟਰਕਸ਼ਨ ਦਾ ਤਾਂ ਕੋਈ ਗੂਗਲ ਐਡ ਦੇ ਕੇ ਬੰਦਾ ਮਿਲ ਗਿਆ, ਜਿਹਦੀ ਤੁਸੀਂ ਸ਼ਕਲ ਵੀ ਨਹੀਂ ਦੇਖੀ, ਜਿਹਨੂੰ ਤੁਸੀਂ ਜਾਣਦੇ ਵੀ ਨਹੀਂ, ਉਹਨੇ ਚੁੱਪ ਕਰਕੇ ਤੁਹਾਨੂੰ ਉਹ ਬਿਲਡਰ ਦੇ ਸੇਲਸ ਆਫਿਸ 'ਚ ਲੈ ਗਿਆ, ਉਹਨੇ ਫਾਰਮ ਵੀ ਭਰਿਆ, ਤੁਸੀਂ ਵੀ ਘੁੱਗੀ ਮਾਰੀ, ਉਹ ਕਲਾਇੰਟ ਨੇ ਘੁੱਗੀ ਮਾਰੀ, ਤੁਹਾਡਾ ਕਮਿਸ਼ਨ ਮਤਲਬ ਤੁਹਾਡੀ ਬ੍ਰੋਕਰੇਜ ਦੇ ਥਰੂ ਤੁਹਾਡੇ ਕੋਲ ਆ ਗਿਆ, ਉਹਦੇ ਲਈ ਤੁਹਾਡੇ ਕੋਲ ਸਕਿੱਲਸ ਨਹੀਂ ਚਾਹੀਦੇ। ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਅਸਲੀ ਏਜੰਟ ਆ ਜਿਹੜੇ ਮਾਹਰ ਕੰਮ ਕਰਨ ਵਾਲੇ, ਕੋਈ ਕੁਛ ਮਰਜ਼ੀ ਕਹੀ ਜਾਵੇ, ਉਹ ਹੁੰਦੇ ਰੀਸੇਲ ਵਾਲੇ ਹੀ ਹੁੰਦੇ ਨੇ। ਜਿਹੜੇ ਪ੍ਰੀ ਕੰਸਟਰਕਸ਼ਨ ਵਾਲੇ ਬਹੁਤ ਸਿਆਣੇ ਹੋ ਸਕਦੇ ਨੇ, ਚੰਗੇ ਹੋ ਸਕਦੇ ਨੇ, ਐਡਵਰਟਾਈਜ਼ਿੰਗ ਸਟ੍ਰੈਟਜੀਜ਼ ਉਹਨਾਂ 'ਚ ਬਹੁਤ ਵਧੀਆ ਹੋ ਸਕਦੀਆਂ, ਜੇ ਪੰਜਾਬੀ ਕਮਿਊਨਿਟੀ ਦਾ ਰੇਡੀਓ ਚੱਲਦਾ ਉਹਨਾਂ ਨੂੰ ਵਧੀਆ ਕੰਮ ਮਿਲ ਸਕਦਾ। ਪਰ ਅੱਜ ਕੱਲ੍ਹ ਦਾ ਜਿਹੜਾ ਜ਼ਮਾਨਾ ਬਹੁਤਾ ਉਹ, ਕਿਉਂਕਿ ਲੋਕ ਫੇਸਬੁੱਕ 'ਤੇ ਨੇ, ਸੋਸ਼ਲ ਮੀਡੀਆ 'ਤੇ ਨੇ, ਉੱਧਰ ਨੂੰ ਕਈ ਨਵੇਂ ਏਜੰਟਸ ਆ ਜਿਹਨਾਂ ਨੂੰ ਤੁਸੀਂ ਆਪਾਂ ਜਾਣਦੇ ਵੀ ਨਹੀਂ, ਪਰ ਉਹ ਬਹੁਤ ਜ਼ਿਆਦਾ ਕੰਮ ਕਰ ਰਹੇ ਨੇ, ਬੜੇ ਪੈਸੇ ਬਣਾ ਰਹੇ ਨੇ। ਖੈਰ ਜੀ, ਆਪਣਾ ਤਾਂ ਅੱਜ ਦਾ ਮਕਸਦ ਚੱਲ ਸਾਹਿਬ ਇਹੀ ਸੀਗਾ ਵੀ ਸਰੋਤੇ ਥੋੜ੍ਹੇ ਜਿਹੇ ਸਾਵਧਾਨ ਰਹਿਣ, ਬਈ ਇਹੋ ਜਿਹੀ ਮਹਾਂਮਾਰੀ ਦੇ ਮੌਕੇ ਭਾਈ ਆਪਦੇ 4 ਪੈਸੇ ਬਚਾ ਕੇ ਰੱਖੋ, ਕੋਈ ਨਹੀਂ ਅਗਲੇ ਸਾਲ ਦੇਖ ਲਿਓ, ਉਸ ਤੋਂ ਅਗਲੇ ਸਾਲ ਦੇਖ ਲਿਓ, ਬਾਕੀ ਜਿਹਨਾਂ ਨੇ ਜ਼ਰੂਰੀ ਭਾਈ ਵੇਚਣੇ ਖਰੀਦਣੇ ਨੇ, ਕਿਉਂਕਿ ਆਪਣੇ ਰੀਅਲਟਰ ਕੋਲੇ ਜਾਓ ਤੁਸੀਂ, ਮੈਂ ਨਹੀਂ ਕਹਿੰਦਾ ਮੇਰੇ ਕੋਲੇ ਆਓ, ਜਿਹੜਾ ਮੇਰਾ ਕਲਾਇੰਟ ਮੇਰੇ ਕੋਲੇ ਆ ਜਾਏ, ਜਿਹਨੂੰ ਮੈਂ ਚੰਗਾ ਲੱਗਦਾ, ਜਿਹਨੂੰ ਕੋਈ ਹੋਰ ਚੰਗਾ ਲੱਗਦਾ ਉਹਦਾ ਕੰਮ ਦੇਖ ਕੇ ਭਾਈ ਉਹਦੇ ਕੋਲੇ ਜਾਓ, ਅਸੀਂ ਉਹੋ ਜਿਹੇ ਲੋਕ ਨਹੀਂ ਜਿਹੜੇ ਅਸੀਂ ਦੂਜਿਆਂ ਦੇ ਕਲਾਇੰਟ ਆ ਜਿਹੜੇ ਖੋਈ ਜਾਈਏ। ਪਰ ਇੱਕ ਸੱਚ ਤੁਹਾਡੀ ਕਚਹਿਰੀ 'ਚ ਅੱਜ ਰੱਖਿਆ ਵੀ ਪੈਂਡੈਮਿਕ ਦੇ ਮੌਕੇ ਅਸੀਂ ਕੰਮ ਆ ਜਿਹੜਾ ਓਨਾ ਨਹੀਂ ਕਰ ਸਕਦੇ, ਸਾਨੂੰ ਲੋਕਾਂ ਨੂੰ ਨਹੀਂ ਗੁੰਮਰਾਹ ਕਰਨਾ ਚਾਹੀਦਾ, ਲੋਕਾਂ ਦੇ ਫੰਡ ਜਿਹੜੇ ਖਤਰੇ ਦੇ ਵਿੱਚ ਨੇ, ਇਸ ਕਰਕੇ ਅਸੀਂ ਕਹਿੰਦੇ ਭਾਈ ਆਪਦੀ ਸਿਹਤ ਠੀਕ ਰੱਖ ਲਓ। ਕੋਈ ਜ਼ਰੂਰੀ ਨਹੀਂ ਰੀਅਲਟਰ ਨਾਲ ਮੀਟਿੰਗ ਕਰਨੀ ਹੈ, ਤੁਸੀਂ ਚੁੱਪ ਕਰਕੇ ਸੈਰ ਕਰਕੇ ਆਓ, ਭੱਜ ਦੌੜ ਕੇ ਜਾਓ, ਪੂਰੇ ਪ੍ਰੀਕੋਸ਼ਨਸ ਲੈ ਕੇ ਆਓ, ਆਪਣੀ ਸਿਹਤ ਠੀਕ ਰੱਖੋ, ਸਟ੍ਰੈਸ 'ਚ ਨਾ ਆਓ, ਕਿਉਂਕਿ ਵਿਗਿਆਨ ਕਹਿੰਦਾ ਜੇ ਤੁਸੀਂ ਸਟ੍ਰੈਸ 'ਚ ਆਓਗੇ ਤੁਹਾਡੀ ਇਮਿਊਨਿਟੀ ਘਟੂਗੀ, ਇਮਿਊਨਿਟੀ ਘਟੂਗੀ ਤੇ ਫਿਰ ਤੁਸੀਂ ਬਿਮਾਰ ਹੋਵੋਗੇ ਦੋਸਤੋ। ਇੱਕ ਬੰਦਾ ਘਰ 'ਚ ਬਿਮਾਰ ਹੋ ਗਿਆ, ਬਾਕੀ ਬਿਮਾਰ ਹੋਣਗੇ। ਖੈਰ ਜੀ, ਮੈਨੂੰ ਹੁਣ ਸ਼ਿਵਿੰਦਰ ਜੀ ਨੂੰ ਤਾਂ ਮੇਰਾ ਖਿਆਲ ਲਿਆ ਨਹੀਂ ਜਾਣਾ ਕਿਉਂਕਿ ਕਾਲਰ ਕਾਫੀ ਹੋਲਡ 'ਤੇ ਨੇ, ਪਰ ਆਪਾਂ ਬ੍ਰੇਕ ਜ਼ਰੂਰ ਲੈ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਆਪਾਂ ਮਿਲਦੇ ਹਾਂ।
ਸਤਿ ਸ੍ਰੀ ਅਕਾਲ, ਮੈਂ ਹਾਂ ਗ੍ਰਤਨ ਸਿੰਘ, ਤੁਹਾਡਾ ਬ੍ਰੈਂਪਟਨ ਈਸਟ ਤੋਂ ਪੀਪੀ। ਕੋਵਿਡ-19 ਦੇ ਕਰਕੇ ਲੋਕਾਂ ਨੂੰ ਬਹੁਤ ਮੁਸ਼ਕਲ ਆ ਰਿਹਾ ਹੈ, ਇਸ ਕਰਕੇ ਮੈਂ ਸਾਡੇ ਬਜ਼ੁਰਗਾਂ ਅਤੇ ਫਰੰਟਲਾਈਨ ਵਰਕਰਸ ਲਈ ਸੁਰੱਖਿਅਤ ਸੇਵਾਵਾਂ, ਆਰਓ ਇੰਸ਼ੋਰੈਂਸ ਨੂੰ ਘਟਾਉਣ ਲਈ ਅਤੇ ਛੋਟੇ ਕਾਰੋਬਾਰਾਂ ਦੀ ਸਹਾਇਤਾ ਲਈ ਲੜ ਰਹੇ ਹਾਂ। ਸਰਕਾਰ ਨੇ ਹਾਲੇ ਤੱਕ ਵੀ ਇਹਨਾਂ ਮੁਸ਼ਕਲਾਂ ਦਾ ਹੱਲ ਨਹੀਂ ਕੀਤਾ, ਪਰ ਅਸੀਂ ਬਿਲਕੁਲ ਵੀ ਪਿੱਛੇ ਨਹੀਂ ਹਟਾਂਗੇ। ਆਓ ਅਸੀਂ ਸਾਰੇ ਰਲ ਕੇ ਬ੍ਰੈਂਪਟਨ ਨਿਵਾਸੀਆਂ ਦੀ ਮਜ਼ਬੂਤੀ ਲਈ ਕੰਮ ਕਰੀਏ।
ਕੀ ਤੁਸੀਂ ਮਜ਼ਬੂਤ ਅਤੇ ਯੂਨੀਕ ਕਿਸਮ ਦਾ ਫਰਨੀਚਰ ਘਰ ਦੇ ਵਿੱਚ ਰੱਖਣ ਦੇ ਸ਼ੌਕੀਨ ਹੋ ਤਾਂ ਬਿਗ ਬੌਸ ਫਰਨੀਚਰ ਪਿਛਲੇ ਲੰਬੇ ਸਮੇਂ ਤੋਂ ਐਲਬਿਨ ਅਤੇ 27 ਦੇ ਇਲਾਕੇ ਵਿੱਚ ਸੇਵਾਵਾਂ ਦਿੰਦਾ ਆ ਰਿਹਾ ਹੈ। ਇੱਕ ਵਾਰੀ ਇਹਨਾਂ ਦੇ ਸ਼ੋਰੂਮ ਤੇ ਚੱਕਰ ਜ਼ਰੂਰ ਮਾਰੋ। 1783 ਐਲਬਿਨ ਰੋਡ, ਬਿਗ ਬੌਸ ਫਰਨੀਚਰ, 416-675-8988। ਬਿਗ ਬੌਸ
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1-1 ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262। ਏਸ਼ੀਅਨ ਫੂਡ ਸੈਂਟਰ।
ਦੋਸਤੋ, ਪੁਰਬਾ ਰੈਨੋਵੇਸ਼ਨ ਵਾਲਿਆਂ ਨਾਲ ਤਾਲਮੇਲ ਕਰਨਾ, ਜੇ ਤੁਸੀਂ ਘਰ ਦੀ ਰੈਨੋਵੇਸ਼ਨ ਕਰਾ ਰਹੇ ਹੋ, ਤੁਸੀਂ ਬੇਸਮੈਂਟ ਬਣਾਉਣੀ ਹੈ, ਸੈਪਰੇਟ ਐਂਟਰੈਂਸ ਬਣਾਉਣੀ ਹੈ, ਵਿੰਡੋਜ਼ ਬਦਲਾਉਣੀਆਂ ਨੇ, ਪੇਂਟ ਕਰਾਉਣਾ, ਕਿਚਨ ਬਣਾਉਣੀ ਹੈ ਤੁਸੀਂ, ਟਾਈਲਸ ਲਾਉਣੀ ਹੈ, ਵਾਸ਼ਰੂਮ ਰੈਨੋਵੇਟ ਕਰਾਉਣੇ ਨੇ, ਕਿਚਨ ਦੇ ਵਿੱਚ ਕੈਬਨਿਟਸ ਲਾਉਣੀ ਹੈ, ਲੀਗਲ ਤਰੀਕੇ ਨਾਲ ਬੇਸਮੈਂਟ ਬਣਾਉਣੀ ਹੈ, ਜੈਸ ਪੁਰਬਾ ਜੀ ਦਾ, ਜਸਵੰਤ ਪੁਰਬਾ ਜੀ ਦਾ ਨੰਬਰ ਹੈਗਾ ਜੀ 647-780-2210। ਤਾਲਮੇਲ ਕਰ ਲਿਓ ਉਹਨਾਂ ਨਾਲ ਤੁਸੀਂ, 6477802210 ਇਹਨਾਂ ਦਾ ਨੰਬਰ ਆ। ਅਗਲੀ ਕਾਲ ਤੇ ਚੱਲਦੇ ਹਾਂ ਜੀ। ਹਾਂਜੀ ਵੀਰ ਜੀ, ਨਿੱਘਾ ਸਵਾਗਤ ਤੁਹਾਡਾ ਜੀ ਅੱਜ ਦੇ ਪ੍ਰੋਗਰਾਮ 'ਚ।
ਹਾਂਜੀ, ਸਤਿ ਸ਼੍ਰੀ ਅਕਾਲ ਬਰਾੜ ਸਾਹਿਬ।
ਸਤਿ ਸ਼੍ਰੀ ਅਕਾਲ ਜੀ
ਬਰਾੜ ਸਾਹਿਬ, ਮੈਂ ਏਅਰ 'ਤੇ ਹਾਂ।
ਹਾਂਜੀ ਹਾਂਜੀ, ਤੁਸੀਂ ਏਅਰ 'ਤੇ ਹੋ ਜੀ।
ਧੰਨਵਾਦ ਤੁਹਾਡਾ। ਅਤੇ ਤੁਸੀਂ ਤਾਂ ਕੋਈ ਵਿਸ਼ਾ ਹੀ ਆਪਣੇ ਹੋਰ ਹਿਸਾਬ ਦਾ ਚੁਣ ਲਿਆ, ਪਰ ਮੈਂ ਤੁਹਾਡਾ ਜ਼ਿਆਦਾ ਸਮਾਂ ਨਾ ਲਵਾਂ। ਜਿੰਨੇ ਵੀ ਰੇਡੀਓ ਚੈਨਲ ਕਿਸੇ ਵੀ ਆਪਣੇ ਮਾਧਿਅਮ 'ਤੇ ਚੱਲਦੇ ਆ, ਚਾਹੇ 30 ਹੋਵੇ, ਚਾਹੇ ਉਹ 13 ਹੋਵੇ, ਕੋਈ ਹੋਵੇ, ਉਹਨਾਂ ਦੇ ਵਿੱਚ ਅਜੇ 24 ਘੰਟੇ ਰੇਡੀਓ ਪ੍ਰੋਗਰਾਮ ਚੱਲਦੇ ਆ, ਅਤੇ 24 ਘੰਟਿਆਂ 'ਚ ਮੇਰੇ 18 ਤਾਂ ਬੰਦੇ ਜਿਹੜੇ ਰੀਅਲ ਸਟੇਟ ਵਾਲੇ ਚਲਾਉਣ ਡੇ ਆ।
ਅਤੇ ਬੈਨ ਨਹੀਂ ਨਾ ਲਾਇਆ ਹੋਇਆ ਵੀ ਰੀਅਲ ਸਟੇਟ ਵਾਲਾ ਰੇਡੀਓ ਨਹੀਂ ਕਰ ਸਕਦਾ, ਉਹ ਕਹਿੰਦੇ ਜੀ ਰੇਡੀਓ ਵਾਲੇ ਘੰਟਾ ਲਾਉਣਾ, ਲਾਓ ਕੁਛ ਮਰਜ਼ੀ ਕਰੋ ਤੁਸੀਂ ਬਾਕੀ ਟਾਈਮ, ਅਤੇ ਘੰਟਾ ਲਾ ਕੇ ਜੇ।
ਹਾਂਜੀ ਹਾਂਜੀ, ਉਹ ਤਾਂ ਹੈ, ਪਰ ਚੱਕਰ ਇਹ ਆ ਵੀ ਉਹ ਸਾਰੇ ਹੀ ਇਹ ਕਹਿੰਦੇ ਜੀ ਅਸੀਂ ਵੈਲਡਰ ਤੋਂ ਤੁਹਾਡੇ ਲਈ ਸਪੈਸ਼ਲ ਲਿਆਂਦਾ, ਈਸਟ ਤੋਂ ਲੈ ਕੇ ਨਿਆਗਰਾ ਫਾਲ ਤੋਂ ਲੈ ਕੇ ਓਸ਼ਵਾ ਤੱਕ, ਬੈਰੀ ਤੋਂ ਲੈ ਕੇ ਕਿਚਨਰ ਤੱਕ ਜੀ ਅਸੀਂ ਤੁਹਾਡੇ ਨਾਲ ਨੈਗੋਸ਼ੀਏਸ਼ਨ ਆ, ਵੈਲਡਰ ਨਾ ਕੀਤੀ ਤੁਹਾਨੂੰ ਆਹ ਦਵਾ ਦਿਆਂਗੇ ਆਹ ਦਵਾ ਦਿਆਂਗੇ, ਔਰ ਚੰਗੇ ਤਕੜੇ ਤਕੜੇ ਜਿਹੜੇ ਮੀਡੀਆਕਾਰ ਉਹ ਵੀ ਇਹ ਕਰਦੇ, ਤੁਸੀਂ ਤਾਂ ਵਿਸ਼ਾ ਹੀ ਉਲਟਾ ਚੁਣ ਲਿਆ।
ਮਿਹਰਬਾਨੀ ਜੀ, ਗੱਲ ਇਹ ਆ, ਹੋ ਸਕਦਾ ਕਿ ਕਈ ਰੀਅਲਟਰ ਹੈਗੇ ਨੇ ਜਿਹੜੇ ਬਿਲਡਰ ਡਿਵੈਲਪਰ ਹੈਗੇ ਨੇ, ਚਲੋ ਉਹਨਾਂ ਦੀ ਆਪਾਂ ਗੱਲ ਨਹੀਂ ਕਰਦੇ, ਪਰ ਓਵਰਆਲ ਆਪਾਂ ਗੱਲ ਕਰ ਚੁੱਕੇ ਹਾਂ, ਰਿਪੀਟ ਨਾ ਹੀ ਕਰੀਏ ਵੀ ਰੀਅਲ ਸਟੇਟ ਵਾਲਾ ਕੋਈ ਪ੍ਰੋਜੈਕਟ ਨਹੀਂ ਲੈ ਕੇ ਆਉਂਦਾ, ਇਨ ਜਨਰਲ ਰੀਅਲ ਸਟੇਟ ਵਾਲਾ ਵੇਚਦਾ। ਦੂਜੀ ਗੱਲ ਇਹ ਆ ਜੀ, ਮੈਂ ਤੁਹਾਨੂੰ ਓਨੈਸਟੀ, ਮੈਂ ਤੁਹਾਨੂੰ ਆਪਣੇ ਬਾਰੇ ਦੱਸਦਾ, ਕਿਸੇ ਬਾਰੇ ਤਾਂ ਨਹੀਂ ਦੱਸ ਸਕਦਾ, ਜੇ ਰੇਡੀਓ ਟੀਵੀ ਦੇ ਵਿੱਚੋਂ ਸੋਹਣੇ ਪੈਸੇ ਬਣਦੇ ਹੋਣ ਤਾਂ ਮੈਂ ਇਹ ਪ੍ਰੋਗਰਾਮ ਪਹਿਲੇ ਨੰਬਰ 'ਤੇ ਇਹੀ ਕਰਾਂ ਜੀ, ਮੈਂ ਹੋਰ ਕੁਛ ਨਾ ਕਰਾਂ। ਹੋ ਸਕਦਾ ਜਾਂ ਤਾਂ ਮੈਂ ਨਲਾਇਕ ਹਾਂ, ਲੋਕਾਂ ਨੂੰ ਬਹੁਤ ਬਣਦੇ ਨੇ, ਰਾਣਾ ਜੀ ਤੇ ਮੈਨੂੰ ਪਤਾ ਜੀ ਕਿੰਨੇ ਕੁ ਬਣਦੇ ਨੇ, ਇਸ ਕਰਕੇ ਸਾਨੂੰ ਮਜਬੂਰੀ ਹੋਰ ਕੰਮ ਕਰਨਾ, ਤੇ ਜਿਹੜਾ ਕੰਮ ਫਿਰ ਤੁਸੀਂ ਚੁਣਦੇ ਹੋ ਦੂਸਰਾ ਜਾਂ ਤੀਸਰਾ ਕੰਮ, ਉਹ ਤੁਹਾਡੇ ਤੁਹਾਡਾ ਥੋੜਾ ਬਹੁਤ ਉਹਦੇ 'ਚ ਪੈਸ਼ਨ ਇੰਟਰਸਟ ਹੁੰਦਾ, ਇਸ ਕਰਕੇ ਚੁਣਦੇ ਹੋ। ਜੇ ਸਾਨੂੰ ਇਸ ਤਰ੍ਹਾਂ ਹੋਵੇ ਤਾਂ
ਮਿਹਰਬਾਨੀ
ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ। ਤੇ ਚੱਲਦੇ ਆਪਾਂ। ਹਾਂਜੀ ਨਿੱਘਾ ਸਵਾਗਤ ਤੁਹਾਡਾ।
ਗੁੱਡ ਈਵਨਿੰਗ ਚੰਦਜੀਤ ਜੀ।
ਹਾਂਜੀ ਗੁੱਡ ਈਵਨਿੰਗ ਜੀ।
ਹਾਂਜੀ ਹਾਂਜੀ ਮੈਂ ਨਾ ਹੁਣ ਬਹੁਤ ਕਾਹਲੀ ਕਾਹਲੀ ਕਰਨਾ ਪੈਣਾ
ਐਕਚੁਅਲੀ ਹੈਗਾ ਡੇਢ ਮਿੰਟ ਹੈਗਾ ਕੋਈ ਨੀ ਬੋਲ
ਕੋਈ ਗੱਲ ਜ਼ਿੰਦਗੀ ਜ਼ਰੂਰੀ ਆ ਤੁਸੀਂ ਕਹਿ ਦਿੱਤਾ ਨਵੇਂ ਘਰ ਮੈਂ ਹੁਣ ਤੋਂ 4 ਸਾਲ ਪਹਿਲਾਂ ਇੱਕ ਇਹੀ ਸਟੇਸ਼ਨ ਤੇ ਕਿਤੇ ਕਿਹਾ ਸੀ ਵੀ ਭਾਈ ਨਵੇਂ ਘਰ ਨਹੀਂ ਸੀ ਵੇਚਦੇ ਰੀਅਲ ਸਟੇਟ ਵਾਲੇ ਬੜੇ ਰੀਸੇਲ ਵੇਚਦੇ ਸੀ ਤੇ ਇਹਦੇ ਕਰਕੇ ਜਦੋਂ 27-28 ਹਜ਼ਾਰ ਇਕੱਲੇ ਬ੍ਰਹਮਟਨ 'ਚ ਹੋ ਗਿਆ ਰੀਅਲ ਸਟੇਟ ਵਾਲਾ ਉਹਨਾਂ ਨੇ ਮੰਨ ਲਓ ਰੌਲਾ ਪਾ ਪਾ ਕੇ ਘਰਾਂ ਦੀਆਂ ਕੀਮਤਾਂ ਵਧਾਈਆਂ ਇੱਕ ਪਾਰਟ ਹੈਗਾ ਵਿੱਚ ਨੰਬਰ ਇੱਕ ਬਾਕੀ ਤੁਸੀਂ ਰੀਅਲ ਸਟੇਟ ਵਾਲੇ ਇੱਕ ਮੈਨੂੰ ਦੱਸਿਓ ਕਿੱਦਾਂ ਕੀ ਸਿਖਾਇਆ ਜਾਂਦਾ ਵਾ ਵੀ ਕਿਵੇਂ ਮਤਲਬ ਆਪਣਾ ਹੀ ਇਕੱਲਾ ਫਾਇਦਾ ਤੱਕਣਾ ਨੰਬਰ ਇੱਕ ਤੇ ਦੂਜਾ ਮੈਨੂੰ ਇਹ ਦੱਸਿਓ ਬਈ ਜਿਹੜਾ ਇਹ ਕਹਿੰਦੇ ਆ ਵੀ ਅਸੀਂ ਇੱਥੇ ਨਾਗਰਾ ਫਾਲ ਪੈਰਿਸ ਲੰਡਨ ਖੋਲ੍ਹ ਦਿੱਤੇ ਆ ਲੋਟ ਉਹ ਪਹਿਲੋਂ ਬੰਨੇ ਹੁੰਦੇ ਆ ਜਾਂ ਕਿੱਦਾਂ ਮਤਲਬ ਇੱਕ ਇਹ ਮੈਨੂੰ ਦੱਸਿਓ ਤੇ ਜੇ ਕੋਈ ਦਾਅਵਾ ਕਰਦਾ ਵਾ ਵੀ ਮੈਂ ਉਹਦੇ ਦਾਅਵੇ ਪਿੱਛੇ ਝੂਠੇ ਵੀ ਹੋ ਰਹੇ ਆ ਕਈ ਬਈ ਭਾਈ ਮੈਂ ਤਾਂ ਆਹ ਹੀ ਕਰ ਦੂੰਗਾ ਮੈਂ ਰੀਅਲ ਸਟੇਟ 10% ਵੱਧ ਜਾਣੀ ਆ ਕੀ ਉਹ ਦਾਅਵਾ ਜਾਇਜ਼ ਵਾ ਤੇ ਜੇ ਕੋਈ ਇਹ ਕਹਿੰਦਾ ਵਾ ਵੀ 50,000 ਤੁਹਾਡਾ ਬਚ ਜਾਣਾ ਵਾ ਆਹ ਸਾਲ 'ਚ ਜੇ ਘਰ ਲਿਆ ਮੇਰੀ ਗਰੰਟੀ ਆ ਤੇ ਮੈਂ ਇੱਕ ਨੂੰ ਪੁੱਛਿਆ ਉਹਨਾਂ ਨਾਂ ਲਿਆ ਦਿੱਤਾ ਕਹਿੰਦੇ ਮੈਂ ਉਹਨੂੰ ਜਾਣਦਾ ਸੀ ਮੈਂ ਉਹਨੂੰ ਪੁੱਛਿਆ ਭਾਈ ਸਾਹਿਬ ਬਚੇ ਪੈਸੇ ਕਹਿੰਦਾ ਹਾਂ 50,000 ਬਚਿਆ ਮੈਂ ਕਿਹਾ ਕਿੱਦਾਂ ਬਚਿਆ ਕਹਿੰਦਾ ਮੈਨੂੰ ਨਹੀਂ ਕਹਿੰਦਾ ਉਹਨੇ ਪਹਿਲਾਂ ਮੈਨੂੰ ਘਰ ਦਵਾਇਆ ਸੀ 25 ਉਦੋਂ ਲੈ ਲਿਆ ਉਹਨਾਂ ਨੇ ਉਹਨਾਂ ਕੋਲੋਂ ਤੇ ਮੁੜ ਕੇ ਮੇਰਾ ਵੇਚਿਆ 25 ਮੇਰੇ ਤੋਂ ਲੈ ਲਿਆ 50 ਬਚ ਗਿਆ ਇੱਦਾਂ ਬਚਿਆ ਜੀ ਤੇ ਇੱਕ ਆਖਰੀ ਆ ਹੁਣ ਗੱਲਾਂ ਤੇ ਕਾਫੀ ਹੁੰਦੀਆਂ ਪਰ ਹੁਣ ਟਾਈਮ ਘੱਟ ਕੇ ਮੁੱਕ ਗਿਆ ਤੇ ਆਖਰੀ ਇਹ ਆ ਵੀ ਇੱਕ ਮੀਡੀਆ ਵਾਲੇ ਕਈ ਕਹਿੰਦੇ ਆ ਵੀ ਟੂਡੂ ਨੇ ਬੜਾ ਪੈਸਾ ਲਟਾ ਦਿੱਤਾ ਵਾ ਬੜਾ ਨੁਕਸਾਨ ਕਰ ਦਿੱਤਾ ਦੇਸ਼ ਦਾ ਤੇ ਦੇਣਾ ਪੈਣਾ ਤੇ ਅਗਲੇ ਦਿਨ ਆ ਕੇ ਉਹ ਕਹਿੰਦੇ ਆ ਵੀ ਜੇ ਮੀਡੀਆ ਵਾਲੇ ਨੂੰ ਕਿਉਂ ਨਹੀਂ ਦਿੱਤਾ ਹੁਣ ਘੱਟੋ ਉਹਦੇ ਲਈ ਵੀ ਕਈ ਜਣੇ ਮੀਡੀਆ ਵਾਲੇ ਨੂੰ ਦਓ ਇੱਕ ਦਿਨ ਕਹਿੰਦੇ ਆ ਵੀ ਉਹਨੇ ਲਟਾ ਦਿੱਤਾ ਵਾ ਦੂਜੇ ਦਿਨ ਇਹ ਦਹਾਈ ਪਾ ਰਹੀ ਵਾ ਮੀਡੀਆ ਵਾਲਿਆਂ ਨੂੰ ਵੀ ਸਾਨੂੰ ਦਓ ਇੰਨੀਆਂ ਕੁ ਗੱਲਾਂ ਵਾ ਬਾਕੀ ਚਲੋ ਫਿਰ ਕਿਤੇ ਨਾ ਕਿਤੇ
ਮਿਹਰਬਾਨੀ ਸਮਾਂ ਆਪਣਾ ਜਿਹੜਾ ਉਹ ਥੋੜਾ ਰਹਿ ਗਿਆ ਪਰ ਜਾਂਦੇ ਜਾਂਦੇ ਮੈਂ ਇੱਕ ਗੱਲ ਜ਼ਰੂਰ ਕਹਿ ਕੇ ਜਾਣੀ ਆ ਦੇਖੋ 7 ਸਾਲਾਂ ਦੀ ਗੱਲ ਆ ਮੈਂ ਤੇ ਸਿਕੰਦਰ ਖੰਗੂੜਾ ਪੁਰਾਣੇ ਰਿਐਲਟਰ ਨੇ ਬੜੇ ਸਿਆਣੇ ਅਸੀਂ 3-4 ਸਾਲ ਇਕੱਠੇ ਕੰਮ ਕੀਤਾ ਸਾਡੇ ਕੋਲੇ ਕੌਂਡੋ ਲੈਣ ਦੇ ਲਈ 2 ਭਾਈ ਆ ਗਏ ਦੋਨੇ ਭਰਾ ਹੀ ਸੀਗੇ ਉਹ ਆ ਗਏ ਸਾਡੇ ਕੋਲੇ ਕਹਿੰਦੇ ਭਾਜੀ ਸਾਡੀ ਕੌਂਡੋ ਬੁੱਕ ਕਰ ਦੇਖੋ ਕੌਂਡੋਆਂ 'ਚ ਬਹੁਤ ਫਾਇਦਾ ਹੋਇਆ ਉਹਦੀ ਗੱਲ ਨਹੀਂ ਆਪਾਂ ਹੁਣ ਪੈਂਡੈਮਿਕ ਦੀ ਗੱਲ ਕਰਦੇ ਹਾਂ ਨਵੀਆਂ ਪ੍ਰੋਪਰਟੀ 'ਚੋਂ ਵੀ ਫਾਇਦਾ ਹੋਇਆ ਪੁਰਾਣੀ 'ਚੋਂ ਵੀ ਫਾਇਦਾ ਹੋਇਆ ਮੇਰੇ ਕੋਲ ਸਮਾਂ ਵੀ ਥੋੜ੍ਹਾ ਮੈਂ ਗੱਲ ਵੀ ਸਮੇਟਣੀ ਹੈ ਸਾਡੇ ਕੋਲੇ ਆ ਗਏ ਜੀ 2 ਕਲਾਇੰਟ ਤੇ ਅਸੀਂ ਆਪਣੇ ਕਮਰੇ ਦੇ ਵਿੱਚ ਬੈਠ ਕੇ ਉਹ ਕਹਿੰਦੇ ਜੀ ਸਾਨੂੰ ਕੁਛ ਫਾਇਦਾ ਹੋਊ ਖੰਗੂੜਾ ਸਾਹਿਬ ਕਹਿੰਦੇ ਉਹਨਾਂ ਨੂੰ ਰੀਮੈਕਸ ਕੰਮ ਕਰਦੇ ਨੇ ਇਸ ਵੇਲੇ ਖੰਗੂੜਾ ਸਾਹਿਬ ਸਿਕੰਦਰ ਖੰਗੂੜਾ ਨਾ ਸੈਮ ਖੰਦੂ ਖੰਗੂੜਾ ਕਹਿੰਦੇ ਵੀ ਸੱਚਾਈ ਦੱਸਦੀ ਹੁਣ ਤੁਹਾਨੂੰ ਉਹ ਕਹਿੰਦੇ ਦੱਸੋ ਜੀ ਕਹਿੰਦੇ ਫਿਰ ਸੱਚਾਈ ਇਹ ਹੈ ਵੀ ਜਿੰਨੀ ਕੁ ਸਾਨੂੰ ਲੱਗਦਾ ਵੀ 2 ਸਾਲਾਂ 'ਚ ਜੇ ਤਾਂ ਤੁਸੀਂ 1.5 ਸਾਲ 'ਚ ਹੀ ਵੇਚਣੀ ਹੈ 2 ਸਾਲਾਂ 'ਚ ਹੀ ਫਿਰ ਤਾਂ ਨਹੀਂ ਤੁਹਾਨੂੰ ਫਾਇਦਾ ਹੋਣਾ ਹਾਂ ਜੇ ਤੁਸੀਂ 10 ਸਾਲ ਰੱਖੋਗੇ ਫਾਇਦਾ ਹੋਊ ਉਹ ਕਹਿੰਦੇ ਕਿਵੇਂ ਕਹਿੰਦੇ ਵੀ ਜਿੰਨੇ ਕੁ ਪੈਸੇ ਵਧਣੇ ਆ 40-50 ਹਜ਼ਾਰ ਉਹਦੇ ਵਿੱਚੋਂ ਤੁਸੀਂ ਸਾਡਾ ਵੇਚਣ ਦਾ ਕਮਿਸ਼ਨ ਲਾ ਦਿਓ ਤੇ ਆਪਣੇ ਕਲੋਜ਼ਿੰਗ ਦੇ ਖਰਚੇ ਲਾ ਲਓ ਤੇ ਵਕੀਲ ਦਾ ਖਰਚਾ ਲਾ ਲਓ ਵੀ ਸਾਡੀ ਜੇਬ 'ਚ ਤਾਂ ਕੁਛ ਪੈ ਜਾਣਾ ਭਾਈ ਮਿੱਤਰੋ ਤੁਹਾਡੀ ਜੇਬ 'ਚ ਪੈਣਾ ਨਹੀਂ ਕਿਉਂਕਿ ਤੁਸੀਂ 1.5 ਸਾਲ 'ਚ ਵੇਚਣੀ ਆ ਅੱਛਾ ਸਾਨੂੰ ਇਹ ਹੈਗੀ ਸੱਚਾਈ ਸਾਨੂੰ ਸਿਖਾਇਆ ਇਹ ਜਾਂਦਾ ਵੀ ਤੁਸੀਂ ਹਮੇਸ਼ਾ ਆਪਣੇ ਕਲਾਇੰਟ ਦੇ ਬੈਸਟ ਇੰਟਰਸਟ ਕੰਮ ਕਰਨਾ ਹੈ ਆਪਣੇ ਕਲਾਇੰਟ ਦੇ ਇੰਟਰਸਟ ਪ੍ਰੋਟੈਕਟ ਕਰਨੇ ਆ ਪਰ ਸੱਚਾਈ ਇਹ ਵੀ ਆ ਜਦੋਂ ਤੁਸੀਂ ਬਿਲਡਰ ਕੋਲੇ ਜਾਂਦੇ ਹੋ ਉਦੋਂ ਉਹ ਕਲਾਇੰਟ ਆ ਤੁਹਾਡਾ ਰਹਿੰਦਾ ਹੀ ਨਹੀਂ ਤੁਹਾਨੂੰ ਰੈਫਰਲ ਕਮਿਸ਼ਨ ਮਿਲਦਾ ਬਿਲਡਰ ਤੁਹਾਨੂੰ ਰੈਫਰਲ ਕਮਿਸ਼ਨ ਹੁਣ ਬਹੁਤ ਡਿਟੇਲ 'ਚ ਗੱਲ ਕੀਤੀ ਨਹੀਂ ਜਾ ਸਕਦੀ ਦੋਸਤੋ ਸਮਾਂ ਜਾਇਜ਼ ਨਹੀਂ ਦਿੰਦਾ
ਇੰਨਾ ਕਹਿ ਦਿਓ ਕੋਈ ਜੀਵੇ ਕੋਈ ਮਰੇ ਸੁਥਰਾ
ਕਹਿਤਾ ਬਸ ਦੋਸਤੋ ਪੈਂਡੈਮਿਕ ਦੇ ਮੌਕੇ ਮਹਾਮਾਰੀ ਦੇ ਮੌਕੇ ਤੁਹਾਨੂੰ ਬੇਨਤੀ ਕਰਕੇ ਜਾਣੀ ਆ ਕਿ ਆਪਣੇ ਜਿਹੜੇ ਐਮਰਜੈਂਸੀ ਫੰਡ ਦਾ ਬਚਾ ਕੇ ਰੱਖੋ ਬਸ ਤੁਸੀਂ ਜੀ ਸਿਹਤ ਤੁਹਾਡੀ ਠੀਕ ਰਹੇਗੀ ਸਾਰਾ ਕੁਛ ਠੀਕ ਹੈ ਪੈਸੇ ਕੋਈ ਨਹੀਂ ਸਾਰੀ ਜ਼ਿੰਦਗੀ ਪਈ ਆ ਪੈਸੇ ਬਣਾਉਣ ਦੀ ਉਦੋਂ ਬਥੇਰੇ ਪ੍ਰੋਪਰਟੀਆਂ ਖਰੀਦ ਲਿਓ ਉਦੋਂ ਰੀਅਲ ਸਟੇਟ ਵਾਲੇ ਨੂੰ ਕਮਿਸ਼ਨ ਬਣ ਜਾਣਾ ਬਥੇਰਾ ਕੋਈ ਗੱਲ ਨਹੀਂ ਧੰਨਵਾਦ ਤੁਹਾਡਾ ਦੋਸਤੋ ਮੈਂ ਮਾਫੀ ਚਾਹੁੰਦਾ ਰੇਡੀਓ ਸਟੇਸ਼ਨ ਵਾਲਿਆਂ ਤੋਂ ਵੀ ਅੱਜ ਸਾਥੋਂ ਅਸੀਂ 1 ਮਿੰਟ ਉੱਤੇ ਲੈ ਲਿਆ ਮਿਹਰਬਾਨੀ ਜੀ ਪ੍ਰੋਗਰਾਮ ਤੋਂ ਬਾਅਦ ਗੱਲਬਾਤ ਕਰਨੀ ਹੈ 647-384-36 ਮੇਰਾ ਨੰਬਰ ਹੈ ਰਾਣਾ ਜੀ ਦਾ ਨੰਬਰ 905-915-84-84 ਮਿਹਰਬਾਨੀ ਬਹੁਤ ਬਹੁਤ
The views expressed on the preceding program may not necessarily be those of the owner or management of WTOR radio station.
अम्मी जान सलाम पैसे मिल गए
जीती रहो हाँ हाँ बेटा इस बार सैलरी जल्दी मिल गई क्या
नहीं अम्मी Zoom किए हैं
Zoom क्या मतलब
Zoom मतलब फास्ट एंड रिलायबल मनी ट्रांसफर अभी डाउनलोड कीजिए Zoom मनी ट्रांसफर ऐप फ्रॉम PayPal दैट्स XOOM और अपने मोबाइल से पैसे ट्रांसफर कीजिए बैंक डिपॉजिट्स कैश पिकअप या मोबाइल रिचार्ज
अब पाकिस्तान पैसे भेजिए सिर्फ चंद क्लिक्स के जरिए
Zoom अ PayPal सर्विस तेज आसान और महफूज मनी ट्रांसफर
कोविड 19 को बढ़ने से रोकने के लिए हम सब ने मिलकर जो कोशिश की है वो कामयाब साबित हुई है। लिहाजा आप कारोबार और बाजार खुल जाने की सूरत में भी हिफाजती इकदामात में हम सबको उसी तरह अपनी जिम्मेदारी निभानी है। दरमियान में फासला रखना मत भूलिएगा और अगर जगह की तंगी की वजह से ये मुश्किल हो तो चेहरे पर नाक और मुँह को अच्छी तरह ढाँप के रखिएगा। बाकायदगी से हाथ धोते रहिए, सफाई बहुत जरूरी है। मजीद मालूम के लिए ontario.ca/coronavirus इश्तेहार मुंजा हुकूमत अंटारियो।
सिटी ऑफ ब्रैम्पटन आपसे कुछ कह रहा है, लेट्स कंटिन्यू टू स्टे अपार्ट टू स्टे सेफ। जिन लोगों को आप नहीं जानते हैं उनसे हर वक्त 6 फुट के फासले पर रहें। सोशल गैदरिंग्स जो 5 लोगों से ज्यादा हैं उनको उससे ज्यादा ना बढ़ाएं। ज्यादा मालूमात के लिए